ਕੁਝ ਕਰਨ ਦੀ ਇੱਛਾ ਰੱਖਣ ਵਾਲੇ ਵਿਅਕਤੀਆਂ ਲਈ ਇਸ ਦੁਨੀਆਂ 'ਚ ਕੁਝ ਵੀ ਅਸੰਭਵ ਨਹੀਂ ਹੈ। ਵਿਚਾਰ ਇਬਰਾਹਿਮ ਲਿੰਕਨ। ਅਜਿਹੇ ਹੋਰ ਖੂਬਸੂਰਤ ਵਿਚਾਰਾਂ ਦੇ ਲਈ ਬਣੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਦਿਲ ਕਹਿੰਦਾ, ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਪੱਥਰ ਦੀ ਇਮਾਰਤ ਹੈ ਜਿੱਥੇ ਜਾ ਬਹਿਨੇ ਆ, ਤੇਰਾ ਪਤਾ ਨਹੀਂ ਲੱਗਦਾ, ਉਂਝ ਨਾਮ ਤਾਂ ਲੈਨੇ ਆ। ਚੁੱਭੀਆਂ ਵੀ ਲਾਈਆਂ ਨੇ, ਮਨ ਫੇਰ ਵੀ ਗੰਦਾ ਏ, ਤੇਰੇ ਨਾਮ ਦੀ ਮਹਿਮਾ ਵੀ ਰੁਜ਼ਗਾਰ ਦਾ ਧੰਦਾ ਏ। ਬੜਾ ਖੌਰੂ ਪਾਇਆ ਏ, ਉਹ ਕੁੱਟ ਤਬਲੇ ਹੱਥਾਂ ਨੇ, ਜਿਨ੍ਹਾਂ ਨੂੰ ਤੂੰ ਦਿਸਦਾ ਉਹ ਕੋਈ ਹੋਰ ਹੀ ਅੱਖਾਂ ਨੇ। ਸੋ ਲਓ ਜੀ, ਵਾਕਈ ਪੱਥਰ ਦੀ ਇਮਾਰਤ ਹੀ ਬਣ ਕੇ ਰਹਿ ਗਈ ਹੈ ਜੀ ਜਿੱਥੇ, ਪਰ ਜਿਨ੍ਹਾਂ ਨੂੰ ਉਹ ਪਰਮਾਤਮਾ ਦੇਖਦਾ ਹੈ, ਦਿਲ ਤੋਂ ਦੇਖਦਾ ਹੈ, ਉਹ ਵਾਕਈ ਜੀ ਕੋਈ ਹੋਰ ਹੀ ਅੱਖਾਂ ਨੇ। ਤੇ ਸਾਡੀ ਦੁਆ ਵਾ ਕਿ ਤੁਹਾਨੂੰ ਸਾਰਿਆਂ ਨੂੰ ਉਸ ਪਰਮਾਤਮਾ ਦੇ ਦਰਸ਼ਨ ਹੁੰਦੇ ਰਹਿਣ, ਤੇ ਇਸੇ ਹੀ ਆਸ ਦੇ ਨਾਲ ਕਿ ਤੁਹਾਡਾ ਦਿਨ ਬਹੁਤ ਵਧੀਆ ਹੋਵੇ। ਤੁਸੀਂ ਜਿਹੜੇ ਵੀ ਕੰਮ ਕਰਦੇ ਹੋ, ਜਿੱਥੇ ਵੀ ਜਾ ਰਹੇ ਹੋ, ਤੇ ਜੋ ਵੀ ਤੁਹਾਡਾ ਅੱਜ ਦਾ ਦਿਨ, ਜੋ ਵੀ ਕੰਮ ਕਰ ਉਹ ਲਿਖਿਆ ਵਾ, ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨੇਪਰੇ ਚੜੇ। ਸੋ ਇਸੇ ਹੀ ਦੁਆ ਦੇ ਨਾਲ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਬ੍ਰਿਸਬਨ ਤੋਂ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ। ਸੋ ਬਿਲਕੁਲ ਜੀ, ਲਹਿਰਾਂ ਦੇ ਵਿੱਚ ਅੱਜ ਫਿਰ ਲਹਿਰਾਂ ਬਹਿਰਾਂ ਤੁਹਾਡੇ ਸਾਰਿਆਂ ਦੇ ਨਾਲ ਹੀ ਲੱਗਣਗੀਆਂ। ਪਰ ਸਾਰਿਆਂ ਤੋਂ ਪਹਿਲਾਂ ਕਹਿੰਦੇ ਹਾਂ ਜੀ, ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਨਿੱਘੀ ਜੀ ਜੀ ਆਇਆ ਹਰਮਨ ਰੇਡੀਓ ਦੇ ਵਿਹੜੇ, ਤੇ ਮੇਰੇ ਵੱਲੋਂ ਤੁਸੀਂ ਦੇਸ਼ ਜਾਂ ਵਿਦੇਸ਼ ਦੇ ਜਿਹੜੇ ਵੀ ਕੋਨੇ ਵਿੱਚ ਵਸਦੇ ਹੋ, ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਸੋ ਟਾਈਮ ਦੀ ਗੱਲ ਕਰਦੇ ਹਾਂ ਦੋਸਤੋ, ਟਾਈਮ ਹੋ ਚੁੱਕਾ ਜੀ 8:04 ਸਿਡਨੀ ਸਮੇਂ ਮੁਤਾਬਕ, ਤੇ ਬ੍ਰਿਸਬਨ ਦੇ ਵਿੱਚ ਜੀ ਮੌਸਮ ਦੀ ਗੱਲ ਕਰੀਏ ਤਾਂ ਜਿਹੜਾ ਮੌਸਮ ਆ, ਬੱਦਲਵਾਈ ਛਾਈ ਹੋਈ ਆ। ਵੈਸੇ ਕੱਲ ਸੁਬਾਹ ਬਾਰਿਸ਼ ਵੀ ਹੋਈ ਆ, ਤੇ ਹੋ ਸਕਦਾ ਅੱਜ ਵੀ ਬਾਰਿਸ਼ ਦੇ ਕੁਝ ਆਸਾਰ ਦੱਸ ਤਾਂ ਨਹੀਂ ਰਹੇ, ਪਰ ਜੋ ਕਿ ਬੱਦਲਵਾਈ ਦੀ ਚਾਲ ਆ, ਬੱਦਲਾਂ ਦੀ ਚਾਲ ਆ, ਉਸ ਦੇ ਹਿਸਾਬ ਨਾਲ ਲੱਗਦਾ ਕਿ ਥੋੜੀ ਬਹੁਤੀ ਬਾਰਿਸ਼, ਜਿਹਨੂੰ ਕਿ ਆਪਾਂ ਬੂੰਦਾਬਾਂਦੀ ਕਹਿੰਦੇ ਹਾਂ, ਹੋ ਸਕਦੀ ਆ। ਤੇ ਦੇਖਦੇ ਹਾਂ ਜੀ, ਇੱਥੋਂ ਦਾ ਜਿਹੜਾ ਮੌਸਮ ਆ ਬਹੁਤ ਹੀ ਵਧੀਆ ਵਾ। ਉਹ ਕਹਿੰਦੇ ਹੁੰਦੇ ਆ ਨਾ ਕਿ ਚਾਹ ਦੇ ਨਾਲ ਪਕੌੜੇ ਖਾਣ ਵਾਲਾ ਮੌਸਮ ਆ, ਤੇ ਇਸ ਮੌਸਮ ਦੇ ਵਿੱਚ ਫਿਰ ਤੁਸੀਂ ਤੇ ਮੇਰਾ ਸਾਥ 8-10 ਤੱਕ ਲਾਵਾਂਗੇ ਜੀ, ਖੂਬ ਰੌਣਕਾਂ। ਤੇ ਕਹਿੰਦੇ ਆ ਸਾਡੇ ਬਹੁਤ ਸਾਰੇ ਜਿਹੜੇ ਦੋਸਤ ਆ, ਉਹ ਵੇਟ ਕਰ ਰਹੇ ਹੋਣਗੇ ਜੀ ਸਾਡੇ ਇਸ ਪ੍ਰੋਗਰਾਮ ਦੀ। ਤੇ ਦਲਜੀਤ ਸਿੰਘ ਮਹਿਤਾ ਚੌਂਕ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ ਜੀ, ਕਹਿੰਦੇ ਆ ਬਹੁਤ ਹੀ ਪਿਆਰੀ ਤੇ ਬਹੁਤ ਹੀ ਨਿੱਘੀ ਜੀ ਜੀ ਆਇਆ। ਤੇ ਜੇ ਗੱਲਬਾਤ ਕਰੀਏ ਜੀ, ਇਧਰੋਂ ਜਗਤਾਰ ਗਿੱਲ ਢੁੱਡੀਕੇ ਵਾਲੇ ਵੀ ਪਹੁੰਚ ਚੁੱਕੇ ਆ, ਉਹਨਾਂ ਨੇ ਵੀ ਬੜੀ ਪਿਆਰੀ ਜੀ ਫੋਟੋ ਸੈਂਡ ਕੀਤੀ ਆ। ਬਿਲਕੁਲ ਜੀ, ਤੁਹਾਡੇ ਮੈਸੇਜ ਵੀ ਜ਼ਰੂਰ ਸ਼ਾਮਿਲ ਕਰਾਂਗੇ ਕਿ ਦੇਖਦੇ ਆ ਅੱਜ ਦਾ ਦਿਨ ਸਾਰਿਆਂ ਦੇ ਲਈ ਕੀ ਲੈ ਕੇ ਆਇਆ ਵਾ, ਕਿੰਨੀਆਂ ਖੁਸ਼ੀਆਂ ਤੇ ਕਿੰਨੇ ਜ਼ਿਆਦਾ ਐਕਸਪੀਰੀਅੰਸ ਲੈ ਕੇ ਆਇਆ। ਗੱਲ ਜ਼ਰੂਰ ਕਰਾਂਗੇ, ਪਰ ਪਹਿਲਾਂ ਇੱਕ ਗਾਣਾ ਸੁਣ ਲੈਂਦੇ ਆ, ਕਿਉਂਕਿ ਕਹਿੰਦੇ ਆ ਨਾ ਕਿ ਜੇ ਦਿਨ ਦੀ ਸ਼ੁਰੂਆਤ ਵੀ ਉਸ ਰੱਬ ਦੇ ਨਾਂ ਤੋਂ ਹੋਵੇ ਤਾਂ ਦਿਨ ਆ ਜਿਹੜਾ ਉਹ ਵਾਕਈ ਬਹੁਤ ਵਧੀਆ ਨਿਕਲਦਾ। ਕਈ ਥਾਵਾਂ ਤੇ ਦਿਨ ਆ, ਤੇ ਕਈ ਸਾਡੇ ਦੋਸਤ ਜੋ ਪ੍ਰੋਗਰਾਮ ਸੁਣ ਰਹੇ ਆ, ਉਹਨਾਂ ਦੇ ਹਜੇ ਸ਼ਾਮ ਚੱਲ ਰਹੀ ਆ ਜੀ ਵੀਰਵਾਰ ਦੀ। ਚਲੋ ਕੋਈ ਗੱਲ ਨੀ, ਫਿਰ ਵੀ ਕਹਿੰਦੇ ਆ ਨਾ ਕਿ ਰੱਬ ਦਾ ਨਾਂ ਕਿਸੇ ਵੀ ਟਾਈਮ ਲਿਆ ਜਾਵੇ ਤਾਂ ਦਿਲ ਨੂੰ ਸਕੂਨ ਹੀ ਦਿੰਦਾ ਵਾ। ਸੋ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਪਹਿਲਾ ਗੀਤ, ਬਾਬਾ ਨਾਨਕ। ਸੋ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਧਰਮ ਦੇ ਨਾਮ ਉੱਤੇ ਭੇਖੀ ਕਰਦੇ ਕਾਰੋਬਾਰ, ਇਹ ਕਰ ਕਰ ਜੰਮ ਪਏ ਨੇ ਹਿੱਟ ਪੁੱਟੋ ਨਿਕਲਣ ਚਾਰ। ਮੰਤਾ ਉਹਦੀ ਜਾਦੀ ਏ ਜਿਹਦੀ ਜਿੰਨੀ ਵੱਡੀ ਕਾਰ, ਨਾ ਲਿਖਦੇ ਸ਼ੀਸ਼ੇ ਤੇ ਕੀ ਓਡੀ ਕੀ ਜਗਵਾਰ। ਸ਼ਹਿਰ ਦੇ ਤੀ ਲੋਕਾਂ ਨੇ, ਸ਼ਹਿਰ ਦੇ ਤੀ ਲੋਕਾਂ ਨੇ ਇਹ ਭੂਏ ਚੜ ਗਏ ਤਾਂ ਗੁਰੂ ਮਾਨਿਓ ਗ੍ਰੰਥ ਛੱਡ ਕੇ ਪੱਲਾ ਬਾਣੀ ਦਾ ਸਾਡਾ ਪਿੱਛੇ ਤੁਰ ਪਿਆ ਪੰਥ ਚਿੜੀ ਮਾਰ ਤੇ ਕਾਂ ਬਣ ਗਏ ਸਿਗਟਾ ਪੀਣੇ ਉਹ ਪੱਲੇ ਉਹ ਸ਼ਰਾ ਕਾਕੇ ਸੁੱਟ ਤੇ ਹੱਥਾਂ ਚੋਂ ਬਈ ਨੋਟਾਂ ਵਿੱਚ ਖੇਡਣ ਪੀਰ ਇਹਨਾਂ ਰੱਖੇ ਐਡ ਲਈ ਓਏ ਕੁਝ ਗਾਉਣ ਵਾਲੇ ਮੇਰੇ ਵੀਰ ਇੱਥੇ ਰੱਖ ਪੀਰ ਬੁੱਧੂ ਸ਼ਾਦੀ ਓਏ ਪੀਰ ਬੁੱਧੂ ਸ਼ਾਦੀ ਓਏ ਕਿੱਥੋਂ ਲੈਣੀ ਇਹਨਾਂ ਨੇ
ਥਾਂ ਖਾਲਸਾ ਫੜਦਾ
ਵਿਕਰਮ ਜੀਤ ਖਜਾਲੇ ਵਾਲਿਆ ਤੂੰ ਬੋਲਿਆ ਸੱਚ ਇੱਕ ਠੋਕ ਕੇ
ਜੀ ਹਾਂ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਵਿਕਰਮਜੀਤ ਖਜ਼ਾਲਾ ਦਾ ਗਾਇਆ ਬਾਬਾ ਨਾਨਕ। ਵਾਕਈ ਜੀ ਬਾਬਾ ਨਾਨਕ ਤਾਂ ਇੱਕੋ ਹੀ ਸੀਗਾ ਤੇ ਬਾਕੀ ਹੁਣ ਜਿਹੜੇ ਬਾਬੇ ਬਣੇ ਬੈਠੇ ਆ ਉਹਨਾਂ ਦਾ ਤਾਂ ਕੁਛ ਆਪੋ ਆਪਣਾ ਹਿਸਾਬ ਆ ਤੇ ਉਹਨਾਂ ਦਾ ਹਿਸਾਬ ਸਾਰੇ ਜਾਣਦੇ ਹੀ ਆ ਆਪਾਂ, ਪਤਾ ਸਭ ਨੂੰ ਆ। ਪਰ ਚਲੋ ਜੋ ਵੀ ਆ ਦੁਨੀਆਂ ਦਾ ਤਾਣਾ ਬਣਾ ਉਸੇ ਤਰ੍ਹਾਂ ਚੱਲੀ ਜਾਂਦਾ। ਉਹ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਭੀਤ ਸਮੁੰਦਰ ਹੈ ਬੁੱਕਾਂ ਵਿੱਚ ਛੱਲਾਂ ਨਹੀਂ ਭਰਦੇ, ਬਸ ਚੁੱਪ ਨੂੰ ਪੜ੍ਹਨਾ ਪੈਂਦਾ ਹੈ, ਉਹ ਖੁੱਲੀਆਂ ਗੱਲਾਂ ਨਹੀਂ ਕਰਦੇ। ਤੇ ਚੁੱਪ ਦੇ ਵਿੱਚ ਕਹਿੰਦੇ ਇੱਕ ਚੁੱਪ ਤੇ 100 ਸੁੱਖ, ਚੁੱਪ ਦੇ ਵਿੱਚ। ਪਰ ਇਹ ਵੀ ਨਹੀਂ ਹੈਗਾ ਕਿ ਤੁਸੀਂ ਕੁਛ ਗਲਤ ਦੇਖ ਕੇ ਵੀ ਚੁੱਪ ਰਹੋ। ਸੋ ਬੋਲਣਾ ਵੀ ਚਾਹੀਦਾ ਵਾ ਪਰ ਸਮੇਂ ਦੀ ਨਜ਼ਾਕਤ ਨੂੰ ਵੀ ਸਮਝਣਾ ਚਾਹੀਦਾ ਵਾ। ਸੋ ਸਾਡੇ ਬਹੁਤ ਸਾਰੇ ਦੋਸਤ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਵੀ ਕਰ ਚੁੱਕੇ ਆ, ਬਹੁਤ ਬਹੁਤ ਸਵਾਗਤ ਕਰਦੇ ਆ ਉਹਨਾਂ ਦਾ। ਪਰ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਜੀ ਆਪਣਾ ਜਿਹੜਾ ਇਹ ਸਾਥ ਆ 8 to 10 ਤੱਕ ਰਹੂਗਾ ਹਰਮਨ ਰੇਡੀਓ ਦੇ ਵੇਲੇ। ਪਰ ਉਸ ਤੋਂ ਬਾਅਦ ਮੈਂ ਹੀ ਚਾਹੂੰਗੀ ਤੁਸੀਂ ਕਿਤੇ ਨਾ ਜਾਇਓ, ਤੁਸੀਂ ਮੰਨਦੇ ਰਹੋ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ, ਗੀਤ ਸੰਗੀਤ ਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਦਾ ਆਨੰਦ। ਤੇ ਬਾਕੀ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਮੇਰੇ ਨਾਲ ਸ਼ਾਮਿਲ ਹੋ ਸਕਦੇ ਹੋ, ਬੜਾ ਹੀ ਈਜ਼ੀ ਆ ਜੀ। ਤੁਸੀਂ ਈਮੇਲ ਕਰ ਸਕਦੇ ਹੋ ਸਾਨੂੰ request@harmanradio.com ਤੇ ਜਾਂ ਫਿਰ ਸਾਡਾ ਟੈਲੀਗ੍ਰਾਮ ਦਾ ਨੰਬਰ ਹੈ ਜੀ +917508014489 ਤੇ। ਸੋ ਬਹੁਤ ਈਜ਼ੀ ਆ ਜੀ, ਸਾਡੇ ਨਾਲ ਰਾਬਤਾ ਕਾਇਮ ਕਰਨਾ ਤੇ ਅਸੀਂ ਵੇਟ ਵੀ ਕਰ ਰਹੇ ਹਾਂ ਤੁਹਾਡੇ ਮੈਸੇਜ, ਤੁਹਾਡੇ ਵਿਚਾਰ ਤੇ ਤੁਹਾਡੇ ਦਿਮਾਗ ਦੇ ਵਿੱਚ ਜਿੱਦਾਂ ਵੀ ਖਲਬਲੀ ਮੱਚ ਰਹੀ ਆ ਜੀ ਉਸ ਤਰ੍ਹਾਂ ਦੀ। ਸੋ ਆਜੋ ਫਿਰ ਨੇਤਰਾਓ ਮੈਦਾਨ ਦੇ ਵਿੱਚ ਕਰਦੇ ਹਾਂ ਜੀ ਦਿਲ ਦੀਆਂ ਗੱਲਾਂ ਹਰਮਨ ਰੇਡੀਓ ਦੇ ਵਿਹੜੇ ਤੇ ਨਾਲ ਦੀ ਨਾਲ ਆਪਾਂ ਇਹ ਵੀ ਦੇਖ ਲਈਏ ਜੀ ਆਪਾਂ ਦੱਸਦੀਏ ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਊਗਾ। ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਵਾ ਕਿਉਂਕਿ ਹੁਣ ਬੁਝਾਰਤਾਂ ਦਾ ਜਿਹੜਾ ਸਿਲਸਿਲਾ ਵਾ ਉਹ ਤਾਂ ਖਤਮ ਕਰ ਹੀ ਦਿੱਤਾ ਵਾ। ਬਿਕੋਜ਼ ਕਹਿੰਦੇ ਆ ਨਾ ਕਿ ਵੀ ਜੇ ਬੁਝਾਰਤਾਂ ਦਿਨ ਵੇਲੇ ਪਾਓ ਤਾਂ ਰਾਹੀ ਰਾਹ ਭੁੱਲ ਜਾਂਦੇ ਆ। ਮੈਂ ਸੋਚਿਆ ਕਾਹਨੂੰ ਰਾਹੀਆਂ ਨੂੰ ਰਾਹ ਭੁਲਾਉਣੇ ਆ, ਸਾਡੇ ਕੋਲੇ ਤਾਂ ਸਾਰਿਆਂ ਕੋਲੇ ਇੱਥੇ ਜੋ ਵੀ ਹੈਗਾ ਵਾ ਪਤਾ ਹੀ ਆ ਘਰਾਂ ਦਾ ਵੀ ਹਨਾ, ਤੇ ਆਪਾਂ ਰਾਹੀਆਂ ਨੂੰ ਕਾਹਨੂੰ ਵਿਚਾਰਿਆਂ ਨੂੰ ਰਾਹ ਭੁਲਾਉਣੇ ਆ। ਤੋ ਥੋੜਾ ਜਿਹਾ ਆਪਾਂ ਹਟ ਕੇ ਚੱਲਦੇ ਆ। ਆਪਾਂ ਗੱਲ ਕੀਤੀ ਸੀ ਜੀ ਲਾਸਟ ਟਾਈਮ ਵੀ ਆਪਾਂ ਮੈਥ ਦਾ ਇੱਕ ਸਵਾਲ ਪਾਇਆ ਸੀ, ਸੋ ਇੱਕ ਸਵਾਲ ਅੱਜ ਮੈਂ ਫੇਰ ਤੁਹਾਡੇ ਲਈ ਲੈ ਕੇ ਆਈ ਆ, ਪਰ ਉਹ ਮੈਥ ਦਾ ਜਿਹੜਾ ਸਵਾਲ ਹੈ ਮੈਂ ਤੁਹਾਨੂੰ ਹਾਲੇ ਨਹੀਂ ਪਾਉਂਗੀ ਕਿਉਂਕਿ ਹਲੇ ਬਹੁਤ ਸਾਰੇ ਜਿਹੜੇ ਸਾਡੇ ਲਿਸਨਰ ਆ ਰਸਤੇ ਦੇ ਵਿੱਚ ਹੀ ਆ ਪਹੁੰਚ ਰਹੇ ਆ। ਜਦੋਂ ਸਾਰੇ ਪਹੁੰਚ ਜਾਣਗੇ ਨਾ ਫਿਰ ਆਪਾਂ ਦੇਖਦੇ ਹਾਂ ਹਾਜ਼ਰੀ ਲਾਉਣ ਤੋਂ ਬਾਅਦ ਕਿਹਦੀ ਕਿਹਦੀ ਹੈਨਾ ਵੀ ਕਿਹੜਾ ਕਿਹੜੇ ਪਹੁੰਚ ਗਿਆ। ਪਰ ਡਰਨਾ ਚਾਹੋ, ਸਵਾਲ ਬਹੁਤ ਹੀ ਸੌਖਾ ਵਾ ਤੇ ਮੈਨੂੰ ਪਤਾ ਤੁਸੀਂ ਲੱਭ ਵੀ ਲੈਣਾ ਵਾ। ਤੇ ਨਾਲ ਹੀ ਫਿਰ ਆਪਾਂ ਮਿੰਟੂ ਬਰਾੜ ਜੀ ਦੇ ਨਾਲ ਜਿਹੜੇ ਕਿ ਐਡੀਲੇਡ ਸਟੂਡੀਓ ਤੋਂ ਸਾਡੇ ਨਾਲ ਰਾਬਤਾ ਕਾਇਮ ਕਰਦੇ ਆ, ਪਰ ਅੱਜ ਜਾ ਰਹੇ ਆ ਜੀ ਉਹ ਘੁੰਮਣ ਫਿਰਨ। ਉਹਨਾਂ ਦੇ ਨਾਲ ਵੀ ਗੱਲਾਂ ਕਰਾਂਗੇ ਤੇ ਖ਼ਬਰਾਂ ਬਾਰੇ ਕਰਾਂਗੇ ਤੇ ਬਾਕੀ ਉਹਨਾਂ ਨੂੰ ਕਹਾਂਗੇ ਜੀ ਬੈਸਟ ਵਿਸ਼ਿਸ ਉਹਨਾਂ ਦੇ ਟ੍ਰਿਪ ਦੇ ਲਈ। ਤੇ ਕੋਸ਼ਿਸ਼ ਕਰਾਂਗੇ ਜੀ ਇੱਕ ਛੋਟੀ ਜਿਹੀ ਮੁਲਾਕਾਤ ਸਾਡੇ ਅਕਾਊਂਟੈਂਟ ਸਾਹਿਬ ਦੇ ਨਾਲ ਕਰਾਉਣ ਦੀ ਕੰਦੋਲਾ ਜੀ ਦੇ ਨਾਲ, ਅਗਰ ਉਹਨਾਂ ਦੇ ਨਾਲ ਸਾਡਾ ਰਾਬਤਾ ਕਾਇਮ ਹੋ ਸਕਿਆ ਤਾਂ। ਸੋ ਇੰਨਾ ਕੁ ਅੱਜ ਦੇ ਪ੍ਰੋਗਰਾਮ ਦੇ ਵਿੱਚ ਆ ਤੇ ਬਾਕੀ ਤਾਂ ਜੀ ਫਿਰ ਰੰਗ ਭਾਗ ਤਾਂ ਪ੍ਰੋਗਰਾਮ ਨੂੰ ਤੁਹਾਡੇ ਆਇਆਂ ਤੋਂ ਹੀ ਲੱਗਣੇ ਆ, ਬਿਕੋਜ਼ ਕੱਲੀ ਤਾਂ ਮੈਂ ਵੀ ਕੁਛ ਨਹੀਂ ਕਰ ਸਕਦੀ। ਸੋ ਗੱਲ ਕਰ ਰਹੇ ਸੀ ਜੀ ਆਪਾਂ ਗਾਣੇ ਦੀ, ਗਾਣਾ ਚੱਲ ਰਿਹਾ ਸੀ ਕਿ ਬਾਬਾ ਨਾਨਕ ਬਾਰੇ। ਸੋ ਵਾਕਈ ਜੀ ਬਾਬਾ ਨਾਨਕ ਸਭ ਦਾ ਸਹਾਰਾ ਵਾ। ਸੋ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ, ਇਹ ਵੈਸੇ ਮਨ ਘੜਤ ਗੱਲ ਨੀ ਕਹਿ ਸਕਦੇ ਕਿਉਂਕਿ ਇਹ ਜੋ ਅੱਜ ਦਾ ਸੱਚ ਆ ਉਹੀ ਆ। ਕਹਿੰਦੇ ਕਿ ਸਵਾਰੀਆਂ ਦੇ ਨਾਲ ਇੱਕ ਬੱਸ ਭਰੀ ਹੋਈ ਸੀਗੀ ਤੇ ਇੱਕ ਅੱਡੇ ਤੇ ਆ ਕੇ ਰੁਕਦੀ ਆ ਤੇ ਬੱਸ ਦਾ ਜਿਹੜਾ ਕਨੈਕਟਰ ਹੁੰਦਾ ਵਾ ਉਹ ਥੱਲੇ ਨਿਗਾਹ ਮਾਰ ਕੇ ਦੇਖਦਾ ਤੇ ਉਹਨੂੰ ਕਿਸੇ ਦਾ ਬਟੂਆ ਡਿੱਗਿਆ ਹੋਇਆ ਮਿਲਦਾ ਵਾ। ਉਹ ਬਟੂਆ ਚੱਕਦਾ ਦੇਖਦਾ, ਉਹਦੇ ਵਿੱਚ ਥੋੜੇ ਜਿਹੇ ਪੈਸੇ ਹੁੰਦੇ ਆ ਤੇ ਇੱਕ ਬਾਬੇ ਨਾਨਕ ਦੀ ਫੋਟੋ ਪਾਈ ਹੁੰਦੀ ਆ, ਪਰ ਉਸਦੇ ਵਿੱਚ ਹੋਰ ਕੁਛ ਵੀ ਨਹੀਂ ਹੁੰਦਾ। ਤਾਂ ਉਹ ਸੋਚਦਾ ਵੀ ਚੱਲ ਮੈਂ ਪੁੱਛ ਲੈਂਦਾ ਵੀ ਕਿਹਦਾ ਬਟੂਆ ਵਾ, ਦੇ ਦਿੰਦਾ ਵਾ। ਉਹ ਜਦੋਂ ਪੁੱਛਦਾ ਕਹਿੰਦਾ ਵੀ ਕਿਸੇ ਦਾ ਬਟੂਆ ਗਵਾਚਿਆ ਵਾ, ਵੀ ਮੈਨੂੰ ਨਿਸ਼ਾਨੀ ਦੱਸ ਕੇ ਭਾਈ ਆਪਦਾ ਬਟੂਆ ਮੇਰੇ ਕੋਲੋਂ ਲੈ ਜਾਓ। ਤੇ ਉਹ ਜਦੋਂ ਇੰਨੀ ਕੁ ਗੱਲ ਕਰਦਾ ਵਾ ਤਾਂ ਇੱਕ ਬੜਾ ਹੀ ਬਜ਼ੁਰਗ ਬਾਬਾ ਤੁਰਿਆ ਆਉਂਦਾ ਵਾ ਤੇ ਕਹਿੰਦਾ ਕਿ ਪੁੱਤਰ ਮੇਰਾ ਗਵਾਚਿਆ ਇਹ ਬਟੂਆ। ਉਹ ਕਹਿੰਦਾ ਬਾਬਾ ਤੇਰਾ ਕਿੱਦਾਂ ਵਾ, ਪਹਿਲਾਂ ਮੈਨੂੰ ਨਿਸ਼ਾਨੀ ਦੱਸ। ਕਹਿੰਦਾ ਵੀ ਇਹਦੇ ਵਿੱਚ ਬਾਬੇ ਨਾਨਕ ਦੀ ਫੋਟੋ ਆ। ਤਾਂ ਉਹ ਕਹਿੰਦਾ ਬਾਪੂ ਬਾਬੇ ਨਾਨਕ ਦੀ ਫੋਟੋ ਤਾਂ ਕਿਸੇ ਦੇ ਬਟੂਏ ਵਿੱਚ ਵੀ ਹੋ ਸਕਦੀ ਆ, ਵੀ ਮੈਨੂੰ ਕੋਈ ਸਹੀ ਨਿਸ਼ਾਨੀ ਦੱਸ ਵੀ ਤੈਨੂੰ ਸਾਬਤ ਕਿੱਦਾਂ ਕਰੇਗਾ ਵੀ ਇਹ ਜਿਹੜਾ ਬਟੂਆ ਵਾ ਉਹ ਤੇਰਾ ਵਾ। ਤਾਂ ਉਹ ਥੋੜਾ ਜਿਹਾ ਚਿਰ ਚੁੱਪ ਰਹਿੰਦਾ, ਇੱਕ ਲੰਬਾ ਹੌਂਕਾ ਭਰਦਾ ਵਾ। ਕਹਿੰਦਾ ਲੈ ਫਿਰ ਪੁੱਤਰਾ ਸੁਣ ਕੀ ਕਹਾਣੀ ਇਸ ਬਟੂਏ ਦੀ ਤੇ ਇਸ ਫੋਟੋ ਦੀ। ਤੇ ਸੋਚਦਾ ਵਾ ਕਹਿੰਦਾ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਤਾਂ ਇੱਕ ਦਿਨ ਮੇਰੇ ਬਾਪੂ ਨੇ ਮੈਨੂੰ ਇੱਕ ਬਟੂਆ ਲੈ ਕੇ ਦਿੱਤਾ ਸੀ ਤੇ ਉਹ ਰੋਜ਼ ਮੈਨੂੰ ਪੈਸੇ ਦਿੰਦਾ ਸੀ ਖਰਚਣ ਲਈ, ਮੈਨੂੰ ਬੜਾ ਵਧੀਆ ਲੱਗਦਾ ਸੀ। ਤੇ ਕਹਿੰਦਾ ਇੱਕ ਦਿਨ ਵੀ ਮੈਂ ਉਹਦੀ ਜਿਹੜੀ ਫੋਟੋ ਆ ਨਾ ਉਹ ਬਟੂਏ ਚ ਲਾ ਲਈ। ਕਹਿੰਦਾ ਫਿਰ ਮੈਂ ਵੱਡਾ ਹੋ ਗਿਆ, ਬੜਾ ਸੋਹਣਾ ਜਵਾਨ ਸੀ ਮੈਂ ਤੇ ਬਸ ਫਿਰ ਜਵਾਨੀ ਦਾ ਜ਼ੋਰ ਸੀ ਤੇ ਜਵਾਨੀ ਬੰਦੇ ਨੂੰ ਬਹੁਤ ਕੁਛ ਸਿਖਾ ਵੀ ਦਿੰਦੀ ਆ ਤੇ ਦਿਖਾ ਵੀ ਦਿੰਦੀ ਆ ਤੇ ਨਾਲ ਦੀ ਨਾਲ ਹੋਸ਼ ਵੀ ਭੁਲਾ ਦਿੰਦੀ ਆ। ਕਹਿੰਦਾ ਬਸ ਫਿਰ ਇਹੀ ਭੁਲੇਖਾ ਪੈ ਗਿਆ ਕਿ ਮੈਂ ਦੁਨੀਆਂ ਦਾ ਸਭ ਤੋਂ ਸੋਹਣਾ ਤੇ ਤਾਕਤਵਰ ਇਨਸਾਨ ਆ। ਤੇ ਬਸ ਫਿਰ ਕੀ ਸੀ, ਕਹਿੰਦਾ ਜਵਾਨੀ ਦੀ ਲੋੜ ਚੋਂ ਆਪਦੇ ਮਾਪਿਆਂ ਦੀ ਫੋਟੋ ਕੱਢੀ ਤੇ ਆਪਦੀ ਲਾ ਲਈ, ਫਿਰ ਮੇਰਾ ਵਿਆਹ ਹੋਇਆ ਤਾਂ ਵੋਟੀ ਦੀ ਫੋਟੋ ਲਾ ਦਿੱਤੀ ਤੇ ਫਿਰ ਜਦੋਂ ਮੇਰੇ ਘਰ ਬੇਟੇ ਨੇ ਜਨਮ ਲਿਆ ਤਾਂ ਮੈਨੂੰ ਫਿਰ ਬੜਾ ਮਾਣ ਮਹਿਸੂਸ ਹੋਇਆ ਤੇ ਮੈਂ ਕੀ ਕੀਤਾ ਵੋਟੀ ਦੀ ਫੋਟੋ ਵੀ ਕੱਢ ਦਿੱਤੀ ਤੇ ਆਪਣੇ ਪੁੱਤਰ ਦੀ ਫੋਟੋ ਲਾ ਲਈ। ਟਾਈਮ ਕਹਿੰਦਾ ਬੀਤਦਾ ਗਿਆ ਤੇ ਸਮੇਂ ਦਾ ਐਸਾ ਚੱਕਰ ਸੀ ਕਿ ਮਾਂ ਬਾਪ ਨੇ ਤਾਂ ਜਾਣਾ ਹੀ ਸੀ, ਮਾਂ ਬਾਪ ਵੀ ਚਲੇ ਗਏ ਤੇ ਘਰ ਵਾਲੀ ਵੀ ਸਾਥ ਛੱਡ ਗਈ। ਤੇ ਫਿਰ ਕਹਿੰਦਾ ਇੱਕ ਪੁੱਤਰ ਜਿਹਦੇ ਤੇ ਮੈਨੂੰ ਇੰਨਾ ਮਾਣ ਸੀ ਉਹ ਵੀ ਆਪਦਾ ਟੱਬਰ ਟੀਰ ਲੈ ਕੇ ਹੋਰ ਸ਼ਹਿਰ ਚਲਾ ਗਿਆ ਤੇ ਜਾਂਦਾ ਜਾਂਦਾ ਕਹਿ ਗਿਆ ਕਿ ਮਗਰ ਨਾਮ ਹੀ ਘਰੇ ਕਲੇਸ਼ ਪੈਂਦਾ ਵਾ। ਕਹਿੰਦਾ ਬਸ ਫਿਰ ਕੀ ਸੀ, ਕਹਿੰਦਾ ਸਾਰਾ ਕੁਛ ਗਵਾ ਕੇ ਏਦਾਂ ਹੀ ਬਸ ਮੈਂ ਠੋਕਰਾਂ ਖਾਂਦਾ ਤੁਰਿਆ ਫਿਰਦਾ ਸੀ ਕਿ ਇੱਕ ਦਿਨ ਮੈਨੂੰ ਮੇਲੇ ਗਿਆ ਤੇ ਉੱਥੇ ਬਾਬੇ ਨਾਨਕ ਦੀ ਫੋਟੋ ਦਿਖ ਗਈ। ਤਾਂ ਕਹਿੰਦਾ ਮੈਂ ਉਸੇ ਵੇਲੇ ਫੋਟੋ ਲਈ ਤੇ ਆਪਦੇ ਬਟੂਏ ਵਿੱਚ ਪਾ ਲਈ। ਕਹਿੰਦਾ ਉਸ ਦਿਨ ਤੋਂ ਬਾਅਦ ਮੈਂ ਤੇ ਮੇਰਾ ਬਾਬਾ ਨਾਨਕ। ਕਹਿੰਦਾ ਬਸ ਜ਼ਿੰਦਗੀ ਦੀ ਗੱਡੀ ਤੁਰੀ ਜਾਂਦੀ ਆ, ਕਈ ਵਾਰ ਗੱਲਾਂ ਕਰ ਲਈਦੀਆਂ, ਦੁੱਖ ਸੁੱਖ ਕਰ ਲਈਦੀ ਆ ਬਾਬੇ ਨਾਨਕ ਦੇ ਨਾਲ। ਜਦੋਂ ਉਹਨੇ ਆਪਣੀ ਗੱਲ ਪੂਰੀ ਕੀਤੀ ਤਾਂ ਉਸਦਾ ਗੱਚ ਭਰ ਆਇਆ ਤੇ ਕਨੈਕਟਰ ਜੋ ਕਿ ਬਟੂਆ ਲਈ ਖੜਾ ਸੀ ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ ਤੇ ਅੱਗੋਂ ਕੀ ਸ਼ਬਦ ਕਹੇ। ਤੇ ਉਸਨੇ ਚੁੱਪ ਚਾਪ ਉਸ ਬਾਪੂ ਨੂੰ ਉਹ ਬਟੂਆ ਮੋੜਤਾ ਤੇ ਬਾਪੂ ਆ ਜਿਹੜਾ ਬਸ ਓਹਨੇ ਭਾਰੇ ਕਦਮਾਂ ਦੇ ਨਾਲ ਆਪਣੇ ਰਸਤੇ ਪੈ ਗਿਆ। ਸੋ ਇਹ ਸੀ ਜੀ ਸਾਡੀ ਜ਼ਿੰਦਗੀ ਦੀ ਸੱਚਾਈ। ਤੇ ਨਾਲ ਦੀ ਨਾਲ ਮੈਂ ਇੰਨਾ ਵੀ ਜ਼ਰੂਰ ਕਹੂੰਗੀ ਕਿ ਮਾਪੇ ਰੱਬ ਦਾ ਰੂਪ ਹੁੰਦੇ ਆ, ਉਹਨਾਂ ਦਾ ਦਿਲ ਨਾ ਕਦੇ ਵੀ ਦਿਖਾਇਓ। ਜੋ ਕਿ ਇਸ ਕਹਾਣੀ ਦੇ ਵਿੱਚ ਜਿਸ ਤਰ੍ਹਾਂ ਇਹ ਕਹਾਣੀ ਨਹੀਂ, ਇਹ ਜ਼ਿੰਦਗੀ ਦੀ ਸੱਚਾਈ ਆ। ਜਿਸ ਤਰ੍ਹਾਂ ਇਹਦੇ ਵਿੱਚ ਹੋਇਆ ਵਾ ਹੋਣਾ ਸਾਡੇ ਸਭ ਨਾਲ ਵੀ ਏਦਾਂ ਹੀ ਆ, ਪਰ ਬਾਕੀ ਗੱਲ ਪੈਂਦੀ ਆ ਜੀ ਸਾਡੀ ਸੋਚ ਤੇ। ਅਗਰ ਅਸੀਂ ਆਪਣੀ ਸੋਚ ਵਧੀਆ ਰੱਖਾਂਗੇ, ਆਪਣੇ ਮਾਂ ਪਿਓ ਨੂੰ ਵੀ ਆਪਣੇ ਨਾਲ ਲੈ ਕੇ ਚੱਲਾਂਗੇ, ਉਹਨਾਂ ਦੀ ਦੇਖਭਾਲ ਕਰਾਂਗੇ, ਕਿਉਂਕਿ ਇੱਕ ਨਾ ਇੱਕ ਦਿਨ ਟਾਈਮ ਤਾਂ ਸਾਡੇ ਤੇ ਵੀ ਉਹੀ ਆਉਣਾ ਵਾ ਨਾ। ਤੇ ਬਾਕੀ ਜੋ ਕਹਿੰਦੇ ਹੁੰਦੇ ਆ ਨਾ ਕਿ ਬੰਦਾ ਜੋ ਬੀਜਦਾ ਵਾ ਉਹ ਵੱਢਣਾ ਵੀ ਪੈਂਦਾ ਵਾ। ਜੇ ਤੁਸੀਂ ਆਪਣੇ ਮਾਂ ਪਿਓ ਨੂੰ ਸਾਂਭੋਗੇ ਤਾਂ ਤੁਹਾਡੇ ਬੱਚੇ ਤੁਹਾਨੂੰ ਦੇਖ ਕੇ ਉਸ ਸਿੱਖਿਆ ਲੈਣਗੇ ਤੇ ਆਪਣੇ ਮਨ ਦੇ ਵਿੱਚ ਉਸ ਗੱਲ ਨੂੰ ਵੀ ਰੱਖਣਗੇ, ਤੇ ਕੱਲ ਨੂੰ ਤੁਹਾਡਾ ਸਾਡਾ ਸਾਰਿਆਂ ਦਾ ਜਿਹੜਾ ਬੁਢਾਪਾ ਵਾ ਉਹ ਵੀ ਸੁਖਾਲਾ ਹੋਊਗਾ। ਸੋ ਇਸ ਦੇ ਨਾਲ ਹੀ ਜੀ ਹੁਣ ਕਰਦੇ ਆ ਪ੍ਰੋਗਰਾਮ ਦੇ ਵਿੱਚ ਸ਼ਾਮਲ ਤੁਹਾਡੇ ਮੈਸੇਜ ਵੀ, ਬਿਕੋਜ਼ ਫਿਰ ਮੈਸੇਜ ਇਕੱਠੇ ਹੋ ਜਾਂਦੇ ਆ ਤੇ ਸਾਡੇ ਦੋਸਤ ਗੁੱਸੇ ਵੀ ਹੋ ਜਾਂਦੇ ਆ ਤੇ ਬਹੁਤ ਵੀ ਗੱਲਾਂ ਸੁਣਾਈ ਜਾਂਦੀ ਆ ਤੇ ਸਾਡੇ ਮੈਸੇਜ ਬਹੁਤ ਜ਼ਿਆਦਾ ਲੇਟ ਕਰਦੇ ਆ। ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਜਿਹੜਾ ਪਿਤਾ ਵਾ ਨੀਮ ਕੇ ਪੇੜ ਕੇ ਜੈਸਾ ਹੋਤਾ ਹੈ, ਜਿਸਕੇ ਪੱਤੇ ਭਲੇ ਹੀ ਕੜਵੇ ਹੋ ਪਰ ਵਹਿ ਛਾਇਆ ਹਮੇਸ਼ਾ ਠੰਡੀ ਦਿੱਤਾ ਹੈ। ਵਾਕਈ ਬਿਲਕੁਲ ਠੀਕ ਆ ਜੀ, ਜਿਹੜਾ ਪਿਓ ਆ ਨਿੰਮ ਦੇ ਪੇੜ ਦੀ ਤਰ੍ਹਾਂ ਹੁੰਦਾ ਵਾ। ਠੀਕ ਆ, ਉਹਦੀਆਂ ਗੱਲਾਂ ਕੌੜੀਆਂ ਥੋੜੀਆਂ ਜ਼ਰੂਰ ਹੁੰਦੀਆਂ ਪਰ ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਤਜਰਬਾ ਝਲਕਦਾ ਹੁੰਦਾ ਵਾ ਤੇ ਉਹਨਾਂ ਦੇ ਵਿੱਚ ਵੀ ਆਪਣੀ ਔਲਾਦ ਦੀ ਕੋਈ ਨਾ ਕੋਈ ਭਲਾਈ ਹੁੰਦੀ ਆ, ਕੁਛ ਚੰਗਾ ਹੁੰਦਾ ਵਾ, ਕਿਉਂਕਿ ਪਿਓ ਵੀ ਤਾਂ ਆਪਣੀ ਔਲਾਦ ਨੂੰ ਓਨਾ ਹੀ ਪਿਆਰ ਕਰਦਾ ਵਾ ਨਾ ਜਿੰਨਾ ਮਾਂ ਕਰਦੀ ਆ। ਸੋ ਬਸ ਇਹੀ ਆ ਕਿ ਉਹ ਥੋੜਾ ਸਖ਼ਤ ਹੁੰਦਾ ਵਾ ਤੇ ਆਪਣੇ ਦਿਲ ਦੇ ਜੋ ਵਲਬਲੇ ਆ, ਜੋ ਆਪਣਾ ਪਿਆਰ ਆ, ਉਹਦਾ ਜਤਾਉਣ ਦਾ ਤਰੀਕਾ ਹੀ ਹੋਰ ਹੁੰਦਾ ਵਾ। ਬਹੁਤ ਵਧੀਆ ਵਿਚਾਰ ਭੇਜਿਆ, ਬਹੁਤ ਬਹੁਤ ਸ਼ੁਕਰੀਆ ਦਲਜੀਤ ਸਿੰਘ ਮਹਿਤਾ ਚੌਂਕ ਜੀ। ਤੇ ਅੱਗੇ ਜੀ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਤੇ ਨਾਲ ਜੀ ਉਹਨਾਂ ਨੇ ਇੱਕ ਬੜੀ ਹੀ ਪਿਆਰੀ ਫੋਟੋ ਭੇਜੀ ਆ, ਪਹਾੜ ਆ ਜਿੱਦਾਂ ਕਿ ਉੱਗਦਾ ਸੂਰਜ। ਸੂਰਜ ਉੱਗ ਤਾਂ ਨਹੀਂ ਰਿਹਾ ਪਰ ਹਜੇ ਦਾ ਬੱਦਲ ਵਾਈ ਛਾਈ ਹੋਈ ਆ ਤੇ ਇੱਕ ਦਰਖਤ ਆ। ਤੇ ਨਾਲ ਹੀ ਜੀ ਇੱਕ ਕਹਿੰਦੇ ਕਿ ਜ਼ਿੰਦਗੀ ਦੀ ਨੇਕ ਕਮਾਈ, ਘਰ ਦੀ ਸੁੱਖ ਸ਼ਾਂਤੀ ਹੈ ਅਗਰ ਉਹ ਤੁਹਾਡੇ ਕੋਲ ਹੈ ਤਾਂ ਦੁਨੀਆਂ ਚ ਤੁਹਾਡੇ ਨਾਲ ਦਾ ਕੋਈ ਅਮੀਰ ਨਹੀਂ। ਸ਼ੁਭ ਸਵੇਰ ਦੋਸਤੋ। ਵਾਕਈ ਜੀ ਬਿਲਕੁਲ ਠੀਕ ਆ, ਜੇਕਰ ਸ਼ਾਂਤੀ ਆ, ਸੁੱਖ ਸ਼ਾਂਤੀ ਆ ਤਾਂ ਤੁਹਾਡੇ ਕੋਲ ਦੁਨੀਆਂ ਦੀ ਸਾਰਿਆਂ ਤੋਂ ਜ਼ਿਆਦਾ ਅਮੀਰ ਹੋ ਤੁਸੀਂ, ਵਡਮੁੱਲੀ ਚੀਜ਼ ਆ ਤੁਹਾਡੇ ਕੋਲ ਦੁਨੀਆਂ ਦੀ। ਤੇ ਇਸ ਵਡਮੁੱਲੀ ਚੀਜ਼ ਦੇ ਹੁੰਦੇ ਇਹ ਵੀ ਤੁਸੀਂ ਕਦੇ ਵੀ ਦੁਖੀ ਨਹੀਂ ਹੋਊਗੇ, ਪਰ ਸ਼ਾਂਤੀ, ਮਨ ਦੀ ਸ਼ਾਂਤੀ ਇੱਕ ਬਹੁਤ ਵੱਡੀ ਚੀਜ਼ ਆ ਜਿਹੜੀ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ। ਤੇ ਬਾਕੀ ਸਾਡੇ ਦੋਸਤ ਹੋਰ ਵੀ ਬਹੁਤ ਪ੍ਰੋਗਰਾਮ ਚ ਆ ਚੁੱਕੇ ਆ ਜੀ, ਬਲਰਾਜ ਸਿੰਘ ਸੰਧੂ, ਹਰਮੀਤ ਸਿੰਘ ਚੰਨਾ, ਸੁਵਰਨ ਸਿੰਘ ਤੇ ਦਿਲਪਿੰਦਰ ਸਿੰਘ ਸੰਧੂ, ਰਾਜੀ ਭੰਗੂ ਸਿੰਘਾਪੁਰ ਤੇ ਹਰਪ੍ਰੀਤ ਸਿੰਘ ਕਾਲੋਂ ਬ੍ਰਿਸਬਨ ਤੋਂ। ਉਹਨਾਂ ਦੇ ਮੈਸੇਜ ਵੀ ਜ਼ਰੂਰ ਲਵਾਂਗੇ ਪਰ ਪਹਿਲਾਂ ਇੱਕ ਗਾਣਾ ਵੀ ਸੁਣ ਲਈਏ। ਜਿੱਦਾਂ ਕਿ ਮੈਂ ਦੱਸਿਆ ਸੀਗਾ ਕਿ ਜੋ ਅੱਜ ਹੈ ਉਹ ਕੱਲ ਨਹੀਂ ਰਹਿਣਾ ਤੇ ਜੇ ਜਵਾਨੀ ਆ ਤਾਂ ਬੁਢਾਪਾ ਅੱਜ ਕੱਲ ਨੂੰ ਆਉਣਾ ਹੀ ਆਉਣਾ ਵਾ, ਜ਼ਿੰਦਗੀ ਦੀ ਸੱਚਾਈ ਆ। ਤੇ ਬਾਕੀ ਜੀ ਫਿਰ ਕਹਿੰਦੇ ਆ ਨਾ ਵੀ ਸਲਾਮਾਂ ਤਾਂ ਤਦੇ ਹੀ ਹੁੰਦੀਆਂ ਵਾ ਜੇ ਉਸ ਰੱਬ ਦੀ ਰਜ਼ਾ ਰਵੇ। ਤੇ ਫਿਰ ਸੁਣੀਏ ਅਗਲਾ ਗਾਣਾ ਕੀ ਕਹਿੰਦਾ ਵਾ, ਨਹੀਂ ਯਕੀਨ ਹੁੰਦਾ ਤਾਂ ਤੁਸੀਂ ਆਪ ਸੁਣ ਲਓ।
ਝੂਠੀ ਮੁੱਠੀ ਚਮਕ ਤੇ ਨਹੀਂ ਉਡੁੱਲੀਦਾ, ਰੱਬ ਦਾ ਨਾ ਲੈਣੋ ਸੱਜਣੋ ਨੀ ਭੁੱਲੀਦਾ। ਝੂਠੀ ਮੁੱਠੀ ਚਮਕ ਤੇ ਨਹੀਂ ਉਡੁੱਲੀਦਾ, ਰੱਬ ਦਾ ਨਾ ਲੈਣੋ ਸੱਜਣੋ ਨੀ ਭੁੱਲੀਦਾ। ਕਈ ਵਾਰੀ ਰਹਿ ਜਾਣ ਗੋਦਾ ਦੁਖੀਆਂ, ਰੱਬ ਹੀ ਕਰਾਵੇ ਤਾਂ, ਰੱਬ ਹੀ
करावे ता रब ही करावे ता सलामा हुंदियां विजे ओ रब ही करावे ता सलामा हुंदियां रब ही करावे ता सलामा हुंदियां विजे ओ रब ही करावे ता सलामा हुंदियां
दौलतां ते शोहरतां दा मान कोई
ਜੀ ਦੋਸਤੋ ਵਾਕਈ ਗੱਲ ਸਹੀ ਕਹੀ ਆ ਕਿ ਜੇ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ ਤੇ ਜੇ ਸਲਾਮਾਂ ਹੋਣ ਲੱਗ ਜਾਣ ਫਿਰ ਬੰਦੇ ਨੂੰ ਆਪਣੀ ਔਕਾਤ ਦੇ ਵਿੱਚ ਵੀ ਰਹਿਣਾ ਚਾਹੀਦਾ ਤੇ ਬਾਕੀ ਜੀ ਅੱਜ ਕਹਿੰਦੇ ਮੌਸਮ ਮੈਲਬੋਰਨ ਦੇ ਵਿੱਚ ਤਾਂ ਹੁਣ ਮੀਂਹ ਪੈ ਰਿਹਾ ਵਾ ਸੋ ਮੈਲਬੋਰਨ ਵਾਲੇ ਤਾਂ ਇੰਜੋਏ ਕਰ ਰਹੇ ਆ ਜੀ ਠੰਡ ਦੇ ਵਿੱਚ ਇਸ ਬਰਸਾਤ ਦਾ ਤੇ ਕੈਨਬਰਾ ਦੇ ਵਿੱਚ ਵੀ ਬੱਦਲਵਾਈ ਆ ਤੇ ਠੰਡ ਕਾਫੀ ਜ਼ਿਆਦਾ 5 ਤੱਕ ਜਿਹੜਾ ਟੈਂਪਰੇਚਰ ਪਹੁੰਚ ਚੁੱਕਾ ਤੇ ਸਿਡਨੀ ਵਿੱਚ 24 ਆ ਬਟ ਉੱਥੋਂ ਦਾ ਜਿਹੜਾ ਵੈਦਰ ਆ ਜੀ ਉਹ ਸਨੀ ਆ ਮਤਲਬ ਬੱਦਲਵਾਈ ਉੱਥੇ ਵੀ ਆ ਚੱਲ ਹੀ ਜਾਊਗੀ ਬਟ ਮੀਂਹ ਦੇ ਹਾਲੇ ਉੱਥੇ ਵੀ ਕੋਈ ਜ਼ਿਆਦਾ ਆਸਾਰ ਨਹੀਂ ਹੈਗੇ ਤੇ ਤੁਹਾਡੇ ਜਿਹੜੇ ਮੈਸੇਜ ਸੀ ਉਹਨਾਂ ਨੂੰ ਆਪਾਂ ਨਾਲ ਦੀ ਨਾਲ ਪ੍ਰੋਗਰਾਮ ਸ਼ਾਮਿਲ ਕਰ ਲਈਏ ਤੇ ਜੇ ਤੁਸੀਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਫਿਰ ਫਰਮਾਇਸ਼ ਕਰ ਦਿਓ ਫਿਰ ਇਹ ਨਾ ਕਿਉਂਕਿ ਬਹੁਤ ਹੀ ਆਪਣੇ ਹੀ ਪਸੰਦ ਦੇ ਗਾਣੇ ਸੁਣਾਈ ਜਾਂਦੀ ਆ ਸਾਡੇ ਨਾਲ ਜੀ ਬਲਰਾਜ ਸਿੰਘ ਸੰਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਉਹਨਾਂ ਨੇ ਨਾ ਇੱਕ ਚੁਟਕਲਾ ਭੇਜਿਆ ਕਹਿੰਦੇ ਕਿ ਅਮਲੀ ਦਾ ਪੁੱਤ ਕਹਿੰਦਾ ਬਾਪੂ ਮੈਡਮ ਕਹਿੰਦੀ ਸੀ ਦੁੱਧ ਪੀਣ ਨਾਲ ਦਿਮਾਗ ਤੇਜ਼ ਹੁੰਦਾ ਵਾ ਤੇ ਪੜ੍ਹਾਈ ਵੀ ਵਧੀਆ ਹੁੰਦੀ ਆ ਤਾਂ ਅਮਲੀ ਜਿਹੜਾ ਹੁੰਦਾ ਉਹ ਕਹਿੰਦਾ ਗੱਪ ਮਾਰਦੀ ਆ ਮੈਡਮ ਤੇਰੀ ਜੇ ਏਦਾਂ ਹੁੰਦਾ ਤਾਂ ਕਹਿੰਦਾ ਆਪਣਾ ਕੱਟਾ ਵਾ ਜਿਹੜਾ ਇੰਜੀਨੀਅਰ ਨਾਲ ਲੱਗ ਜਾਂਦਾ ਵਾਹ ਜੀ ਵਾਹ ਕਿਆ ਬਾਤ ਆ ਪਰ ਉਹ ਕਹਿੰਦੇ ਆ ਨਾ ਕਿ ਸ਼ੌਂਕ ਆ ਜਾਂ ਪੜ੍ਹਾਈ ਆ ਉਹਦਾ ਕੋਈ ਆਪਣਾ ਮੁੱਲ ਨਹੀਂ ਹੁੰਦਾ ਬਸ ਬੰਦੇ ਦੇ ਮਨ ਦੇ ਵਿੱਚ ਹੋਣੀ ਚਾਹੀਦੀ ਆ ਸ਼ਾਇਦ ਤੁਸੀਂ ਸਾਰਿਆਂ ਨੇ ਪੜ੍ਹ ਵੀ ਲਿਆ ਹੋਊਗਾ ਸੋਸ਼ਲ ਮੀਡੀਆ ਤੇ ਕਿ ਇੱਕ ਬਾਪੂ ਸ਼ਿਵਚਰਨ ਆ ਜਿਹੜਾ ਕਿ ਦਸਵੀਂ ਦੇ ਵਿੱਚ ਸਿੰਘ ਵਸਾਈ ਬੈਠਾ ਵਾ ਨਾ ਤਾਂ ਦਸਵੀਂ ਕਲੀਅਰ ਹੁੰਦੀ ਆ ਤੇ ਨਾ ਵਿਚਾਰੇ ਦੇ ਮਨ ਦੇ ਵਿੱਚ ਉਹ ਵਲਵਲਾ ਜਾਂ ਇੱਛਾ ਨਿਕਲਦੀ ਆ ਕਿ ਨਹੀਂ ਉਹ ਵੀ ਜਿੱਦ ਫੜੀ ਬੈਠਾ ਕਿ ਜੋ ਮਰਜ਼ੀ ਹੋ ਜਾਏ ਦਸਵੀਂ ਦੀ ਜਿਹੜਾ ਸਰਟੀਫਿਕੇਟ ਆ ਉਹ ਤਾਂ ਮੈਂ ਹੱਥ ਚ ਲੈ ਕੇ ਹੀ ਹਟਣਾ ਤੇ ਉਧਰੋਂ ਜਿਹੜੀ ਵਿਦਿਆ ਵਾ ਜੀ ਉਹ ਵੀ ਕਹਿੰਦੀ ਚੱਲ ਠੀਕ ਆ ਬਾਪੂ ਜੇ ਤੂੰ ਜਿੱਦੀ ਆ ਤਾਂ ਜਿੱਦੀ ਮੈਂ ਵੀ ਬਹੁਤ ਆ ਸੋ ਗੱਲ ਆ ਜੀ ਰਾਜਸਥਾਨ ਦੇ ਖੈਰੀ ਪਿੰਡ ਦਾ ਰਹਿਣ ਵਾਲਾ ਵਾ ਜਿਸ ਦੀ ਕਿ ਉਮਰ ਉਸ ਬਜ਼ੁਰਗ ਦੀ ਹੁਣ 82 ਸਾਲ ਹੋ ਚੁੱਕੀ ਆ ਜਿਹਨੇ ਕਿ ਦਸਵੀਂ ਦੇ ਵਿੱਚ ਇਹ ਕੀਤਾ ਸੀਗਾ ਕਿ ਉਹ ਦਸਵੀਂ ਪਾਸ ਕਰੂਗਾ ਤੇ ਉਸ ਤੋਂ ਬਾਅਦ ਹੀ ਉਹ ਆਪਣਾ ਵਿਆਹ ਵੀ ਕਰਾਊਗਾ ਹੁਣ ਤੁਸੀਂ ਸਾਰੇ ਇਹ ਸੋਚਦੇ ਹੋਵੋਗੇ ਕਿ ਬਾਪੂ ਨੇ ਸਕੀਮ ਤਾਂ ਚੰਗੀ ਲਾਈ ਆ ਵਿਆਹ ਤੋਂ ਬਚਣ ਦੇ ਲਈ ਕਿਉਂਕਿ ਵਿਆਹ ਤੋਂ ਬਚਣ ਨਾਲੋਂ ਤਾਂ ਬੈਟਰ ਆ ਖਨੀ ਬਾਪੂ ਜਾਣ ਕੇ ਹੀ ਫੇਲ ਹੋਈ ਜਾਂਦਾ ਹੋਊਗਾ ਪਰ ਨਹੀਂ ਨਹੀਂ ਜੀ ਜਾਣ ਕੇ ਫੇਲ ਹੋਣ ਵਾਲੀ ਗੱਲ ਨਹੀਂ ਹੈਗੀ ਬਸ ਬੰਦੇ ਦਾ ਮਨ ਆ ਜਿਹੜਾ ਉਹੀ ਆ ਜਿਹਦਾ ਇਰਾਦਾ ਕਰ ਲਿਆ ਕਿ ਇੱਦਾਂ ਕਰਨਾ ਵਾ ਤਾਂ ਕਰਨਾ ਹੀ ਆ ਕਾਲੀ ਦਨ ਜੀ ਉਹ 42 ਵਾਰ ਫੇਲ ਹੋ ਚੁੱਕਿਆ ਦਸਵੀਂ ਦੇ ਵਿੱਚੋਂ ਤੇ ਪਹਿਲੀ ਵਾਰ ਜਦੋਂ ਉਹਨਾਂ ਨੇ 1669 ਦੇ ਵਿੱਚ ਦਸਵੀਂ ਦੇ ਪੇਪਰ ਦਿੱਤੇ ਸੀ ਤੇ ਹੁਣ ਤੱਕ ਇਹ ਜਿਹੜਾ ਸਿਲਸਿਲਾ ਵਾ ਲਗਾਤਾਰ ਹੀ ਚੱਲ ਰਿਹਾ ਹਮੇਸ਼ਾ ਉਹ ਹਰੇਕ ਸਾਲ ਪੇਪਰ ਦਿੰਦੇ ਆ ਪਰ ਹਰੇਕ ਸਾਲ ਹੀ ਉਹ ਪੇਪਰ ਦੇ ਵਿੱਚੋਂ ਰਹਿ ਜਾਂਦੇ ਆ ਤੇ ਦੇਖੋ ਫਿਰ ਨਾ ਬਾਬੇ ਤੋਂ ਦਸਵੀਂ ਹੋਈ ਤੇ ਨਾ ਬਾਬਾ ਘੋੜੀ ਚੜਿਆ ਤੇ ਹੁਣ ਦੇਖਦੇ ਆ ਜੀ ਪਰ ਜੱਜ ਬਾਬਾ ਵੀ ਸਲਾਮ ਆ ਬੰਦੇ ਦੇ ਜਜ਼ਬੇ ਨੂੰ ਕਿ ਨਹੀਂ ਹਾਲੇ ਵੀ ਹਿੰਮਤ ਨੀ ਛੱਡੀ 82 ਸਾਲਾਂ ਦਾ ਹੋ ਕੇ ਵੀ ਹਾਲੇ ਪੇਪਰ ਦੇ ਰਿਹਾ ਤੇ ਦਸਵੀਂ ਵਾਲਾ ਜਿਹੜਾ ਕੀੜਾ ਵਾ ਦਿਮਾਗ ਚ ਸਰਟੀਫਿਕੇਟ ਦਾ ਉਹ ਨਿਕਲ ਨੀ ਰਿਹਾ ਤੇ ਚਲੋ ਸਾਡੀ ਦੁਆ ਵਾ ਜੀ ਉਹਨਾਂ ਦੀ ਜਿਹੜੀ ਇਹ ਦਸਵੀਂ ਦੀ ਕਲਾਸ ਆ ਇਹ ਕਲੀਅਰ ਹੋ ਜਾਵੇ ਤੇ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਨੂੰ ਸੁੱਖ ਦਾ ਸਾਹ ਆਵੇ ਕਿ ਚਲੋ ਮੈਂ ਮੈਟ੍ਰਿਕ ਕਰ ਲਈ ਆ ਤੇ ਲਓ ਫਿਰ ਅੱਗੇ ਸਾਡੇ ਨਾਲ ਹਰਮੀਤ ਸਿੰਘ ਚਾਨਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਆ ਜੀ ਬੱਬੂ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ ਤੇ ਕਹਿੰਦੇ ਕਿ ਫਸਟ ਆਫ ਆਲ ਡਾਇਰੈਕਟਰੀ ਆਫ ਸ਼ਾਇਰਾਂ ਦੀ ਮੈਨੂੰ ਨਾਮ ਇਹਨਾਂ ਨੇ ਬਹੁਤ ਸੋਹਣਾ ਦਿੱਤਾ ਵਾ ਜੀ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਕਹਿ ਰਹੇ ਆ ਤੇ ਨਾਲੇ ਹਰਮਨ ਰੇਡੀਓ ਦੇ ਸਾਰੇ ਸਟਾਫ ਨੂੰ ਤੇ ਸਾਰੇ ਲਿਸਨਰਸ ਨੂੰ ਤੇ ਕਹਿੰਦੇ ਕਿ ਜਿਹੜਾ ਮੌਸਮ ਆ ਜੀ, ਕਹਿੰਦੇ ਕਈ ਦਿਨਾਂ ਤੋਂ ਵਧੀਆ ਚੱਲ ਰਿਹਾ ਤੇ ਕਹਿੰਦੇ ਗਾਣਾ ਚਲਾ ਦੋ ਜੀ ਅੱਜ, ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ। ਸਾਬਰਕੋਟੀ ਦਾ ਗਾਣਾ ਸੁਣਨਾ ਚਾਹਿਆ ਜੀ ਉਹਨਾਂ ਨੇ, ਕਹਿੰਦੇ ਕਿ ਚੰਗੋ ਜੀ ਫਿਰ ਰੱਬ ਰਾਖਾ ਟਿਲ ਨੈਕਸਟ ਵੀਕ ਤੱਕ ਲਓ ਫਿਰ ਜੀ। ਬਿਲਕੁਲ ਜੀ, ਨੈਕਸਟ ਵੀਕ ਤੱਕ ਰੱਬ ਰਾਖਾ। ਤੇ ਗਾਣਾ ਜਿਹੜਾ ਤੁਸੀਂ ਸੁਣਨਾ ਚਾਹਿਆ ਸਾਬਰਕੋਟੀ ਦਾ, ਉਹ ਪੈਂਦੀ ਬਰਸਾਤ ਹੋਵੇ। ਵਾਹ ਜੀ ਵਾਹ, ਮੀਂਹ ਦਾ ਮੌਸਮ ਮੈਲਬੋਰਨ ਦੇ ਵਿੱਚ, ਬਰਸਾਤ ਤਾਂ ਹੋ ਹੀ ਰਹੀ ਆ, ਤੇ ਫਿਰ ਗਾਣਾ ਵੀ ਬਰਸਾਤ ਵਾਲਾ ਆਪਾਂ ਜ਼ਰੂਰ ਸੁਣਾਵਾਂਗੇ ਜੀ ਤੁਹਾਨੂੰ। ਤੇ ਅੱਗੇ ਸਵਰਨ ਸਿੰਘ ਸਾਡੇ ਨਾਲ ਰਾਬਤਾ ਕਾਇਮ ਕੀਤਾ ਸੀ, ਉਹਨਾਂ ਦਾ ਵੀ ਆਪਾਂ ਮੈਸੇਜ ਜ਼ਰੂਰ ਲਵਾਂਗੇ। ਪਰ ਉਸ ਤੋਂ ਪਹਿਲਾਂ ਤੁਸੀਂ ਸਾਰੇ ਆ ਚੁੱਕੇ ਹੋ ਤੇ ਹੁਣ ਮੈਂ ਆਪਣਾ ਸਵਾਲ ਪਾ ਦਾਂ, ਬਿਕੋਜ਼ ਅੱਧੇ ਦਾ ਮੈਸੇਜ ਕਰਨ ਤੋਂ ਡਰੀ ਬੈਠੇ ਹੋਣਗੇ ਕਿ ਪਤਾ ਨੀ ਅੱਜ ਬੋਬੀ ਨੇ ਕਿਹੜਾ ਕੱਢਣਾ ਵਾ, ਸਵਾਲ ਕਿੱਦਾਂ ਦਾ ਪੁੱਛੂਗੀ। ਇਦੋਂ ਬੈਟਰ ਆ ਕਿ ਪ੍ਰੋਗਰਾਮ ਦੇ ਵਿੱਚ ਮੈਸੇਜ ਹੀ ਨਾ ਕਰੀਏ, ਨਹੀਂ ਤਾਂ ਜਵਾਬ ਵੀ ਦੇਣਾ ਪਊਗਾ। ਵੈਸੇ ਜਵਾਬ ਇੱਕ ਪਿਛਲੇ ਹਫ਼ਤੇ ਦਾ ਵੀ ਅਟਕਿਆ ਹੋਇਆ ਵਾ, ਕਿਉਂਕਿ ਜੇ ਰਾਜ ਮੇਰੀ ਭੈਣ ਪ੍ਰੋਗਰਾਮ ਸੁਣ ਰਹੀ ਹੋਏਗੀ ਤੇ ਉਹਨੇ ਪੁੱਛਣਾ ਜ਼ਰੂਰ ਆ ਕਿ ਮੇਰਾ ਸਵਾਲ ਕਿੱਥੇ ਗਿਆ। ਹੁਣ ਉਹਨਾਂ ਦੇ ਸਵਾਲ ਦਾ ਜਵਾਬ ਤਾਂ ਮੈਂ ਟਰਾਈ ਕੀਤਾ ਸੀਗਾ, ਲੱਭਿਆ ਵੀ ਜ਼ਰੂਰ ਆ, ਪਰ ਦੇਖਦੇ ਹਾਂ ਜੀ ਕੀ ਬਣਦਾ ਵਾ। ਹਜੇ ਡਿਬੇਟ ਕਰਦੇ ਹਾਂ ਕਿ ਰਾਜ ਨੂੰ ਯਾਦ ਆਉਂਦਾ ਵੀ ਆ ਕਿ ਉਹਦਾ ਜਿਹੜਾ ਸਵਾਲ ਉਹਨੇ ਪਾਇਆ ਸੀ ਸਾਨੂੰ ਹਜੇ ਅਸੀਂ ਉਹਦਾ ਜਵਾਬ ਨਹੀਂ ਦਿੱਤਾ। ਚਲੋ ਉਹ ਆਪਾਂ ਵੇਟ ਕਰਦੇ ਹਾਂ ਤੇ ਸਵਾਲ ਤੁਹਾਨੂੰ ਮੈਂ ਪਾ ਦਿੰਦੀ ਹਾਂ ਜੀ। ਸਵਾਲ ਆ ਜੀ ਮੇਰਾ, ਮੈਥ ਆਪਾਂ ਸਾਰਿਆਂ ਨੇ ਪੜਿਆ ਵਾ, ਸਿਕਸਥ ਕਲਾਸ ਤੇ ਸ਼ੁਰੂ ਹੋ ਜਾਂਦਾ, ਚਲੋ ਫਿਫਥ ਦੇ ਵਿੱਚ ਤਾਂ ਜੋੜ ਘਟਾਓ ਗੁਣਾ ਭਾਗ ਹੀ ਹੁੰਦੀ ਹੈ ਨਾ। ਤੁਸੀਂ ਮੈਨੂੰ ਸਵਾਲ ਇਹ ਦੱਸਣਾ ਵਾ ਕਿ ਤਿਕੋਣ ਕਿੰਨੇ ਤਰ੍ਹਾਂ ਦੇ ਹੁੰਦੇ ਆ, ਐਂਗਲ ਇੰਗਲਿਸ਼ ਦੇ ਵਿੱਚ ਐਂਗਲ ਤੇ ਪੰਜਾਬੀ ਦੇ ਵਿੱਚ ਕੋਣ, ਸੋਰੀ ਮਾਫੀ ਚਾਹੂੰਗੀ, ਕੋਣ ਕਿੰਨੇ ਤਰ੍ਹਾਂ ਦੇ ਹੁੰਦੇ ਆ ਤੇ ਤੁਸੀਂ ਮੈਨੂੰ ਦੱਸ ਦੋ ਫਿਰ ਫਟਾਫਟ ਇਸ ਦਾ ਜਵਾਬ। ਬਹੁਤ ਹੀ ਸੌਖਾ ਜਿਹਾ ਜਵਾਬ ਆ ਜੇ ਤੁਸੀਂ ਇਹ ਦੱਸ ਦੋਗੇ ਕੋਣ ਕਿੰਨੇ ਤਰ੍ਹਾਂ ਦੇ ਹੁੰਦੇ ਆ, ਤੇ ਨਾਲ ਇਹ ਵੀ ਦੱਸ ਦਿਓ ਜੀ ਕਿੱਦਾਂ ਕਿੱਦਾਂ ਦੇ ਹੁੰਦੇ ਆ ਤੇ ਉਹਨਾਂ ਦੇ ਨਾਮ ਜੇ ਤੁਸੀਂ ਦੱਸ ਦੋਗੇ ਤਾਂ ਬਾਤ ਹੀ ਕਿਹਾ ਜੀ, ਫਿਰ ਆਪਾਂ ਮੰਨ ਲਾਂਗੇ ਕਿ ਤੁਹਾਡਾ ਜਿਹੜਾ ਮੈਥਮੈਟਿਕਸ ਆ ਬਹੁਤ ਵਧੀਆ ਵਾ। ਤੇ ਲਓ ਫਿਰ ਨੰਬਰ ਸਾਡਾ ਤੁਹਾਨੂੰ ਪਤਾ ਹੀ ਆ, +917508014489 ਤੇ ਦੱਸ ਦੋ ਜੀ ਫਿਰ ਕੋਣ ਕਿੰਨੇ ਤਰ੍ਹਾਂ ਦੇ ਹੁੰਦੇ ਆ, ਜਾਣੀ ਕਿ ਇੰਗਲਿਸ਼ ਦੇ ਵਿੱਚ ਐਂਗਲ ਕਿੰਨੇ ਤਰ੍ਹਾਂ ਦੇ ਹੁੰਦੇ ਆ। ਤੇ ਸਵਾਲ ਮੈਂ ਪਾ ਦਿੱਤਾ ਤੇ ਜਵਾਬ ਦੀ ਮੈਂ ਵੇਟ ਕਰਦੀ ਹਾਂ, ਜਵਾਬ ਤਾਂ ਹੁਣ ਤੁਸੀਂ ਹੀ ਭੇਜੋਗੇ, ਪਰ ਮੈਂ ਤੁਹਾਨੂੰ ਇੱਕ ਗਾਣਾ ਸੁਣਾ ਦਿੰਦੀ ਹਾਂ ਜੀ। ਸਰਦਾਰ ਜੀ 2 ਮੂਵੀ ਅੱਜ ਰਿਲੀਜ਼ ਹੋ ਰਹੀ ਆ 24 ਤਰੀਕ ਨੂੰ। ਵੈਸੇ ਗਾਣੇ ਉਹਦੇ ਸਾਰੇ ਹੀ ਬਹੁਤ ਵਧੀਆ ਨੇ, ਪਰ ਮੂਵੀ ਦੀ ਸਟੋਰੀ ਕੀ ਆ ਇਹ ਤਾਂ ਹੁਣ ਦੇਖ ਕੇ ਹੀ ਪਤਾ ਲੱਗੂਗਾ ਕਿ ਸਰਦਾਰ ਜੀ ਨੇ ਪਹਿਲਾਂ ਕਿੰਨਾ ਕੁ ਕਮਾਲ ਕੀਤਾ ਸੀ ਤੇ ਹੁਣ ਸਰਦਾਰ ਜੀ 2 ਦੇ ਵਿੱਚ ਦਲਜੀਤ ਦੋਸਾਂਝ ਦੀ ਅਦਾਕਾਰੀ ਕਿੰਨੀ ਕੁ ਨਿਖਰਦੀ ਆ। ਪਰ ਗਾਣੇ ਆ ਜੀ ਇਹਦੇ ਵਾਕਈ ਸਾਰੇ ਬਹੁਤ ਸੋਹਣੇ ਆ, ਤੇ ਲਓ ਫਿਰ ਆਪਾਂ ਲਾ ਦਈਏ ਜੀ ਰੌਣਕਾਂ। ਬਾਕੀ ਜੀ ਰਜ਼ਾਮੰਦੀ ਆ, ਰਜ਼ਾਮੰਦੀ ਆਪਣੀ ਤੁਹਾਡੇ ਨਾਲ ਹੀ ਆ, ਆਪਾਂ ਤੁਹਾਨੂੰ ਸਵਾਲ ਪਾਤਾ, ਹੁਣ ਤੁਸੀਂ ਜਵਾਬ ਦੇਣਾ ਵਾ ਰਜ਼ਾਮੰਦੀ ਦੇ ਨਾਲ ਤੇ। ਪਰ ਮੈਂ ਤੁਹਾਨੂੰ ਗਾਣਾ ਸੁਣਾਉਣੀ ਆ ਰਜ਼ਾਮੰਦੀ ਸਰਦਾਰ ਜੀ 2 ਮੂਵੀ ਦੇ ਵਿੱਚ, ਤੇ ਮਿਲਦੇ ਆ ਜੀ ਇਸ ਗਾਣੇ ਤੋਂ ਬਾਅਦ।
ਜਿਹੜੀ ਗੱਲ ਮੈਨੂੰ ਨਾ ਪਸੰਦ ਬੱਲੀਏ, ਤੂੰ ਰਿਹਾ ਕਰੀ ਉਹ ਤੇ ਰਜ਼ਾਮੰਦ ਬੱਲੀਏ। ਜਿਹੜੀ ਗੱਲ ਮੈਨੂੰ ਨਾ ਪਸੰਦ ਬੱਲੀਏ, ਤੂੰ ਰਿਹਾ ਕਰੀ ਉਹ ਤੇ ਰਜ਼ਾਮੰਦ ਬੱਲੀਏ। ਤੂੰ ਜੱਟ ਦੀ ਪਸੰਦ ਡੋਲੀ ਪਾਉਣੀ ਜੱਟ ਨੇ, ਮੈਂ ਚੋਰਾ ਵਾਂਗੂ ਟੱਪਣੀ ਨੀ ਕੰਧ ਬੱਲੀਏ। ਜਿਹੜੀ ਗੱਲ ਮੈਨੂੰ ਨਾ ਪਸੰਦ ਬੱਲੀਏ, ਤੂੰ ਰਿਹਾ ਕਰੀ ਉਹ ਤੇ ਰਜ਼ਾਮੰਦ ਬੱਲੀਏ। ਹਥਿਆਰ ਦਾ ਜ਼ਮਾਨੇ ਲਈ ਵਿਸਾਰ ਹੁੰਦਾ ਪੁੱਤ ਸਰਦਾਰ ਦਾ।
ਪਿੱਛੇ ਗੋਲੀ ਚੱਲੀਏ ਜਿਹੜੀ ਗੱਲ ਮੈਨੂੰ ਨਾ ਪਸੰਦ ਬੱਲੀਏ ਤੂੰ ਰਿਹਾ ਕਰੀ ਉਹ ਤੇਰਾ ਜ਼ਮੰਦ ਬੱਲੀਏ ਜਿਹੜੀ ਗੱਲ ਮੈਨੂੰ ਨਾ ਪਸੰਦ ਬੱਲੀਏ ਤੂੰ ਰਿਹਾ ਕਰੀ ਉਹ ਤੇਰਾ ਜ਼ਮੰਦ ਬੱਲੀਏ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਸਰਦਾਰ ਜੀ ਟੂ ਮੂਵੀ ਦਾ ਰਜ਼ਾਮੰਦ ਸੋ ਵਾਕਈ ਦੀ ਰਜ਼ਾਮੰਦੀ ਤਾਂ ਹਰ ਇੱਕ ਗੱਲ ਦੇ ਵਿੱਚ ਜ਼ਰੂਰੀ ਆ ਪਰ ਇਹ ਵੀ ਨਹੀਂ ਹੈਗੀ ਕਿ ਅੱਖਾਂ ਮੀਚ ਕੇ ਰਜ਼ਾਮੰਦੀ ਕਰੀ ਜਾਓ ਹਨਾ ਰਜ਼ਾਮੰਦੀ ਥੋੜੇ ਜਿਹੇ ਬੰਦੇ ਦੇ ਆਪਦੇ ਹਿਸਾਬ ਦੇ ਨਾਲ ਵੀ ਹੋਣੀ ਚਾਹੀਦੀ ਹੈ ਜੇ ਤੁਹਾਨੂੰ ਗੱਲ ਸਹੀ ਲੱਗਦੀ ਹੈ ਤਾਂ ਰਜ਼ਾਮੰਦ ਹੋ ਜਾਣਾ ਵੀ ਕੋਈ ਮਾੜੀ ਗੱਲ ਨਹੀਂ ਹੁੰਦੀ ਤੇ ਲਓ ਹੁਣ ਆਪਾਂ ਵੀ ਰਜ਼ਾਮੰਦ ਹੋ ਗਏ ਹਾਂ ਇੱਧਰ ਮਿੰਟੂ ਬਰਾੜ ਜੀ ਦੇ ਨਾਲ ਕਿਉਂਕਿ ਉਹ ਅੱਜ ਜਾ ਰਹੇ ਆ ਜੀ ਕੈਨੇਡਾ ਨੂੰ ਤੇ ਆਪਾਂ ਉਹਨਾਂ ਨੂੰ ਬੈਸਟ ਵਿਸ਼ਿਸ਼ ਵੀ ਦੇਣੀਆਂ ਤੇ ਨਾਲ ਖ਼ਬਰਾਂ ਬਾਰੇ ਵੀ ਗੱਲ ਕਰਨੀ ਆ ਸੋ ਕਰਦੇ ਹਾਂ ਜੀ ਉਹਨਾਂ ਦਾ ਸਵਾਗਤ ਅੱਜ ਦੀ ਇਸ ਸਵੇਰ ਦੇ ਵਿੱਚ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਬ੍ਰਿਸਬਨ ਏਅਰਪੋਰਟ ਤੋਂ ਜੀ
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਥੋੜੀ ਬਹੁਤੀ ਮਾਫੀ ਚਾਹੂੰਗਾ ਜਿਹੜੀ ਪਿੱਛੇ ਜਿਹੜੀ ਆਵਾਜ਼ਾਂ ਆ ਰਹੀਆਂ ਕਿਉਂਕਿ ਤੁਹਾਨੂੰ ਪਤਾ ਵੀ ਅੱਜ ਅਸੀਂ ਇੱਕ ਅਹਿਮ ਟੂਰ ਦੇ ਉੱਤੇ ਚੱਲੇ ਆ ਤੇ ਹੁਣ ਇਸ ਟਾਈਮ ਬ੍ਰਿਸਬਨ ਏਅਰਪੋਰਟ ਤੇ ਚੈੱਕ ਇਨ ਕਰਕੇ ਆਪਦੇ ਬੈਗ ਜਿਹੜੇ ਦੇ ਕੇ ਹਟੇ ਆ ਤੇ ਪਰ ਜਿਹੜੀ ਰੁਟੀਨ ਆ ਉਹ ਰੁਟੀਨ ਜਾਂ ਜਿਹੜੇ ਸਰੋਤੇ ਨਾਲ ਵਾਅਦਾ ਕੀਤਾ ਵੀ ਤੁਹਾਨੂੰ ਨੀ ਅਸੀਂ ਕਦੇ ਵੀ ਮਿਸ ਕਰਨਾ ਸੋ ਇਸ ਕਰਕੇ ਜਾਣੀ ਕਿ ਪ੍ਰੋਗਰਾਮ ਨੀ ਮਿਸ ਕਰਨਾ ਔਰ ਸਰੋਤਿਆਂ ਨੂੰ ਤਾਂ ਮਿਸ ਕਰਨਾ ਤੇ ਇਸ ਕਰਕੇ ਕਈ ਵਾਰੀ ਉਹ ਮੀਨਿੰਗ ਬਦਲ ਜਾਂਦੇ ਨਾ ਗੱਲ ਦੇ ਤੇ ਇਸ ਕਰਕੇ ਰੇਡੀਓ ਦੇ ਜਿਹੜੀ ਆਪਦੀ ਡਿਊਟੀ ਆ ਉਹ ਏਅਰਪੋਰਟ ਦੇ ਉੱਤੇ ਰੌਲੇ ਗੋਲੇ ਚ ਨਿਭਾ ਰਹੇ ਆ
ਜੀ ਸੋ ਬਰਾੜ ਸਾਹਿਬ ਸਾਡੀਆਂ ਬੈਸਟ ਵਿਸ਼ਿਜ਼ ਅਸੀਂ ਤੁਹਾਡੇ ਇਸ ਟ੍ਰਿਪ ਦੇ ਲਈ ਜਿਸ ਕੰਮ ਲਈ ਵੀ ਤੁਸੀਂ ਜਾ ਰਹੇ ਹੋ ਚਾਹੇ ਘੁੰਮਣ ਫਿਰਨ ਜਾਂ ਇਨਫੋਰਮੇਸ਼ਨ ਦੇ ਲਈ ਜਾਂ ਜਿਸ ਕੰਮ ਵੀ ਜਾ ਰਹੇ ਹੋ ਜੀ ਮਾਸ਼ਾਅੱਲਾ ਸਭ ਕੁਝ ਵਧੀਆ ਹੋਵੇ
ਸੋ ਖਬਰਾਂ ਜੀ ਹਰ ਚੀਜ਼ ਨੂੰ ਟਾਈਟਲ ਦੇਣਾ ਪੈਂਦਾ ਅੱਜ ਦੇ ਯੁੱਗ ਦੇ ਵਿੱਚ ਕੋਈ ਵੀ ਪ੍ਰੋਜੈਕਟ ਸ਼ੁਰੂ ਹੁੰਦੇ ਆ ਸਰਕਾਰਾਂ ਦਰਬਾਰਾਂ ਜਾਂ ਕੋਈ ਆਮ ਪ੍ਰਾਈਵੇਟ ਅਦਾਰਿਆਂ ਦੇ ਤਾਂ ਉਹਦਾ ਇੱਕ ਟਾਈਟਲ ਹੁੰਦਾ
ਜੀ
ਸਾਡੇ ਇਸ ਟੂਰ ਦਾ ਜਿਹੜਾ ਟਾਈਟਲ ਆ ਲਰਨਿੰਗ ਟੂਰ ਆ ਇਹਦਾ ਟਾਈਟਲ ਦਾ ਨਾਂ ਹੈਗਾ ਲਰਨਿੰਗ ਟੂਰ ਸੋ ਇਸ ਟੂਰ ਦੇ ਦੌਰਾਨ ਜਿਹੜੀ ਸਾਡੀ ਕੋਸ਼ਿਸ਼ ਇਹ ਰਹੂਗੀ ਵੀ ਅਕਸਰ ਕੈਨੇਡਾ ਨੂੰ ਜਿਹੜਾ ਵੱਡੇ ਭਰਾ ਦੇ ਤੌਰ ਤੇ ਦੇਖਿਆ ਗਿਆ ਆਸਟ੍ਰੇਲੀਆ ਦੇ ਤੇ ਪਿਛਲੇ ਕੁਝ ਸਾਲਾਂ ਤੋਂ ਇਹ ਗੱਲ ਕਲੀਅਰ ਆ ਰਹੀ ਆ ਵੀ ਕੈਨੇਡਾ ਤੋਂ ਬਾਅਦ ਜਿਹੜਾ ਇੱਕ ਛੋਟੇ ਭਾਈ ਦੇ ਰੂਪ ਚ ਆਸਟ੍ਰੇਲੀਆ ਉਭਰ ਕੇ ਸਾਹਮਣੇ ਆ ਰਿਹਾ ਖਾਸ ਕਰਕੇ ਪੰਜਾਬੀਆਂ ਦੀ ਜੇ ਪ੍ਰਵਾਸ ਦੀ ਗੱਲ ਕਰੀਏ ਤਾਂ ਉਸ ਚ ਇਹੀ ਹੈ ਜੀ ਵੀ ਅਸੀਂ ਵੱਡੇ ਭਰਾ ਤੋਂ ਜੇ ਤਾਂ ਕੋਈ ਬੰਦਾ ਸੇਧ ਲੈਣੀ ਚਾਹੇ ਤੇ ਸਿੱਖਣਾ ਚਾਹੇ ਤਾਂ ਉਹ ਖੱਟ ਵੀ ਬਹੁਤ ਕੁਛ ਲੈਂਦਾ ਤੇ ਜੇ ਵੱਡੇ ਭਰਾ ਨਾਲ ਜੈਲਸ ਕਰੀਏ ਜਾਂ ਵੱਡੇ ਭਰਾ ਦੇ ਖਾਧੇ ਠੇਡਿਆਂ ਤੋਂ ਆਪਾਂ ਕੁਝ ਸਿੱਖੀਏ ਨਾ ਤੇ ਆਪਦੀ ਮੱਤ ਨੂੰ ਉੱਚੀ ਰੱਖੀਏ ਤਾਂ ਹੋ ਸਕਦਾ ਅਸੀਂ ਫੇਰ ਉਹਨਾਂ ਦੌਰ ਦੇ ਵਿੱਚੋਂ ਸਾਨੂੰ ਗੁਜਰਨਾ ਪਵੇ ਜਿਨ੍ਹਾਂ ਚੋਂ ਗੁਜਰੇ ਆ ਸੋ ਸਾਡੇ ਇਸ ਟੂਰ ਦਾ ਜਿਹੜਾ ਮਕਸਦ ਆ ਕੱਲ ਸੋਚ ਵਿਚਾਰ ਕਰਨ ਤੋਂ ਬਾਅਦ ਜਿਹੜਾ ਟਾਈਟਲ ਦੇਣ ਦੀ ਜਦੋਂ ਗੱਲ ਆਈ ਤਾਂ ਉਹ ਸਿੱਧੂ ਸਾਹਿਬ ਨੇ ਇਸ ਚੀਜ਼ ਚ ਇੱਕੋ ਗੱਲ ਆਈ ਸਾਹਮਣੇ ਵੀ ਕਹਿੰਦੇ ਵੀ ਸਿੱਖਾਂ ਸਿੱਖਦੇ ਰਹਿਣਾ ਤੇ ਇਸ ਤੋਂ ਵੀ ਆਪਾਂ ਸਿੱਖ ਕੇ ਆਉਣਾ ਕੁਛ ਨਾ ਕੁਛ ਸੋ ਇਹ ਲਰਨਿੰਗ ਟੂਰ ਇਹਦਾ ਨਾਂ ਰੱਖ ਦਿੱਤਾ ਗਿਆ ਜੀ ਸੋ ਟੂਰ ਲਰਨਿੰਗ ਦੇ ਦੌਰਾਨ ਜੋ ਵੀ ਕੁਛ ਸਿੱਖਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਚੀਜ਼ਾਂ ਇਹ ਨਹੀਂ ਹੈ ਉਹ ਅਸੀਂ ਇਕੱਲੇ ਸਿੱਖਾਂਗੇ ਕਿਉਂਕਿ ਇਕੱਲੇ ਉਹ ਸਿੱਖਦੇ ਹੁੰਦੇ ਆ ਜਿਹੜੇ ਵੰਡ ਨਹੀਂ ਖਾਂਦੇ ਵੰਡ ਖਾਣ ਜਾਂ ਵਿਸ਼ਵਾਸ ਨਹੀਂ ਕਰਦੇ ਜਾਂ ਜਿਹੜੇ ਬੰਦੇ ਗੱਲ ਅੰਦਰੇ ਦੱਬ ਲੈਂਦੇ ਆ ਉਹ ਸਾਡੇ ਵਰਗੇ ਬੜਬੋਲੇ ਬੰਦੇ ਜਿਹੜੇ ਸਾਰੀਆਂ ਗੱਲਾਂ ਉਹਦੇ ਅੱਖ ਨੂੰ ਆਪਣੀਆਂ ਪਰਸਨਲ ਗੱਲਾਂ ਵੀ ਰੇਡੀਓ ਵਰਗੇ ਪਲੇਟਫਾਰਮ ਤੇ ਸੁਣਾ ਦਿੰਦੇ ਆ ਸੋ ਇਹਦਾ ਮਤਲਬ ਇਹ ਆ ਵੀ ਇਹ ਲਰਨਿੰਗ ਟੂਰ ਇਕੱਲੇ ਅਸੀਂ ਨਹੀਂ ਲਰਨ ਕਰਾਂਗੇ ਆਪਣੇ ਪਲੇਟਫਾਰਮ ਨਾਲ ਜੁੜਿਆ ਹਰ ਬੰਦਾ ਹੀ ਉਸ ਲਰਨਿੰਗ ਟੂਰ ਦੇ ਵਿੱਚੋਂ ਕੁਛ ਨਾ ਕੁਛ ਲਾਹਾ ਲਊਗਾ
ਸੋ ਬਹੁਤ ਵਧੀਆ ਗੱਲ ਆ ਜੀ ਨਵੇਂ ਤਜਰਬੇ ਜ਼ਿੰਦਗੀ ਦੇ ਸਿੱਖਣ ਜਾ ਰਹੇ ਹੋ ਸੋ ਉਮੀਦ ਕਰਦੇ ਹਾਂ ਜੀ ਵਧੀਆ ਹੀ ਹੋਣਗੇ ਸੋ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਸਾਹਿਬ ਸਭ ਤੋਂ ਪਹਿਲੀ ਖਬਰ ਆ ਜੀ ਚੀਨ ਨੂੰ ਨਹੀਂ ਮਨਾ ਸਕੇ ਮੋਦੀ NSG ਦੇ ਵਿੱਚ ਸ਼ਾਮਲ ਹੋਣ ਤੇ ਉਹ ਜਿਹੜੀ ਹਜੇ ਕਾਮਯਾਬੀ ਆ ਹਜੇ ਉਹ ਕਹਿੰਦੇ ਥੋੜੀ ਕੋਹਾਂ ਦੂਰ ਆ ਸੋ ਇਸ ਦੇ ਬਾਰੇ ਸਾਡੇ ਲਿਸਨਰਸ ਨੂੰ ਦੱਸੋ ਜੀ ਇਹ
ਜੀ ਬਿਲਕੁਲ, ਕਈ ਦਿਨ ਪਹਿਲਾਂ ਅਸੀਂ ਕਾਫੀ ਲੰਮੀ ਚੌੜੀ ਡਿਸਕਸ਼ਨ NSG ਤੇ ਕੀਤੀ ਸੀ, ਜਿਹੜੀ ਨਿਊਕਲੀਅਰ ਸਾਇੰਸ ਦੇ ਉੱਤੇ ਗੱਲ ਆ ਜੀ, ਉਹਦੀ ਇੱਕ ਗਰੁੱਪ ਆ ਜੀ ਨਿਊਕਲੀਅਰ ਮੁਲਕਾਂ ਦਾ ਜਿਹੜਾ, ਤੇ ਉਹ ਗਰੁੱਪ ਲੋੜ ਕਿਉਂ ਪਈ ਸੀਗੀ, ਉਹ ਲੋੜ ਪਈ ਸੀ ਭਾਰਤ ਨੂੰ ਰੋਕਣ ਲਈ, ਕਿਉਂਕਿ ਜਦੋਂ ਭਾਰਤ ਨੇ 1974 ਦੇ ਵਿੱਚ ਪਹਿਲਾ ਧਮਾਕਾ ਕੀਤਾ ਸੀ ਤਾਂ ਉਦੋਂ ਉਮੀਦ ਹੀ ਨਹੀਂ ਸੀ ਦੁਨੀਆ ਨੂੰ ਵੀ ਇਹ ਸ਼ਾਂਤੀ ਪਸੰਦ ਮੁਲਕ ਜਾਂ ਡਰਪੋਕ ਜਿਹੇ ਕਿਸਮ ਦੇ ਮੁਲਕ ਦੀ ਮੋਹਰ ਲੱਗੀ ਹੋਈ ਸੀ, ਜੇ ਕਹਿਣਾ ਵੀ ਮੁਨਕਰਨੀ ਹੈ ਭਾਰਤ ਉੱਤੇ, ਤੇ ਉਹਦੀ ਜਿਹੜੀ ਸ਼ਰਾਫਤ ਨੂੰ ਕਮਜ਼ੋਰੀ ਸਮਝਿਆ ਗਿਆ ਸੀ, ਤੇ ਜਦੋਂ 74 ਦੇ ਵਿੱਚ ਇੱਕ ਧਮਾਕਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਹ 3-4 ਮੁਲਕ ਖੜੇ ਹੋਏ, ਉਹਨਾਂ ਨੂੰ ਲੱਗਿਆ ਵੀ ਸਾਡੀ ਬਾਦਸ਼ਾਹਤ ਆ ਜਿਹੜੀ ਉਹ ਕਿਤੇ ਨਾ ਕਿਤੇ ਗਈ, ਤਾਂ ਉਹਨਾਂ ਨੇ 8 ਮੁਲਕਾਂ ਨੇ ਇਹ ਗਰੁੱਪ ਸ਼ੁਰੂ ਕੀਤਾ ਸੀ ਤੇ ਹੌਲੀ ਹੌਲੀ ਕਰਦੇ ਕਰਾਉਂਦੇ ਇਹਦੇ ਕਾਫੀ ਮੈਂਬਰ ਬਣ ਗਿਆ ਹੁਣ ਤਾਂ, ਤੇ ਹੁਣ ਇਹਨਾਂ ਦੇ ਵਿੱਚ ਜਿਹੜੀ ਗੱਲ ਇਹ ਆ ਜਾਂਦੀ ਹੈ ਵੀ ਭਾਰਤ ਨੂੰ ਸਥਾਈ ਉਹਦੀ ਸਥਿਰਤਾ ਨਹੀਂ ਮਿਲ ਰਹੀ, ਤੇ ਉਹਦੇ ਲਈ ਭਾਰਤ ਜਦੋਜਹਿਦ ਕਰ ਰਿਹਾ ਤੇ ਕਾਫੀ ਦਲੀਲਾਂ ਵੀ ਦੇ ਰਿਹਾ, ਪਰ ਸਭ ਤੋਂ ਵੱਡਾ ਜਿਹੜਾ ਅੜਿੱਕੇ ਦੇ ਰੂਪ ਦੇ ਵਿੱਚ ਉਹਦੇ ਚ ਇਹ ਆ ਵੀ ਉਹ 100% ਸਹਿਮਤੀ ਚਾਹੁੰਦੇ ਆ, ਜੇ ਤੁਸੀਂ ਦੀ ਮੈਂਬਰਸ਼ਿਪ ਚਾਹੁੰਦੇ ਹੋ ਤਾਂ 100% ਸਹਿਮਤੀ ਮੈਨੂੰ ਨੀ ਲੱਗਦਾ ਵੀ ਕਦੇ ਵੀ ਜਿਤਾ ਪਾਊਗਾ, ਕਿਉਂਕਿ 100% ਤਾਂ ਜਿਤਾਊਗਾ ਜੇ ਉਹਦੇ ਚ ਚੀਨ ਨਾ ਹੋਵੇ, ਹੁਣ ਚੀਨ ਹਰ ਥਾਂ ਦੇ ਉੱਤੇ ਵਿਰੋਧ ਤਾਂ ਕਰ ਰਿਹਾ ਭਾਰਤ ਦੀ, ਤੇ ਪਾਕਿਸਤਾਨ ਦਾ ਵੀ ਜਿਹੜਾ ਇੱਕ ਵਿੱਚ ਥੋੜੀ ਬਹੁਤ ਇਨਵੋਲਵ ਸ਼ੁਰੂ ਹੋਈ ਆ, ਤੇ ਉਹ ਵੀ ਕਦੇ ਵੀ ਨਹੀਂ ਚਾਹੂਗਾ ਵੀ ਇਸ ਗਰੁੱਪ ਦਾ ਇਹ ਮੈਂਬਰ ਹੋਵੇ। ਵੈਸੇ ਜਿਹੜੀ ਨਿਊਕਲੀਅਰ ਜਿਹੜੀ ਸਿਸਟਮ ਦੇ ਵਿੱਚ ਭਾਰਤ ਆਪਣੀ ਵਰਤ ਵੀ ਰਿਹਾ ਤੇ ਉਹਨੂੰ ਯੂਜ਼ ਵੀ ਕਰ ਰਿਹਾ, ਆਪਣੀ ਟੈਕਨੋਲੋਜੀ ਚ ਵੀ ਵਰਤ ਰਿਹਾ, ਪਰ ਉਸ ਗਰੁੱਪ ਦਾ ਹਿੱਸਾ ਨਾ ਬਣਾ ਕੇ ਥੋੜੀ ਜਿਹੀ ਮੋਹਰ ਲਾ ਕੇ ਜਾਂਦੀ ਅਲੱਗਵਾਦ ਦੀ, ਤੇ ਵੀ ਇਹ ਸਾਡੀਆਂ ਸ਼ਰਤਾਂ ਨਹੀਂ ਮੰਨਦਾ। ਹਾਲਾਂਕਿ ਪਿਛਲੇ ਦਿਨਾਂ ਚ 29 ਕੰਟਰੀਆਂ ਨੇ ਜਿਹੜੀ ਸਹਿਮਤੀ ਵੀ ਜਿਤਾ ਦਿੱਤੀ ਹੈ ਸਾਡੇ ਨਾਲ, ਪਰ ਕੱਲ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਰਿਪੋਰਟ ਪੜ੍ਹ ਰਿਹਾ ਸੀ ਵੀ ਜਿਹੜਾ ਨਿਊਜ਼ੀਲੈਂਡ ਪਤਾ ਨੀ ਕਿਸ ਗੱਲ ਤੋਂ ਸਾਡੇ ਨਾਲ ਨਾਰਾਜ਼ ਆ, ਚਾਈਨਾ ਦੀ ਮੰਨ ਸਕਦੇ ਹਾਂ ਵੀ ਚਾਈਨਾ ਵਿਰੋਧ ਤਾਂ ਕਰ ਰਿਹਾ, ਉਹ ਸਾਡਾ ਗੁਆਂਢੀ ਮੁਲਕ ਆ, ਉਹਦੇ ਨਾਲ ਸਾਡੇ ਬਹੁਤ ਪੰਗੇ ਪਏ ਆ, ਪਰ ਨਿਊਜ਼ੀਲੈਂਡ ਥੋੜਾ ਜਿਹਾ ਕਿਤੇ ਨਾ ਕਿਤੇ ਵਿੱਚ ਉਹਨੇ ਵੀ ਕੱਲ ਆਪਣੇ ਵਿਰੁੱਧ ਵੋਟ ਪਾਈ ਆ, ਤੇ ਹੋਰ ਵੀ ਬਹੁਤ ਸਾਰੇ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਹਜੇ ਘਟਨਾਕ੍ਰਮ ਚੱਲਣਗੇ, ਪਰ ਇਹ ਜਿਹੜੇ ਮਸਲੇ ਹੁੰਦੇ ਆ ਨਾ ਇਹ ਲੌਂਗ ਟਰਮ ਚੱਲਣੇ ਹੁੰਦੇ ਆ, ਪਰ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਮੈਨੂੰ ਇੱਕ ਚੀਜ਼ ਮਹਿਸੂਸ ਹੋਈ ਵੀ ਨਰਿੰਦਰ ਮੋਦੀ ਥੋੜਾ ਜਿਹਾ ਜ਼ਿਆਦਾ ਤੇਜ਼ ਹੋ ਰਿਹਾ, ਕਿਉਂਕਿ ਉਹਨੂੰ ਲੱਗ ਰਿਹਾ ਵੀ ਮੈਂ ਤਾਜ ਆਪਦੇ ਸਿਰ ਪਹਿਣ ਲੈ ਇਸ ਚੀਜ਼ ਦਾ NSG ਦੇ ਮੈਂਬਰਸ਼ਿਪ ਲੈਣ ਦਾ, ਕਿਉਂਕਿ ਇਹ ਕੋਈ ਅੱਜ ਦੀ ਨਹੀਂ ਸ਼ੁਰੂ ਹੋਈ ਹੈ NSG ਦੀ ਮੈਂਬਰਸ਼ਿਪ, 10 ਸਾਲ ਕਾਂਗਰਸ ਆਪਦਾ ਜ਼ੋਰ ਲਾਉਂਦੀ ਰਹੀ ਆ, ਉਦੋਂ ਪਹਿਲਾਂ ਵੀ ਸਰਕਾਰਾਂ ਆਪੋ ਆਪਦਾ ਜ਼ੋਰ ਲਾਉਂਦੀਆਂ ਰਹੀਆਂ, ਪਰ ਐਤਕੀ ਨਰਿੰਦਰ ਮੋਦੀ ਨੂੰ ਉਮੀਦ ਸੀ ਵੀ ਮੈਂ ਸਾਰਿਆਂ ਨੂੰ ਮਨਾ ਲਊਂਗਾ, ਜਿਹੜਾ ਤੇਜ਼ ਤਰਾਰ ਦੌਰਾ ਕੁਝ ਇੱਕ ਮੁਲਕਾਂ ਦਾ ਕੀਤਾ ਸੀ ਨਰਿੰਦਰ ਮੋਦੀ ਨੇ, ਉਹ ਇਸ ਲਈ ਕੀਤਾ ਸੀ ਵੀ ਭਾਈ ਉਹ ਸਾਰੇ ਮੁਲਕਾਂ ਨੂੰ ਪਰਸਨਲ ਪੱਧਰ ਤੇ ਜਾ ਕੇ, ਜਿਵੇਂ ਵੋਟਾਂ ਵੇਲੇ ਨੀ ਪਿੰਡਾਂ ਚ ਘਰ ਘਰ ਜਾ ਕੇ ਵੋਟ ਮਨਾਉਣੀ ਪੈਂਦੀ ਆ, ਉਸ ਢੰਗ ਨਾਲ ਜਿਹੜਾ ਰਾਤੋ ਰਾਤ 5-5 ਕੰਟਰੀਆਂ ਦੇ ਜਿਹੜੇ ਦੌਰੇ ਮੋਦੀ ਨੇ ਕੀਤੇ ਸੀ, ਉਹਦੇ ਪਿਛਲਾ ਮਕਸਦ ਇਹੀ ਸੀ ਜੀ ਵੀ ਜੇ NSG ਦੀ ਜਿਹੜੀ ਮੈਂਬਰਸ਼ਿਪ ਅਸੀਂ ਲੈ ਲੈਂਦੇ ਹਾਂ ਤਾਂ ਸਾਡਾ ਕੱਦ ਕਾਫੀ ਉੱਚਾ ਹੋ ਜੂਗਾ, ਤੇ ਦੂਜਾ ਨਰਿੰਦਰ ਮੋਦੀ ਦਾ ਕੱਦ ਵੀ ਕਾਫੀ ਉੱਚਾ ਆ ਜਾਂਦਾ, ਤੇ ਹਿਸਟਰੀ ਦੇ ਵਿੱਚ ਇੱਕ ਵੱਡੀ ਪੈੜ ਹੋ ਜਾਂਦੀ ਵੀ ਨਰਿੰਦਰ ਮੋਦੀ ਦੇ ਕੋਸ਼ਿਸ਼ਾਂ ਸਦਕਾ ਜਿਹੜੀ NSG ਦੀ ਮੈਂਬਰਸ਼ਿਪ ਮਿਲੀ। ਪਰ ਜੇ ਓਵਰਆਲ ਮਿਲਾ ਕੇ ਚੱਲੀਏ ਤਾਂ ਦੇਖੋ ਹੁਣ ਉੱਤਰੀ ਕੋਰੀਆ ਵਿਰੋਧ ਕਰ ਰਿਹਾ, ਉਹ ਆਪਦੇ ਢੰਗ ਨਾਲ ਚੱਲ ਰਿਹਾ, ਬਾਗੀ ਹੋਇਆ ਹੋਇਆ, ਤੇ ਜੇ ਹੁਣ ਭਾਰਤ ਦੇ ਵਿੱਚ ਭਾਰਤ ਸਾਰੇ ਕੰਮਾਂ ਦੇ ਵਿੱਚ ਜੇ ਉਹਨੂੰ ਨਹੀਂ ਕੋਈ ਮੈਂਬਰਸ਼ਿਪ ਦਿੰਦੇ ਤੇ ਜੇ ਬਾਗੀ ਰੁੱਖ ਸਖ਼ਤ ਰੁੱਖ ਅਪਣਾਉਂਦਾ ਤਾਂ ਹੋ ਸਕਦਾ ਵੀ ਹੋਰ ਪ੍ਰੈਸ਼ਰ ਕ੍ਰੀਏਟ ਹੋ ਜਾਵੇ, ਪਰ ਦੂਜੇ ਪਾਸੇ ਜਿਹੜੀ ਇਹ ਨਾ ਇੱਕ ਸ਼ਤਰੰਜ ਦੀ ਗੇਮ ਹੁੰਦੀ ਹੈ ਸ਼ਹਿਮਾਤ ਦੀ, ਉਹ ਜਿਹੜੀਆਂ ਸਾਨੂੰ ਹੈਲਪ ਮਿਲਦੀਆਂ ਵੱਖੋ ਵੱਖਰੇ ਮੁਲਕਾਂ ਨਾਲ ਵੱਖਰੋ ਵੱਖਰੇ ਡੀਲਸ ਆ ਜਿਹੜੀਆਂ ਉਹ ਡੀਲਸ ਆੜੇ ਆ ਜਾਂਦੀਆਂ, ਕਿਉਂਕਿ ਜੇ ਭਾਰਤ ਬਾਗੀ ਹੋ ਕੇ ਗੱਲ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਫਿਰ ਉਹ ਕਾਫੀ ਮੁਲਕ ਜਿਹੜੀਆਂ ਉਹਨਾਂ ਨੂੰ ਚੀਜ਼ਾਂ ਦਿੰਦੇ ਆ ਉਹਨਾਂ ਤੋਂ ਕਿਤੇ ਨਾ ਕਿਤੇ ਘੁੰਡ ਕੱਢ ਲੈਣਗੇ। ਸੋ ਇਹ ਸੈਂਸਿਟਿਵ ਮੁੱਦਾ, ਪਰ ਇਸ ਮੁੱਦੇ ਦੀ ਹਰ ਬੰਦਾ ਕ੍ਰੈਡਿਟ ਦੀ ਭਾਲ ਚ ਆ, ਸੋ ਕ੍ਰੈਡਿਟ ਮੈਨੂੰ ਨੀ ਲੱਗਦਾ ਵੀ ਨਰਿੰਦਰ ਮੋਦੀ ਲੈ ਪਾਉਣਗੇ, ਹਜੇ ਵੀ ਇਹ ਚੱਲੂਗਾ 5-4 ਸਾਲ ਇਹ ਮੁੱਦਾ
ਜੀ। ਸੁਬਰਾਜ ਸਾਹਿਬ, ਅਗਲੀ ਖਬਰ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੇ ਸਿੱਖਾਂ ਨੂੰ ਦਿੱਤੀ ਧਮਕੀ, ਕਹਿੰਦੇ ਕਿ ਜਾਂ ਤਾਂ ਇਸਲਾਮ ਕਬੂਲ ਕਰ ਲਓ ਨਹੀਂ ਤਾਂ ਫਿਰ ਗਲਾ ਵੱਢ ਦਿਆਂਗੇ, ਸੋ ਇਸ ਦੇ ਬਾਰੇ ਵੀ ਤੁਹਾਡੇ ਕੀ ਵਿਚਾਰ ਆ ਜੀ?
ਦੇਖੋ ਜਦੋਂ ਅਫਗਾਨਿਸਤਾਨ ਸ਼ਬਦ ਆ ਜਾਂਦਾ, ਅਫਗਾਨ ਸ਼ਬਦ ਆ ਜਾਂਦਾ ਤਾਂ ਇਹ ਕੋਈ ਵੱਡੀ ਖਬਰ ਨਹੀਂ ਬਣ ਜਾਂਦੀ, ਇਹਦੇ ਅਸੀਂ ਯੂਜ਼ ਟੂ ਹੋ ਚੁੱਕੇ ਹਾਂ। ਜਿਹੜੇ ਬੰਦੇ ਨੇ ਹਿਸਟਰੀ ਪੜ੍ਹੀ ਆ ਜਾਂ ਹਿਸਟਰੀ ਨਾਲ ਕਿਸੇ ਰੂਪ ਚ ਇਨਵੋਲਵ ਰਿਹਾ ਜਾਂ ਆਪਦੇ ਪਿਛੋਕੜ ਨੂੰ ਪਿਆਰ ਕਰਦਾ ਤਾਂ ਉਹ ਰੋਜ਼ ਹੀ ਗੱਲਾਂ ਸੁਣਨ ਨੂੰ ਮਿਲਣਗੀਆਂ ਵੀ ਅਫਗਾਨੀ ਜਿਹੜੇ ਧਾੜ ਵੀ ਰਹੇ ਆ, ਉਹ 16ਵੀਂ 17ਵੀਂ ਸਦੀ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਇੱਕੋ ਹੀ ਮਕਸਦ ਰਿਹਾ ਲੁੱਟਾਂ ਖੋਹਾਂ ਕਰਨੀਆਂ ਤੇ ਧਰਮ ਤਬਦੀਲ ਕਰਕੇ ਆਪਣਾ ਕਾਬਜ ਹੋਣਾ, ਤਾਂ ਉਹਦੀ ਕਿਤੇ ਨਾ ਕਿਤੇ ਹੁਣ 21ਵੀਂ ਸਦੀ ਚ ਆ ਕੇ ਥੋੜੀ ਜੀ ਸ਼ਾਂਤੀ ਬਣ ਗਈ ਸੀ, ਥੋੜੀ ਜੀ ਪ੍ਰੈਸ਼ਰ ਮੁਲਕਾਂ ਦੇ ਬਣ ਗਏ ਸੀ ਜਦੋਂ ਦਾ ਰਸ਼ੀਆ ਨੇ ਕਾਫੀ ਵੱਡੀ ਕਾਰਵਾਈ ਅਫਗਾਨਿਸਤਾਨ ਚ ਕੀਤੀ ਸੀ, ਉਸ ਤੋਂ ਬਾਅਦ ਕੁਝ ਨਾ ਕੁਝ ਥੋੜਾ ਜਿਹਾ ਜਿਹੜੀ ਜਦੋਂ ਹਮਦ ਕਰਜ਼ਈ ਦੀ ਸਰਕਾਰ ਆਈ ਤਾਂ ਉਦੋਂ ਲੱਗਿਆ ਸੀ ਵੀ ਤਾਲਿਬਾਨ ਜਿਹੜਾ ਹੁਣ ਕਿਤੇ ਨਾ ਕਿਤੇ ਸਰਲ ਹੋਜੂਗਾ ਤੇ ਸਰਲ ਗੱਲ ਕਰੂਗਾ ਤੇ ਅਫਗਾਨਿਸਤਾਨ ਦੇ ਲੋਕ ਦੇਖੋ ਅਫਗਾਨਿਸਤਾਨ ਦੇ ਵਿੱਚ ਵੀ ਸਾਡੇ ਲੜਕੇ ਲੋਕ ਵੱਸਦੇ ਆ 95% ਲੋਕ ਉਹ ਵੀ ਸ਼ਾਂਤੀ ਚਾਹੁੰਦੇ ਆ ਪਰ ਜਿਹੜੇ 5% ਕੱਟੜਵਾਦੀ ਆ ਉਹ ਉਹੀ ਹੈ ਜੀ ਤਾਲਿਬਾਨ ਜਿਹੜੇ ਕੀ ਚਾਹੁੰਦੇ ਆ ਵੀ ਸਾਡੇ ਮੁਤਾਬਕ ਦੁਨੀਆਂ ਚੱਲੇ 21ਵੀਂ ਸਦੀ ਚੋਂ ਚਾਹੁੰਦੇ ਆ ਵੀ ਔਰਤ ਸਕੂਲ ਨਾ ਜਾਵੇ 21ਵੀਂ ਸਦੀ ਚ ਉਹ ਗਾਉਣ ਵਜਾਉਣ ਦੀਆਂ ਚੀਜ਼ਾਂ ਨੂੰ ਜਾਂ ਕੋਈ ਵੀ ਆਜ਼ਾਦੀ ਨੂੰ ਉਹ ਨਫ਼ਰਤ ਕਰਦੇ ਆ ਸੋ ਉਹ ਅੱਜ ਵੀ ਉਹ 16ਵੀਂ 17ਵੀਂ ਸਦੀ ਦੇ ਰੂਪ ਚ ਜਿਉਣਾ ਚਾਹੁੰਦੇ ਆ ਤੇ ਉਵੇਂ ਦੀ ਜ਼ਿੰਦਗੀ ਉਹ ਲਾਉਣਾ ਚਾਹੁੰਦੇ ਆ ਸੋ ਇਸ ਤਹਿਤ ਇਹ ਯੂਜ਼ ਟੂ ਹੋ ਚੁੱਕਿਆ ਜੀ ਇਹੋ ਜਿਹੀਆਂ ਖਬਰਾਂ ਸੁਣਨੀਆਂ ਵੀ ਜਾਂ ਤਾਂ ਤੁਹਾਡਾ ਗਾਟਾ ਲਾ ਦਿੱਤਾ ਜਾਊਗਾ ਤੇ ਜਾਂ ਸਾਡਾ ਧਰਮ ਕਬੂਲ ਕਰੋ ਸੋ ਹੁਣ ਇਹ ਗਾਜ ਨਵੀਂ ਡਿੱਗੀ ਹੈ ਜੀ ਇੱਕ ਕੋਈ ਸਿੱਖ ਦੁਕਾਨਦਾਰ ਆ ਕਹਿੰਦੇ ਉੱਥੇ ਚਲਾ ਰਿਹਾ ਕੋਈ ਜੜੀ ਬੂਟੀਆਂ ਦੀ ਦੁਕਾਨ ਕਰਦਾ ਤਾਂ ਉਹਦੇ ਕੋਲ ਆ ਕੇ ਕੁਝ ਇੱਕ ਬੰਦਿਆਂ ਨੇ ਧਮਕੀ ਦਿੱਤੀ ਹੈ ਵੀ ਤੈਨੂੰ ਕੁਝ ਟਾਈਮ ਦਿੱਤਾ ਜਾਂ ਤਾਲਿਬਾਨ ਦੀ ਆਪਣਾ ਆਲਾ ਇਸਲਾਮ ਸਾਡੇ ਕਹਿਣ ਤੇ ਤੇ ਜਾਂ ਫਿਰ ਤੂੰ ਤਿਆਰ ਹੋ ਜਾ ਆਪਦਾ ਜਿਹੜਾ ਕੁਰਬਾਨੀ ਦੇਣ ਲਈ ਸੋ ਇਹ ਚੀਜ਼ਾਂ ਨਾ ਕਿਤੇ ਨਾ ਕਿਤੇ ਦੁਨੀਆਂ ਭਰ ਦੇ ਵਿੱਚ ਅਫਗਾਨਿਸਤਾਨ ਦੇ ਉੱਤੇ ਸਦਾ ਹੀ ਸਵਾਲੀਆ ਨਿਸ਼ਾਨ ਲਾਉਂਦੀਆਂ ਰਹੀਆਂ ਪਰ ਹੁਣ ਜਿਹੜੀਆਂ ਦੂਜੇ ਮੁਲਕ ਆ ਉਹ ਕਾਫੀ ਔਖੇ ਆ ਤਾਲਿਬਾਨ ਦੇ ਉੱਤੇ ਸਾਰੇ ਰਲ ਕੇ ਕੋਸ਼ਿਸ਼ ਵੀ ਕਰ ਰਹੇ ਆ ਉਮੀਦ ਹੈ ਜੀ ਆਉਣ ਵਾਲੇ ਦਿਨਾਂ ਦੇ ਜੇ ਪਾਕਿਸਤਾਨ ਸਹਿਯੋਗ ਦੇ ਤਾਂ ਜਾ ਕੇ ਤਾਲਿਬਾਨ ਖਤਮ ਹੋਊਗਾ ਤਾਲਿਬਾਨ ਦੀ ਜੇ ਤੁਸੀਂ ਬਰੀਕੀ ਨਾਲ ਭੁੱਖ ਪੜਤਾਲ ਕਰੋਗੇ ਨਾ ਉਹਦੇ ਚ ਇੱਕ ਕੀ ਪੁਆਇੰਟ ਜਿਹੜਾ ਬਚਿਆ ਹੋਇਆ ਜਿਹੜਾ ਕਿ ਉਹ ਹੈ ਜੀ ਪਾਕਿਸਤਾਨ ਬਹੁਤ ਸਾਰੇ ਪਾਕਿਸਤਾਨ ਦੇ ਏਰੀਏ ਵਰਤ ਲੈਂਦੇ ਆ ਜਦੋਂ ਲੋੜ ਪੈਂਦੀ ਉਹਨਾਂ ਨੂੰ ਤੇ ਪਾਕਿਸਤਾਨ ਆ ਜਿਹੜੀ ਉਹ ਦੋਗਲੀ ਨੀਤੀ ਚੱਲ ਰਿਹਾ ਇੱਕ ਪਾਸੇ ਅਮਰੀਕਾ ਦੇ ਉੱਤੋਂ ਬਹੁਤ ਸਾਰੀ ਵੱਡੀ ਪੱਧਰ ਦੇ ਉੱਤੇ ਹੈਲਪ ਲੈ ਲੈਂਦਾ ਤੇ ਦੂਜੇ ਪਾਸੇ ਕਿ ਜਦੋਂ ਕੋਈ ਅਮਰੀਕਾ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦਾ ਤੇ ਉਦੋਂ ਫਿਰ ਅੜਿੱਕੇ ਲਾਉਂਦਾ ਸੋ ਪਾਕਿਸਤਾਨ ਦੀ ਅਸੀਂ ਆਮ ਆਵਾਮ ਨੂੰ ਸਦਾ ਚੰਗਾ ਕਹਿੰਦੇ ਆ ਪਰ ਆਵਾਮ ਦੇ ਸਾਰੇ ਨਹੀਂ ਰਹਿੰਦਾ ਜਦੋਂ ਜਿਹੜਾ ਸ਼ਾਸਕ ਹੁੰਦੇ ਆ ਜਾਂ ਜਿਹੜੇ ਅੰਦਰਲੀਆਂ ਪਾਵਰਾਂ ਆਉਂਦੀਆਂ ਉਹ ਆਪਦੀਆਂ ਚਲਾਉਂਦੀਆਂ ਸੋ ਕਿਤੇ ਨਾ ਕਿਤੇ ਸਾਰੀਆਂ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਬਣੇ ਹੋਏ ਆ ਜੀ ਪਰ ਅੱਜ ਦੇ ਸਮਾਜ ਦੇ ਵਿੱਚ ਕੱਟੜਵਾਦਤਾ ਨੂੰ ਥਾਂ ਨਹੀਂ ਹੈ ਜੀ ਉਹ ਚਾਹੇ ਸਿੱਖਿਜ਼ਮ ਆ ਚਾਹੇ ਇਸਲਾਮ ਆ ਚਾਹੇ ਕੋਈ ਵੀ ਧਰਮ ਆ ਕੱਟੜਵਾਦਤਾ ਤੋਂ ਸਾਰੇ ਲੋਕ ਨਫ਼ਰਤ ਹੀ ਕਰਦੇ ਆ
ਜੀ ਸੋ ਬਰਾਜ ਸਾਹਿਬ ਅਗਲੀ ਖਬਰ ਗੱਲ ਕਰਦੇ ਹਾਂ ਅਸੀਂ ਗੁਰੂ ਘਰ ਦੀ ਵੈਸੇ ਪਹਿਲਾਂ ਮੈਂ ਦੱਸਦਾ ਜੀ ਸਾਡੇ ਵੀ ਨਾ ਇੱਥੇ ਨਾਨਕ ਸਰ ਆ ਜਿੱਥੇ ਕਿ ਮਤਲਬ ਕਿ ਜਿਹੜੇ ਬਾਬਾ ਜੀ ਨੇ ਉੱਥੇ ਭਗਤੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਇੱਥੇ ਪੈਸਾ ਨਹੀਂ ਚੜੂਗਾ ਪਰ ਹੁਣ ਉੱਥੇ ਗੱਲ ਇਹ ਹੈ ਜੀ ਉੱਥੇ ਪੈਸਾ ਵੀ ਚੜਦਾ ਵਾ ਤੇ ਉੱਥੇ ਸੋਨੇ ਦੀ ਸੇਵਾ ਵੀ ਹੋ ਰਹੀ ਆ ਤੇ ਉੱਥੇ ਸ਼ਰੇ ਆਮ ਜਿਹੜੇ ਸੇਵਕ ਆ ਉੱਥੇ ਕਹਿ ਰਹੇ ਆ ਵੀ ਭਾਈ ਸੇਵਾ ਕਰਾਓ ਚਾਹੇ ਸੋਨੇ ਦੀ ਕਰਾਓ ਸੇਵਾ ਤੇ ਜਾਂ ਫਿਰ ਉੱਥੇ ਪੈਸਿਆਂ ਦੀ ਸੇਵਾ ਕਰਾਓ ਸੋ ਏਦਾਂ ਦੀ ਇੱਕ ਹੋਰ ਗੱਲ ਆਈ ਹੈ ਜੀ ਹਰਿਮੰਦਰ ਸਾਹਿਬ ਵੀ ਕਿ ਜਿਹੜੀ ਹਰ ਕੀ ਪੌੜੀ ਆ ਜਿਹੜੀ ਉੱਥੇ ਸੋਨੇ ਦੀ ਛੱਤ ਦਾ ਉਦਘਾਟਨ ਤਾਂ ਹੋ ਚੁੱਕਾ ਜੀ ਬਣ ਜਾ ਰਹੀ ਆ ਸੋ ਇਸ ਦੇ ਬਾਰੇ ਕੀ ਵਿਊ ਆ ਕਿ ਏਦਾਂ ਦੀਆਂ ਜਿਹੜੀਆਂ ਗੁਰੂ ਘਰ ਦੇ ਵਿੱਚ ਸੋਨੇ ਨਾਲ ਮੜੀਆਂ ਚੀਜ਼ਾਂ ਇਹ ਬਣਨੀਆਂ ਚਾਹੀਦੀਆਂ ਜਾਂ ਇਸ ਦਾ ਕੋਈ ਹੋਰ ਰੂਪ ਆ
ਦੇਖੋ ਇਹ ਮੁੱਦਾ ਹੈਗਾ ਧਰਮ ਨਾਲ ਜੁੜਿਆ ਤੇ ਬਹੁਤ ਜ਼ਿਆਦਾ ਸੈਂਸਿਟਿਵ ਆ ਇਸ ਮੁੱਦੇ ਦੇ ਉੱਤੇ ਜੋ ਵੀ ਕੁਛ ਬੋਲਾਂਗੇ ਕਿਸੇ ਨਾ ਕਿਸੇ ਦੇ ਜ਼ਰੂਰ ਲੱਗੂ ਆ ਕਹਿੰਦੇ ਜੀ ਮੇਰੇ ਕੋਲ ਮੈਸੇਜ ਆਇਆ ਕਹਿੰਦੇ ਭਾਜੀ ਪਲੀਜ਼ ਨੋ ਪ੍ਰੋਪਰ ਲਿਸਨਿੰਗ ਨਿਊਜ਼ ਸਮਥਿੰਗ ਰੋਂਗ ਕੁਝ ਨਾ ਕੁਝ ਕਹਿੰਦੇ ਸਿਸਟਮ ਚ ਰੋਂਗ ਆ ਉਹਨਾਂ ਕੋਲੇ ਬਾਹਰ ਆਵਾਜ਼ ਨੀ ਸਹੀ ਜਾ ਰਹੀ ਮੈਨੂੰ ਲੱਗਦਾ ਸਰਬਜੀਤ ਪਲੀਜ਼ ਧਿਆਨ ਕਰਿਓ ਵਿਕਰਮਜੀਤ ਸਿੰਘ ਵਿੱਕੀ ਹੋਰਾਂ ਨੇ ਰਿਵਰਲੈਂਡ ਤੋਂ ਮੈਸੇਜ ਕੀਤਾ ਸੋ ਜੀ ਜੀ ਸੋ ਮਾਫੀ ਚਾਹੁੰਦੇ ਹਾਂ ਜੀ ਜਿਹੜੀ ਡਿਸਟਰਬੈਂਸ ਦੀ ਮੈਂ ਪਹਿਲਾਂ ਗੱਲ ਕਰੀ ਸੀ ਵੀ ਅਸੀਂ ਏਅਰਪੋਰਟ ਦੇ ਉੱਤੋਂ ਲਾਈਵ ਕਰ ਰਹੇ ਹਾਂ ਤਾਂ ਕਰਕੇ ਡਿਸਟਰਬੈਂਸ ਅਸੀਂ ਕਿਵੇਂ ਵੀ ਰਿਮੂਵ ਨਹੀਂ ਕਰ ਸਕਦੇ ਪਰ ਅਗਲੇ ਪ੍ਰੋਗਰਾਮਾਂ ਤੱਕ ਅਸੀਂ ਟਿਕਾਣੇ ਤੇ ਪਹੁੰਚ ਜਾਵਾਂਗੇ ਕਿਤੇ ਨਾ ਕਿਤੇ ਅਸੀਂ ਜ਼ਰੂਰ ਉਹ ਪ੍ਰੋਗਰਾਮ ਸਾਫ਼ ਸੁਥਰੇ ਢੰਗ ਨਾਲ ਕਰ ਪਾਵਾਂਗੇ ਪਰ ਜਿਹੜੀ ਗੱਲ ਚੱਲੀ ਸੀ ਜੀ ਧਰਮ ਦੇ ਵਿਸ਼ੇ ਦੇ ਉੱਤੇ ਤੇ ਜਿਹੜੀ ਸਿਉਣੇ ਦੀ ਜਿਹੜੀ ਛੱਤ ਬਣਾਉਣ ਦੀ ਗੱਲ ਹੋਈ ਸੀ ਸੋ ਇਹਦੇ ਵਿੱਚ ਜਿਹੜੀ ਗੱਲ ਮੇਨ ਆ ਜਾਂਦੀ ਹੈ ਜੀ ਤੁਸੀਂ ਪਹਿਲਾਂ ਨਾਨਕਸਰ ਤੋਂ ਗੱਲ ਸ਼ੁਰੂ ਕੀਤੀ ਵੀ ਨਾਨਕਸਰ ਦੇ ਵਿੱਚ ਜਿਹੜੀ ਗੱਲ ਕਹੀ ਹੈ ਵੀ ਉੱਥੇ ਮੱਥਾ ਨਹੀਂ ਟੇਕਿਆ ਜਾਂਦਾ ਤੇ ਇਹ ਇੱਕ ਨਾ ਕੁਝ ਇੱਕ ਕੰਨ ਫੜਨ ਦੇ ਤਰੀਕੇ ਹੁੰਦੇ ਆ ਮੈਂ ਇੱਥੇ ਕਿਸੇ ਦਾ ਵਿਰੋਧ ਨਹੀਂ ਕਰ ਰਿਹਾ ਨਾ ਨਾਨਕਸਰ ਦਾ ਵਿਰੋਧ ਕਰ ਰਿਹਾ ਪਰ ਇੱਕ ਚੀਜ਼ ਮੰਨਣੀ ਪੈਣੀ ਹੈ ਸਾਨੂੰ ਵੀ ਜਦੋਂ ਇੱਕ ਅਦਾਰਾ ਚੱਲਦਾ ਇੱਕ ਗੁਰੂ ਘਰ ਚੱਲਦਾ ਉਹ ਪੈਸਿਆਂ ਬਿਨਾਂ ਕਿਵੇਂ ਚੱਲੂਗਾ ਪਹਿਲੀ ਗੱਲ ਇਹ ਮੰਨਣੀ ਪੈਣੀ ਆ ਸੋ ਇਹ ਜੇ ਉੱਥੇ ਗੋਲਕ ਨਹੀਂ ਰੱਖਿਆ ਹੋਇਆ ਮੈਂ ਵੀ ਦੇਖਿਆ ਨਾਨਕਸਰ ਤੁਸੀਂ ਗੁਰੂ ਸਾਹਿਬ ਦੇ ਮੂਹਰੇ ਨਹੀਂ ਮੱਥਾ ਟੇਕ ਸਕਦੇ ਪਰ ਜੇ ਤੁਸੀਂ ਲੇਟਰ ਆਉਣ ਜਿਹੜੇ ਅਸਿੱਧੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਤਾਂ ਹੈਲਪ ਕਰ ਸਕਦੇ ਹੋ ਹੁਣ ਸਰਸੇ ਦੀ ਗੱਲ ਜੇ ਮੈਂ ਵਿੱਚ ਗੱਲ ਕਰਾਂ ਤਾਂ ਸਰਸੇ ਡੇਰੇ ਦੇ ਵਿੱਚ ਮੱਥਾ ਨਹੀਂ ਟਿਕਾਇਆ ਜਾਂਦਾ ਕਿਤੇ ਵੀ ਕੋਈ ਗੋਲਕ ਨਹੀਂ ਲੱਗਿਆ ਹੋਇਆ ਤੇ ਅਸੀਂ ਸਿੱਖ ਧਰਮ ਦੇ ਵਿੱਚ ਕਹਿੰਦੇ ਹਾਂ ਵੀ ਗੋਲਕ ਇੱਕ ਸਮੱਸਿਆ ਦਾ ਕਾਰਨ ਆ ਤਾਂ ਪਰ ਇਹ ਚੀਜ਼ਾਂ ਨਾ ਜਦੋਂ ਬਰੀਕੀ ਨਾਲ ਤੁਸੀਂ ਜਾਓਗੇ ਉਹਦੇ ਕਾਰਨ ਦੇਖੋ ਹੁਣ ਜੇ ਸਰਸੇ ਵਾਲੇ ਬਾਬੇ ਨੇ ਗੋਲਕ ਨਹੀਂ ਲਾਇਆ ਹੋਇਆ ਤਾਂ ਉਹਨੇ ਕਿਉਂ ਨਹੀਂ ਗੋਲਕ ਲਾਇਆ ਉਹਨੇ ਗੋਲਕ ਤਾਂ ਨਹੀਂ ਲਾਇਆ ਹੋਇਆ ਉਹ ਕਹਿੰਦਾ ਵੀ ਦੇਖੋ ਜੇ ਮੈਂ ਕਹਿੰਦਾ ਇੱਕ ਸ਼ਰਧਾਲੂ ਤੋਂ ₹1 ਦੀ ਆਸ ਨਹੀਂ ਕਰਦਾ ਮੇਰਾ ਸਬਰ ਉਹਦੀ ਜੇਬ ਚ ਇੱਕ ਡਾਲਰ ਕੱਢਣ ਤੇ ਨੀ ਹੈ, ਇੱਕ ਰੁਪਈਆ ਕੱਢਣ ਤੇ ਨੀ ਹੈ, ਮੈਂ ਇਸ ਲਈ ਨੀ ਗੋਲਕ ਲਾਏ। ਜੇ ਮੈਂ ਗੋਲਕ ਲਾਊਂਗਾ ਅਗਲਾ ਆਊਗਾ ਇੱਕ ਡਾਲਰ ਪਾਊਗਾ ਦਸਾਂ ਦਾ ਖਾ ਕੇ ਜਾਊਗਾ। ਉਹ ਉਹਨੇ ਤਾਂ ਆਪਦਾ ਬਿਜ਼ਨਸ ਬਣਾ ਲਿਆ, ਉਹਨੇ ਗੋਲਕ ਦੀ ਲੱਥਾਂ ਦੇ ਉੱਤੇ ਪ੍ਰੋਜੈਕਟ ਸ਼ੁਰੂ ਕਰਤੇ, ਉਹ ਪ੍ਰੋਜੈਕਟਾਂ ਚ ਸ਼ੋਪਿੰਗ ਸੈਂਟਰ ਬਣਾਤੇ ਜੀ, ਉਹ ਪ੍ਰੋਜੈਕਟਾਂ ਦੇ ਵਿੱਚ ਖੇਤੀ ਕਰਨ ਲੱਗ ਪੱਤੀਆਂ ਰਿਹਾ ਸਪਰੇਆਂ ਦਵਾਈਆਂ ਵੇਚਣ ਲੱਗ ਗਏ। ਹੁਣ ਸਰਸੇ ਡੇਰੇ ਦੇ ਵਿੱਚ ਇੱਕ ਪਰਿਵਾਰ ਜੇ ਜਾਂਦਾ ਤਾਂ ਉਹ 2000 ਰੁਪਈਆ ਲਾ ਕੇ ਆਉਂਦਾ, ਤੇ 2000 ਰੁਪਈਏ ਦੇ ਵਿੱਚੋਂ ਜੇ ਉਹ ਘੱਟ ਤੋਂ ਘੱਟ ਕਮਿਸ਼ਨ ਰੱਖਦੇ ਤਾਂ ਵੀ ਉਹ 20% ਕਮਿਸ਼ਨ ਰੱਖ ਕੇ ਉਹ 400 ਰੁਪਈਆ ਦੇ ਕੇ ਆਉਂਦੇ ਆ, ਤੇ ਨਹੀਂ ਉਹਨਾਂ ਨੇ ਦੇਣੇ ਸੀਗੇ ਪੰਜ ਜਣਿਆਂ ਨੇ 5 ਰੁਪਈਏ ਉੱਥੇ। ਸੋ ਇਹ ਇੱਕ ਬਹੁਤ ਵੱਡੀ ਪਾਲਿਸੀ ਦੇ ਤਹਿਤ ਹੁੰਦੀਆਂ ਗੱਲਾਂ ਜਿਹੜੀਆਂ ਤੁਸੀਂ ਨਾਨਕ ਸਰ ਦੀ ਜਾਂ ਉਹ ਗੱਲਾਂ ਕੀਤੀਆਂ, ਪਰ ਸਾਨੂੰ ਨਾ ਇਹ ਚੀਜ਼ 'ਚ ਮੂਰਖ ਨਹੀਂ ਬਣਾਉਣਾ ਚਾਹੀਦਾ। ਮਹਾਂਪੁਰਖਾਂ ਨੇ ਜਿਹੜੇ ਬਚਨ ਕੀਤੇ ਸੀ ਉਸ ਟਾਈਮ 'ਚ ਕੋਈ ਹੋਰ ਸਰਕਮਸਟਾਂਸ ਸੀ, ਹੋਰ ਉਹਦੇ ਵਿੱਚ ਪਿੱਛੇ ਕਾਰਨ ਸੀਗੇ, ਪਰ ਅੱਜ ਕੱਲ ਤਾਂ ਤਕਰੀਬਨ ਨਾ ਮਾਫੀ ਚਾਹੁੰਦਾ ਵੀ ਇਹ ਕਹਿੰਦੇ ਹੋਏ ਸ਼ਰਮ ਆਉਂਦੀ ਹੈ ਵੀ ਬਿਜ਼ਨਸ ਦਾ ਰੂਪ ਧਾਰਨ ਕਰ ਚੁੱਕੀਆਂ ਇਹ ਗੱਲਾਂ। ਪਰ ਦੂਜੇ ਪਾਸੇ ਹੁਣ ਜੇ ਦਰਬਾਰ ਸਾਹਿਬ ਦੇ ਵਿੱਚ ਕੱਲ ਦੀ ਸੇਵਾ ਦੀ ਗੱਲ ਛਿੜੀ ਸੀ ਉਹਦੀ ਗੱਲ ਕਰੀਏ, ਦੇਖੋ ਸ਼ਰਧਾ ਐਡੀ ਕੁ ਵੱਡੀ ਚੀਜ਼ ਆ ਵੀ ਉਹਦੇ ਮੂਹਰੇ ਕੋਈ ਚੀਜ਼ ਆੜੇ ਨਹੀਂ ਆ ਸਕਦੀ। ਜਿੱਥੇ ਤੁਹਾਡੀ ਸ਼ਰਧਾ ਆ ਗਈ ਤੁਸੀਂ ਸਭ ਕੁਛ ਛੱਡ ਕੇ ਭੱਜੋਗੇ, ਸਭ ਕੁਛ ਤੁਹਾਡੇ ਲਈ ਛੋਟਾ ਹੋ ਜੂਗਾ, ਤੁੱਛ ਹੋ ਜੂਗਾ। ਤੇ ਜੇ ਕਿਸੇ ਦੀ ਸ਼ਰਧਾ ਤੇ ਕੋਈ ਦੇ ਰਿਹਾ ਤਾਂ ਉਹ ਚ ਮੈਨੂੰ ਤੈਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਕਿਸੇ ਕਿਸਮ ਦੀ, ਉਹ ਚ ਸਾਨੂੰ ਉਸ ਚੀਜ਼ ਦੇ ਵਿੱਚ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ। ਪਰ ਅਸੀਂ ਇੱਕ ਥੋੜੀ ਜਿਹੀ ਆਸ, ਜੇ ਮੈਂ ਹੁਣ ਇਹਦੀ ਮੈਂ ਤਾਂ ਕ੍ਰਿਟੀਸਾਈਜ਼ ਨਹੀਂ ਕਰ ਰਿਹਾ, ਕ੍ਰਿਟੀਸਾਈਜ਼ ਕਿਸੇ ਐਂਗਲ ਤੇ ਨਹੀਂ ਕਰ ਰਿਹਾ ਵੀ ਭਾਈ ਦਰਬਾਰ ਸਾਹਿਬ ਦੇ ਵਿੱਚ ਸੋਨਾ ਚੜ੍ਹਾਉਂਦੇ, ਜਿਵੇਂ ਹੁਣ ਤੁਸੀਂ ਦੇਖੋਗੇ ਅੱਜ ਬਹੁਤ ਸਾਰੇ ਫੇਸਬੁੱਕ ਤੇ ਸਟੇਟਸ ਚੜ੍ਹਨਗੇ ਵੀ ਉੱਥੇ ਪੱਥਰਾਂ ਤੇ ਦੁੱਧ ਪਾਈ ਜਾਂਦੇ ਤੇ ਸੋਨਾ ਚੜ੍ਹਾਈ ਜਾਂਦੇ, ਲੋਕ ਟੇਢੇ ਮਿੰਗੇ ਢੰਗ ਨਾਲ ਉਹਦੀ ਕਰਨਗੇ ਜਿਹੜੀ ਉਹਦੀ ਜਿਹੜੀ ਕੰਟਰੋਵਰਸੀ ਪੈਦਾ ਕਰਨਗੇ ਇਹਦੇ ਵਿੱਚੋਂ। ਪਰ ਮੈਂ ਜਿਹੜਾ ਮੈਂ ਵੀ ਕ੍ਰਿਟੀਸਾਈਜ਼ ਕਰਦਾ, ਪਰ ਮੈਂ ਇਸ ਢੰਗ ਨਾਲ ਨਹੀਂ ਕਰਦਾ। ਮੈਂ ਇਹ ਕਹਿਣਾ ਵੀ ਸ਼ਰਧਾ ਤੁਹਾਡੀ ਹੈਗੀ ਇੱਕ ਥਾਂ ਦੇ ਉੱਤੇ, ਤੁਸੀਂ ਚਾਹੁੰਦੇ ਹੋ ਵੀ ਸਾਡੇ ਨਾਲੋਂ ਗੁਰੂ ਦਾ ਘਰ ਚੰਗਾ ਹੋਵੇ, ਅਸੀਂ ਗੁਰੂ ਦੇ ਘਰ ਲਈ ਕੁਛ ਕਰੀਏ, ਤਾਂ ਬੜੀ ਚੰਗੀ ਗੱਲ ਆ, ਜ਼ਰੂਰ ਕਰੋ। ਪਰ ਬੇਨਤੀ ਇੱਕ ਜ਼ਰੂਰ ਮੈਂ ਕਰਨੀ ਚਾਹੂੰਗਾ ਇਸ ਚੀਜ਼ ਦੀ ਵੀ ਜੇ ਨਾਲ ਨਾਲ ਅਸੀਂ ਮੰਨ ਲਓ ਅਸੀਂ ਸਿਆਉਣੇ ਦੇ ਛਤਰ ਵੀ ਚੜ੍ਹਾ ਰਹੇ ਹਾਂ, ਮੰਨ ਲਓ ਅਸੀਂ ਸਿਆਉਣੇ ਦੇ ਛਤਰ ਚੜ੍ਹਾਉਣ ਤੇ 1 ਕਰੋੜ ਰੁਪਇਆ ਲਾ ਰਹੇ ਹਾਂ, ਤਾਂ 10 ਲੱਖ ਰੁਪਇਆ ਕੋਈ ਐਜੂਕੇਸ਼ਨਲ ਅਦਾਰੇ ਨੂੰ ਵੀ ਦੇ ਦਈਏ, ਕੋਈ ਪਿੰਗਲਵਾੜੇ ਨੂੰ ਦੇ ਦਈਏ, ਜਾਂ ਕੋਈ ਦਰਬਾਰ ਸਾਹਿਬ ਦੇ ਵਿੱਚ ਇਹੋ ਜਿਹੇ ਕੰਮਾਂ ਤੇ ਲਾ ਦਈਏ ਜਿੱਥੇ ਕਿ ਹੁਣ ਜਿਵੇਂ ਦਰਬਾਰ ਸਾਹਿਬ ਦੇ ਵਿੱਚ ਅੱਜ ਸਮੇਂ ਦੀ ਲੋੜ ਕੀ ਹੈ ਨਾ, ਸਮੇਂ ਦੀ ਲੋੜ ਅੱਜ ਵਾਈਫਾਈ ਫ੍ਰੀ ਕਰਨਾ ਨਹੀਂ ਸੀਗੀ ਇੱਥੇ, ਜਿਹੜਾ ਵਾਈਫਾਈ ਫ੍ਰੀ ਵਾਈਫਾਈ ਦੇ ਰਹੇ ਆ ਉਹ ਲੋੜ ਨਹੀਂ ਸੀ ਸਮੇਂ ਦੀ। ਮੇਰੇ ਹਿਸਾਬ ਨਾਲ ਤਾਂ ਉੱਥੇ ਇੱਕ ਇਹੋ ਜਿਹਾ ਡਿਵਾਈਸ ਲੱਗਣਾ ਚਾਹੀਦਾ ਜਿਹੜਾ ਬਾਦਲਾਂ ਦੇ ਘਰੇ ਲੱਗਿਆ, ਬਾਦਲਾਂ ਦੇ ਘਰੇ ਨਾ ਇੱਕ ਡਿਵਾਈਸ ਲੱਗਿਆ ਹੋਇਆ, ਉੱਥੇ ਜਾ ਕੇ ਕੋਈ ਵੀ ਨੈਟਵਰਕ ਨਹੀਂ ਚੱਲਦਾ, ਤੇ ਪਤਾ ਹੀ ਨਹੀਂ ਰੱਬ ਜਾਣੇ ਉਹਨਾਂ ਦੇ ਆਪਦੇ ਕਮਰੇ ਚ ਉਹਨਾਂ ਦੇ ਨੈਟਵਰਕ ਹੀ ਚੱਲਦੇ ਆ, ਉਹਨਾਂ ਨੇ ਜਾਣ ਬੁੱਝ ਕੇ ਡਿਵਾਈਸ ਲਾਏ ਹੋਏ ਆ, ਸਿਕਿਉਰਿਟੀ ਰੀਜ਼ਨ ਲਾਓ ਚਾਹੇ ਉਹ ਜੇ ਡਿਵਾਈਸ ਦਰਬਾਰ ਸਾਹਿਬ ਚ ਲੱਗਣੇ ਚਾਹੀਦੇ ਆ ਵੀ ਜਦੋਂ ਤੁਸੀਂ ਇੱਕ ਰੂਹਾਨੀਅਤ ਪਲੇਸ ਦੇ ਉੱਤੇ ਚਲੇ ਗਏ ਹੋ ਤੁਹਾਡੇ ਸਾਰੇ ਡਿਵਾਈਸ ਕੱਟ ਆਫ ਹੋ ਜਾਣ, ਤੇ ਤੁਹਾਡੀ ਜੇ ਤੁਹਾਡੇ ਕੰਨ ਉਹ ਗੁਰਬਾਣੀ ਸੁਣ ਸਕਣ, ਤੁਹਾਡੀਆਂ ਅੱਖਾਂ ਉਹ ਦਰਬਾਰ ਸਾਹਿਬ ਦੇਖ ਸਕਣ, ਤੇ ਤੁਹਾਡਾ ਜਿਹੜੇ ਕਦਮ ਆ ਉਹ ਆਪਦੇ ਉੱਥੋਂ ਚੱਲਣ ਦਾ ਜਿਹੜਾ ਸਾਥ ਲੈ ਸਕਣ ਉਸ ਗੁਰੂ ਪੀਰਾਂ ਦੀ ਮਹਾਨ ਧਰਤੀ ਦੇ ਉੱਤੇ। ਪਰ ਸਾਡੇ ਲੋਕ ਤਾਂ ਵਡਿਆਈ ਮਹਿਸੂਸ ਕਰ ਰਹੇ ਆ ਵੀ ਅਸੀਂ ਤਾਂ ਜੀ ਉੱਥੇ ਵਾਈਫਾਈ ਫ੍ਰੀ ਦੇਤਾ, ਵਾਈਫਾਈ ਫ੍ਰੀ ਦੀਆਂ ਲੋੜ ਨਹੀਂ ਸੀਗੀ, ਹੁਣ ਅੱਜ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਲੋੜ ਆ ਨਾ, ਜਿਹੜੀ ਮੇਨ ਸਮੇਂ ਦੀ ਲੋੜ ਮੰਨੀਏ, ਤਾਂ ਮੇਰੇ ਹਿਸਾਬ ਨਾਲ ਸਭ ਤੋਂ ਪਹਿਲੀ ਲੋੜ ਤਾਂ ਸਾਨੂੰ ਉੱਥੇ ਕਹਿੰਦਾ ਬਹੁਤ ਵਧੀਆ ਪੜ੍ਹੇ ਲਿਖੇ ਘੱਟੋ ਘੱਟ 50 ਗਾਈਡ ਚਾਹੀਦੇ ਆ, ਪੂਰੇ ਪੂਰਨ ਗੁਰਸਿੱਖ ਦੇ ਵਿੱਚ ਮੇਲ ਫੀਮੇਲ ਗਾਈਡ ਚਾਹੀਦੇ ਆ, ਜਿਹੜੇ ਕਿ ਗੇਟ ਦੇ ਉੱਤੇ ਹਾਜ਼ਰ ਹੋਣ, ਜਿਹੜਾ ਵੀ ਗਰੁੱਪ ਆਵੇ, ਜਿਹੜਾ ਵੀ ਗਰੁੱਪ ਦੇ ਕੋਈ ਚਾਹਵੇ ਉਹਨਾਂ ਤੋਂ ਪੁੱਛਣਾ, ਉਹਦਾ ਟੂਰ ਕਰਨਾ ਚਾਹਵੇ, ਉੱਥੇ ਅਫੀਸ਼ੀਅਲ ਦਰਜ ਹੋਵੇ ਤੇ ਉਹ ਅਫੀਸ਼ੀਅਲ ਟੂਰ ਕਰਾਉਣ, ਨਾ ਕਿ ਉੱਥੇ ਬਰਛਾ ਲੈ ਕੇ ਖੜ ਕੇ ਤੇ ਡਰਾਉਣ ਵਾਲੇ ਲੋਕ ਚਾਹੀਦੇ ਆ, ਜਿਹੜੇ ਕਿ ਕਿਤੇ ਕਿਸੇ ਨੂੰ ਡਰਾਉਂਦੇ ਆ, ਕਿਤੇ ਕਿਸੇ ਨੂੰ ਡਰਾਉਂਦੇ ਆ, ਇਹ ਨੀ ਕਰਨਾ ਉਹ ਨੀ ਕਰਨਾ ਜੇ ਨੀ ਕਰਨਾ। ਸੋ ਇਹੋ ਜਿਹੇ ਸੁਧਾਰ ਕਰਨ ਵਾਲੇ ਪਾਸੇ ਜੇ ਅਸੀਂ ਜਾਈਏ ਤਾਂ ਜ਼ਿਆਦਾ ਬਿਹਤਰ ਰਹੂਗਾ ਤੇ ਜ਼ਿਆਦਾ ਚੰਗਾ ਸੀ। ਪਰ ਜੇ ਹੁਣ ਕਿਸੇ ਨੇ ਸ਼ਰਧਾ ਨਾਲ ਇਹ ਚੀਜ਼ਾਂ ਚੜ੍ਹਾਈਆਂ ਤਾਂ ਅਸੀਂ ਭਾਈ ਉਹਦੇ ਚ ਉਹਨਾਂ ਦੀ ਸ਼ਰਧਾ ਦੇ ਆੜੇ ਨਹੀਂ ਆ ਸਕਦੇ, ਤੇ ਨਾ ਸਾਨੂੰ ਆਉਣਾ ਵੀ ਨਹੀਂ ਚਾਹੀਦਾ
ਜੀ। ਸੋ ਬ੍ਰਦਰ ਸਾਹਿਬ, ਅਗਲੀ ਖਬਰ ਹੈ ਜੀ ਕਰਜ਼ਾ ਮੁਕਤੀ ਮੋਰਚਾ, ਜਿਹੜਾ ਕਿ 31ਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਵਾ। ਸੋ ਇਹ ਕਰਜ਼ਾ ਮੁਕਤੀ ਮੋਰਚਾ ਕੀ ਆ ਤੇ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਆ?
ਦੇਖੋ ਜੀ, ਕਰਜ਼ਾ ਮੁਕਤੀ ਮੋਰਚਾ, ਕਰਜ਼ਾ ਇੱਕ ਇਹੋ ਜਿਹੀ ਚੀਜ਼ ਆ ਜੀ ਜਿਹੜਾ ਕੋਈ ਕਿਸੇ ਤੇ ਨਹੀਂ ਥੋਪਦਾ, ਉਹ ਆਪ ਸਿਹੜਦਾ ਬੰਦਾ, ਉਹ ਆਪ ਦੀਆਂ ਜ਼ਰੂਰਤਾਂ ਵਧਾ ਕੇ ਆਪ ਅੱਗੇ ਵਧਣ ਦੇ ਚੱਕਰਾਂ ਦੇ ਵਿੱਚ ਉਹਨੂੰ ਲੈਂਦਾ ਕਰਜ਼ੇ ਨੂੰ, ਤੇ ਜੇ ਕਰਜ਼ੇ ਨੂੰ ਲਿਆ ਜਾਵੇ ਸਹੀ ਨੀਅਤ ਨਾਲ, ਨੀਤੀ ਨਾਲ, ਤੇ ਉਹਨੂੰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਉਹ ਕਰਜ਼ਾ ਤੁਹਾਨੂੰ ਕਾਮਯਾਬ ਵੀ ਕਰ ਦਿੰਦਾ, ਤੁਹਾਨੂੰ ਅੱਗੇ ਵੀ ਵਧਾ ਦਿੰਦਾ। ਪਰ ਹੁਣ ਸਾਡੇ ਜਿਹੜੇ ਕਰਜ਼ੇ ਲੋਕਾਂ ਨੇ ਲਏ ਆ, ਉਹ ਲੈਂਦੇ ਆ, ਲਿਮਿਟ ਬਣਾਈ ਆ ਜੀ ਕਿ ਕੁੜੀ ਦਾ ਵਿਆਹ ਕਰਨਾ, ਅੱਗੇ ਲਿਮਿਟ ਬਣਾਈ ਆ ਜੀ ਮੁੰਡੇ ਨੇ ਕਿ ਕਾਲਜ ਲੱਗਿਆ ਸੀ, ਮੁੰਡੇ ਨੇ ਕਿ ਉੱਥੇ ਚੰਡੀਗੜ੍ਹ ਰਹਿਣ ਲੱਗਣਾ ਤਾਂ ਲਿਮਿਟ ਬਣਾਈ ਆ। ਜਦੋਂ ਕੋਈ ਚੀਜ਼ ਦੀ ਲਿਮਿਟ ਬਣ ਜਾਂਦੀ ਹੈ, ਇੱਕ ਏਕੜ ਦੇ ਉੱਤੇ 1.25 ਲੱਖ ਦੀ ਲਿਮਿਟ ਬਣ ਜਾਂਦੀ ਆ, ਤੇ 1.25 ਲੱਖ ਦੀ ਜਿਹੜੀ ਲਿਮਿਟ ਬਣਨ ਕਾਰਨ ਉਹਨੂੰ ਉਹਦੇ ਚ ਕਿੱਲੇ ਦੀ ਜਿਹੜੀ ਕਮਾਈ ਆ, ਠੇਕਾ ਵੀ 25,000-30,000 ਹੁੰਦਾ, ਤੇ ਜ਼ਿਮੀਂਦਾਰ ਸਾਰੀ ਦੀ ਸਾਰੀ ਲਿਮਿਟ ਚੱਕ ਲੈਂਦਾ ਉੱਥੋਂ। ਉਹ ਚੱਕ ਕੇ ਉਦੋਂ ਬਾਅਦ ਜਿਹੜੀ ਉਹਦੀ ਇਨਕਮ ਹੀ ਹੈਨੀ, ਰਿਟਰਨ ਹੀ ਨਹੀਂ ਕਿਤੋਂ ਹੋ ਸਕਦੀ, ਤਾਂ ਫਿਰ ਉਹ ਕਰਜ਼ਾ ਉਸ ਰੋਜ਼ ਦਿਨ ਰਾਤ ਵਧੀ ਜਾਂਦਾ, ਜੋ ਕਰਜ਼ਾ ਇੰਨਾ ਵੱਧ ਜਾਂਦਾ ਬੇਲੰਗੂ, ਤਾਂ ਫਿਰ ਹੁਣ ਕਰਜ਼ੇ ਮੁਕਤੀ ਮੋਰਚੇ ਲਾਉਣੇ ਪੈਂਦੇ ਆ, ਜਿਹੜੇ ਕਿ ਦੇਖੋ ਕੌਣ ਬੰਦਾ ਜਿਹੜਾ ਆਊਗਾ ਤੁਹਾਨੂੰ ਆ ਕੇ ਕਹੂਗਾ ਵੀ ਤੁਸੀਂ ਆਪਦੀ ਐਸ਼ ਮਸਤੀ ਲਈ ਕੰਮ ਕੀਤੇ, ਜਾਂ ਆਪਦੇ 5% ਲੋਕ ਹੋਣਗੇ ਜਿਨ੍ਹਾਂ ਨੇ ਮਜਬੂਰੀ ਚ ਕਰਜ਼ੇ ਲਏ ਹੋਣਗੇ, ਕੋਈ ਬਿਮਾਰੀ ਸਮਾਰੀ ਤੇ ਕਰਜ਼ਾ ਵਰਤਿਆ ਹੋਊਗਾ, ਤੇ 95% ਨੇ ਨਾ ਆਪਦੀ ਲਾਈਫ ਲਗਜ਼ਰੀ ਕਰਨ ਵਾਸਤੇ ਲੈਂਦੇ ਆ, ਇਹ ਕਲੀਅਰ ਕੱਟ ਆ ਵੀ ਗੁਆਂਢੀਆਂ ਨੇ ਟਰਾਲੀ ਬਣਾ ਲਈ, ਲਿਫਟ ਵਾਲੀ, ਫਲਾਣੇ ਨੇ ਵੱਡੇ ਹਾਲ ਲੈ ਲਏ, ਫਲਾਣੇ ਨੇ ਵੱਡਾ ਟਰੈਕਟਰ ਲੈ ਲਿਆ, ਸੋ ਇਹ ਜਾਂ ਕੁਛ ਜਿਹੜਾ ਚੱਲਦਾ। ਇਸ ਕਰਕੇ ਥੋੜੀ ਜੀ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਮੇਰੇ ਹਿਸਾਬ ਨਾਲ ਅਸੀਂ ਜਿਹੜੀ ਸਿਮਤੀ ਦਿੰਦੇ ਹਾਂ ਨਾ, ਜੇ ਕਿਸੇ ਇਹਨਾਂ ਲੋਕਾਂ ਨੂੰ, ਉਹ ਸਿਮਤੀ ਨਾਲੋਂ ਬਿਹਤਰ ਇਹਨਾਂ ਨੂੰ ਗਾਈਡਲਾਈਨ ਦੇਈਏ, ਗਾਈਡੈਂਸ ਕਰੀਏ, ਜਾਂ ਕੋਈ ਇਹੋ ਜਿਹੇ ਕੈਂਪ ਲਾਈਏ, ਜਾਗਰਤੀ ਫੈਲਾਈਏ ਵੀ ਯਾਰ ਕਰਜ਼ਾ ਜਿਹੜਾ ਉਹ ਕਰਜ਼ਾ ਹੀ ਹੈ, ਇਹ ਉਹ ਰਾਤਾਂ ਦੀਆਂ ਨੀਂਦ ਹਰਾਮ ਕਰ ਦਿੰਦਾ, ਜੇ ਤੁਹਾਡੇ ਕੋਲ ਹੈਗਾ ਤਾਂ ਖਾ ਲਓ, ਨਹੀਂ ਹੈਗਾ ਤਾਂ ਘੱਟ ਖਾ ਲਓ। ਇਸ ਢੰਗ ਨਾਲ ਜਿਹੜਾ ਜ਼ਿੰਦਗੀ ਦਾ ਬਸਰ ਕਰਨਾ ਚਾਹੀਦਾ, ਤਾਂ ਕਿ ਮੋਰਚੇ ਲਾਉਣੇ ਨਾ ਪੈਣ।
ਜੀ ਸੁਬਰਾਜ ਸਾਹਿਬ, ਇਹ ਮੈਂ ਗੱਲ ਤਾਂ ਕੀਤੀ ਸੀ ਬਿਕੋਜ਼ ਮੈਂ ਨਾ ਕੱਲ ਆਪਣੇ ਘਰ ਗੱਲ ਕਰ ਰਹੀ ਸੀਗੀ ਫੋਨ ਤੇ, ਤਾਂ ਉੱਥੇ ਮੈਨੂੰ ਪਤਾ ਲੱਗ ਗਿਆ ਵਾ, ਕਿਉਂਕਿ ਹੁਣ ਜਿਹੜਾ ਇਹ ਚੱਲਣ ਹੋ ਰਿਹਾ ਵਾ ਵੀ ਜਿਨ੍ਹਾਂ ਦੇ ਕੋਲ ਜ਼ਿਆਦਾ ਕਰਜ਼ਾ ਵਾ, ਕਿਸਾਨ ਮਤਲਬ ਆਤਮ ਹੱਤਿਆ ਕਰ ਰਹੇ ਆ, ਸੋ ਹੁਣ ਅਗਲੀ ਜਿਹੜੀ ਸਮੱਸਿਆ ਸਾਹਮਣੇ ਆ ਰਹੀ ਆ ਉਹ ਇਹ ਆ ਜੀ, ਕਿਉਂਕਿ ਕਰਜ਼ਾ ਉਹ ਆੜਤੀਆਂ ਤੋਂ ਲੈਂਦੇ ਆ, ਤੇ ਆੜਤੀਆਂ ਨੂੰ ਬਾਅਦ ਵਿੱਚ ਕਾਫੀ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਵਾ, ਸੋ ਹੁਣ ਅਗਲੀ ਪ੍ਰੋਬਲਮ ਇਹ ਆ ਰਹੀ ਆ ਜੀ, ਕਿਉਂਕਿ ਆੜਤੀਆਂ ਨੇ ਹੁਣ ਕਿਸਾਨਾਂ ਨੂੰ ਕੋਈ ਵੀ ਪੈਸਾ ਦੇਣ ਦਾ ਬੰਦ ਕਰ ਦਿੱਤਾ, ਕਿਉਂਕਿ ਸਾਡੇ ਜਗਰਾਉਂ ਦੇ ਵਿੱਚ ਹੀ ਇਹ ਗੱਲ ਹੋਈ ਆ ਕਿ 2-3 ਕਿਸਾਨ ਜਿਨ੍ਹਾਂ ਨੇ ਕਿ ਆਤਮ ਹੱਤਿਆ ਕੀਤੀ, ਉਹਨਾਂ ਦੇ ਆੜਤੀਆਂ ਤੋਂ ਹੀ ਕਰਜ਼ਾ ਲਿਆ ਹੋਇਆ ਸੀਗਾ, ਤੇ ਉਸ ਤੋਂ ਬਾਅਦ ਜੀ ਆੜਤੀਆਂ ਤੇ ਕੇਸ ਵੀ ਪਿਆ, ਪੈਸੇ ਤਾਂ ਜਿਹੜੇ ਉਹਨਾਂ ਦੇ ਜਾਣੇ ਸੀ, ਸੋ ਹੁਣ ਪ੍ਰੋਬਲਮ ਇਹ ਆ ਚੁੱਕੀ ਆ ਕਿ ਉਹਨਾਂ ਨੇ ਕਿਸੇ ਨੂੰ ਵੀ ਪੈਸੇ ਦੇਣ ਤੋਂ ਨਾ ਕਰ ਦਿੱਤੀ ਆ, ਜਿਹਦੇ ਕਰਕੇ ਇਹ ਪ੍ਰੋਬਲਮ ਆ ਜਿਹੜੀ ਇੱਕ ਹੋਰ ਰੂਪ ਦੇ ਵਿੱਚ ਸਾਹਮਣੇ ਆ ਰਹੀ ਆ।
ਜੀ ਜੀ ਜੀ, ਪਰ ਮੈਂ ਤਾਂ ਇਹਨੂੰ ਨਾ ਜ਼ਿਮੀਂਦਾਰ ਦੇ ਹੱਕ ਚ ਹੀ ਜਾਂਦੀ ਦੱਸੂਗਾ, ਜੇ ਆੜਤੀਆ ਦੇਣੋ ਹਟ ਜੇ ਨਾ ਪੈਸਾ ਜ਼ਿਮੀਂਦਾਰ ਨੂੰ, ਜ਼ਿਮੀਂਦਾਰ ਦੀ ਲਾਈਫ ਨਾ 6 ਮਹੀਨੇ ਸਾਲ ਚ ਸੁਖਾਲੀ ਹੋ ਜਾਏ, 6 ਮਹੀਨੇ ਸਾਲ ਹੀ ਉਹਨੂੰ ਔਖੇ ਹੋ ਸਕਦੇ ਆ, 6 ਮਹੀਨੇ ਸਾਲ ਚ ਉਹ ਕੀ ਕਰੇ ਨਾ, ਫਿਰ ਉਹ ਕੋਸ਼ਿਸ਼ ਸ਼ੁਰੂ ਕਰ ਲੇ ਵੀ ਯਾਰ ਉਹਨੇ ਤਾਂ ਦੇਣੇ ਨੀ ਹੁਣ ਕਿਸੇ ਪਾਸੋਂ, ਤੇ ਕਿਉਂ ਨਾ ਆੜਤੀਆ ਜਿਹੜਾ ਪੈਸੇ ਦਿੰਦਾ ਸੀ ਉਹ ਇਸ ਲਾਲਚ ਚ ਦਿੰਦਾ ਸੀ ਵੀ ਭਾਈ ਇੱਕ ਤਾਂ ਮੇਰੀ ਉਹਦੀ ਦੁਕਾਨਦਾਰੀ ਵਿਆਜ ਦੇ ਉੱਤੇ ਖੜੀ ਹੁੰਦੀ ਆ, ਦੂਜੀ ਉਹਨਾਂ ਨੂੰ ਪਤਾ ਸੀਗਾ ਵੀ ਜਾਇਦਾਦ ਹੈਗੀ ਜ਼ਿਮੀਂਦਾਰ ਕੋਲੇ, ਆਪਾਂ ਜਾਇਦਾਦ ਕਰ ਲਾਂਗੇਗਾ ਕੁਰਕ ਜੇ ਲੋੜ ਪਈ ਤਾਂ। ਹੁਣ ਕੀ ਹੋਇਆ, ਹੁਣ ਜਿਹੜਾ ਬੈਕ ਫਾਇਰ ਵਾਲੀ ਗੱਲ ਹੋ ਗਈ ਵੀ ਜ਼ਿਮੀਂਦਾਰ ਲੈਟਰ ਲਿਖ ਕੇ ਖੁਦਕੁਸ਼ੀਆਂ ਕਰਨ ਲੱਗ ਗਏ ਵੀ ਮੈਨੂੰ ਆੜਤੀਆ ਤੰਗ ਕਰਦਾ ਸੀ, ਤਾਂ ਹੁਣ ਆੜਤੀਆ ਹੋਰ ਕੀ ਕਰੂਗਾ, ਆੜਤੀ ਨੂੰ ਬੰਦ ਹੀ ਕਰਨੀ ਪੈਣੀ ਆ। ਪਰ ਇਸ ਚੀਜ਼ ਨੂੰ ਨਾ ਜ਼ਿਮੀਂਦਾਰ ਨੈਗੇਟਿਵ ਪੱਖ ਨਾਲ ਨਾ ਦੇਖਣ, ਇਹਨੂੰ ਪੋਜ਼ਿਟਿਵ ਪੱਖ ਨਾਲ ਲੈਣ ਵੀ ਜਦੋਂ ਸਾਡੇ ਕੋਲੇ ਆਸ ਮੁੱਕ ਜਾਂਦੀ ਹੈ ਨਾ ਕਿਸੇ ਚੀਜ਼ ਦੀ, ਤੇ ਅਸੀਂ ਕੋਸ਼ਿਸ਼ ਸ਼ੁਰੂ ਕਰਦੇ ਹਾਂ, ਤੇ ਕੋਸ਼ਿਸ਼ ਹਮੇਸ਼ਾ ਕਾਮਯਾਬ ਹੁੰਦੀ ਆ। ਇਹ ਸਭ ਤੋਂ ਵੱਡੀ ਗੱਲ ਆ, ਉਹਨਾਂ ਚ ਅਸੀਂ ਕੋਸ਼ਿਸ਼ ਨਹੀਂ ਕਰਦੇ ਜਿਨ੍ਹਾਂ ਚ ਸਾਨੂੰ ਇਹ ਆਸ ਹੋਵੇ ਵੀ ਬਾਪੂ ਦੇ ਦੂਗਾ, ਬਾਪੂ ਦੀ ਜੇਬ ਚੋਂ ਮਿਲ ਜਾਣਗੇ, ਬਾਣੀਆਂ ਤੋਂ ਮਿਲ ਜਾਊਗਾ, ਤਾਂ ਉਦੋਂ ਅਸੀਂ ਕੁਛ ਨਹੀਂ ਕਰਦੇ। ਤੁਸੀਂ ਹੁਣ ਆਪਣੀ ਉਦਾਹਰਨ ਲਾਓ, ਜਿੰਨੇ ਆਪਾਂ ਇੱਥੇ ਆਸਟ੍ਰੇਲੀਆ ਚ ਆਏ ਆ, ਤੇ ਕੀ ਤੁਸੀਂ, ਤੁਹਾਨੂੰ ਫਿਕਰ ਹੁੰਦਾ ਸੀਗਾ ਵੀ ਮੈਂ ਕਿਰਾਇਆ ਲੈ ਕੱਢਣਾ, ਮੈਂ ਆਹ ਚੀਜ਼ ਕਰਨੀ ਆ, ਫੀਸ ਭਰਨੀ ਆ, ਕੋਈ ਨਹੀਂ ਸੀ, ਤੇ ਆਪਾਂ ਕਿਤੇ ਕੋਈ ਕੋਸ਼ਿਸ਼ ਨਹੀਂ ਕਰਦੇ ਸੀ, ਕਿਉਂਕਿ ਆਪਾਂ ਨੂੰ ਪਤਾ ਸੀ ਵੀ ਇੱਕ ਹੁਕਮ ਕਰੇ ਤੋਂ ਮੈਨੂੰ ਮਿਲ ਜਾਣਾ, ਤੇ ਹੁਣ ਇੱਥੇ ਪਤਾ ਵੀ ਦਿਨ ਚੜਿਆ ਹੀ ਰਹਿਣਾ ਤੇ ਤਰੀਕ ਆ ਹੀ ਰਹਿਣੀ ਆ। ਹੁਣ ਦੇਖੋ ਮੇਰੀ ਲਾਓ ਜੇ ਗੱਲ, ਹੁਣ ਕੈਨੇਡਾ ਦੇ ਟੂਰ ਤੇ ਜਾ ਰਹੇ ਹਾਂ, ਸਾਰਾ ਕੁਛ ਪਲੱਸ ਪੁਆਇੰਟ ਆ, ਪਰ ਕਿਤੇ ਨਾ ਕਿਤੇ ਸੂਈ ਇਹ ਵੀ ਅਟਕੀ ਹੋਈ ਆ ਵੀ ਮੀਟਰ ਖੜ ਗਿਆ, ਠੀਕ ਹੈ ਨਾ ਜੀ। ਜੇ ਹੁਣ ਇੱਥੇ ਅੱਗੇ ਕੋਈ ਫਿਕਰ ਹੀ ਨਹੀਂ ਸੀ, ਅੱਗੇ ਸਾਲਾਂ ਬੱਧੀ ਕੰਮ ਨਹੀਂ ਕੀਤਾ ਤਾਂ ਕੋਈ ਫਰਕ ਨਹੀਂ ਪਿਆ, ਹੁਣ 1 ਮਹੀਨੇ ਦੀ ਛੁੱਟੀ ਲੈਣ ਤੇ ਵੀ ਐਂ ਲੱਗਦਾ ਵੀ 1 ਮਹੀਨੇ ਦੇ ਵਿੱਚ ਨਾਲੇ ਤਾਂ ਇੰਨੇ ਪੈਸੇ ਉਧਰੋਂ ਆਉਣ ਰੁਕਣਗੇ ਤੇ ਨਾਲੇ ਇੰਨੇ ਖਰਚ ਕੇ ਆਵਾਂਗੇ। ਇਹ ਇੱਕ ਸੱਚਾਈ ਆ, ਇਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਸੋ ਇਸ ਕਰਕੇ ਜੇ ਆੜਤੀਆਂ ਨੇ ਜਵਾਬ ਦਿੱਤਾ ਨਾ, ਤਾਂ ਮੈਂ ਤਾਂ ਯਾਦਾਂ ਵੀ ਭਲਾ ਤੁਹਾਡਾ, ਤੁਹਾਨੂੰ ਤੁਸੀਂ ਕੋਸ਼ਿਸ਼ਾਂ ਸ਼ੁਰੂ ਕਰ ਦਿਓਗੇ। ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਮੈਂ ਕਾਮਯਾਬ ਹੁੰਦੀਆਂ ਦੇਖੀਆਂ, ਮੈਨੂੰ ਬੜੀ ਖੁਸ਼ੀ ਹੋਈ। ਮੈਂ ਥੋੜੇ ਦਿਨ ਪਹਿਲਾਂ ਕਿਸੇ ਬੰਦੇ ਨਾਲ ਗੱਲ ਕਰ ਰਿਹਾ ਸੀ ਤੇ ਉਹਨਾਂ ਦੀ ਮਾਲੀ ਹਾਲਤ ਇੰਨੀ ਕੁ ਮਾੜੀ ਹੋ ਚੁੱਕੀ ਸੀ, ਤੇ ਜਿਹੜੀ ਉਦਣ ਮੈਨੂੰ ਸਟੋਰੀ ਸੁਣਾਈ ਤਲਵੰਡੀ ਸਾਬੋ ਤੋਂ ਸੀ ਉਹ ਬੰਦੇ, ਤਾਂ ਉਹ ਮੈਨੂੰ ਇਹ ਲੱਗਿਆ ਵੀ 6 ਮਹੀਨਿਆਂ ਬਾਅਦ ਜਦੋਂ ਮੈਂ ਕੱਲ ਪਤਾ ਕਰਿਆ ਵੀ ਉਹ ਚੱਲ ਗਏ ਹੋਣੇ ਆ, ਉਹਨਾਂ ਕੋਲੇ ਹੁਣ ਕੁਛ ਨੀ ਹੋਣਾ ਗਾ ਇਸ ਟਾਈਮ, ਤੇ ਉਹਨਾਂ ਨੇ ਤਾਂ ਆਪਦਾ ਚਾਹੇ ਖੁਦਕੁਸ਼ੀ ਕਿਸੇ ਨੇ ਕਰ ਲਈ ਹੋਵੇ ਜਾਂ ਕੁਛ ਵੀ ਕਰ ਲਿਆ ਹੋਵੇ, ਪਰ ਮੈਨੂੰ ਹੁਣ ਪਤਾ ਲੱਗਿਆ ਵੀ ਉਹਨਾਂ ਨੇ ਤਾਂ ਕੰਮ ਹੀ ਬੜਾ ਵਧੀਆ ਸੈਟਅਪ ਕਰ ਲਿਆ। ਪਿਛਲੇ 6 ਮਹੀਨਿਆਂ ਚ ਨਾ ਉਹਨਾਂ ਨੇ ਜਦੋਂ ਦੇਖਿਆ ਵੀ ਹੁਣ ਨੌਬਤ ਇਹ ਆ ਗਈ, ਉਹਨਾਂ ਨੂੰ ਕੋਈ ਚਾਹ ਦੀ ਦੁਕਾਨ ਕਰਨੀ ਨੀ ਔਖੀ ਲੱਗੀ, ਇੱਕ ਮੁੰਡੇ ਨੇ ਕਹਿੰਦੇ ਉਹਨਾਂ ਨੇ ਚਾਹ ਦੀ ਦੁਕਾਨ ਕਰ ਲਈ, ਉਹ ਦੁਕਾਨ ਹੀ ਅਜੇ ਥਾਂ ਤੇ ਟਰੱਕ ਯੂਨੀਅਨ ਦੇ ਲੱਗ ਗਏ ਸੀ, ਉਹ ਇੰਨੀ ਕੁ ਚੱਲ ਪਈ ਕਹਿੰਦੇ, ਉਹਨੇ ਹੌਲੀ ਹੌਲੀ ਉਹਨੂੰ ਹੋਟਲ ਦਾ ਰੂਪ ਦੇ ਦਿੱਤਾ 6 ਮਹੀਨੇ ਜੀ ਕਹਿੰਦੇ, ਉਦੋਂ ਤਾਂ ਹੁਣ ਤਾਂ ਕੰਮ ਹੀ ਇੰਨਾ ਜ਼ਿਆਦਾ ਵੀ ਤਾਂ ਰੋਜ਼ ਦਾ ਕਹਿੰਦੇ 4000 ਬਣਾਉਂਦਾ, 6 ਮਹੀਨੇ ਚ ਇੰਨਾ ਫਰਕ ਆ ਗਿਆ ਗੱਲ, ਕਿਉਂਕਿ ਉਹਨੇ ਆਪਦੀ ਸੋਚ ਤੇ ਆ ਕੇ ਤੇ ਚਾਹ ਦੀ ਕੰਮ ਨੂੰ ਛੋਟਾ ਨਾ ਸਮਝ ਕੇ ਤੇ ਰਿਸਕ ਲਿਆ, ਬੈਂਚ ਧਰ ਕੇ ਉਹੀ 100-200 ਚਾਹ ਦੀ ਦੁਕਾਨ ਸ਼ੁਰੂ ਕੀਤੀ, ਤੇ ਉਹ ਚਾਹ ਦੀ ਦੁਕਾਨ ਤੋਂ ਕਹਿੰਦੇ ਹੁਣ ਉਹ ਤੜਕੇ ਤੜਕੇ ਕੇ ਛੋਲੇ ਪੂਰੀਆਂ ਖਾਣ ਵਾਲੇ ਬੰਦਿਆਂ ਦੀ ਉਹਦੇ ਕਹਿੰਦਾ ਲੈਣ ਲੱਗ ਕੇ ਖਾਂਦੇ ਆ, ਸਿਰਫ 6 ਮਹੀਨੇ ਚ ਹਾਲਾਤ ਬਦਲ ਗਏ। ਹੁਣ ਇੱਥੇ ਆ ਕੇ ਤਾਂ ਅਸੀਂ ਸਾਰਾ ਕੁਛ ਕਰ ਸਕਦੇ ਹਾਂ, ਇੱਥੇ ਕਿ ਤਾਂ ਸਾਡੇ ਕਲੀਨਿੰਗ ਕਰਾ ਲਓ ਕੁਛ ਵੀ ਕਰਾ ਲਓ, ਪਰ ਜੇ ਭਾਰਤ ਰਹਿੰਦੇ ਹਾਂ ਤਾਂ ਅਸੀਂ ਫਿਰ ਬਾਪ ਤੋਂ ਲੈਂਦੇ ਹਾਂ ਤੇ ਬਾਪ ਨੂੰ ਵਿਚਾਰੇ ਨੂੰ ਕਰਜ਼ਾ ਲੈਣਾ ਪੈਂਦਾ
ਜੀ। ਤੇ ਪਰ ਇੰਡੀਆ ਦੇ ਵਿੱਚ ਆਪਾਂ ਰਹਿੰਦੇ ਹੋਏ ਇਹੋ ਜਿਹੇ ਕੰਮ ਕਰਨ ਤੋਂ ਵੀ ਸ਼ਰਮ ਗਰੇਜ਼ ਕਰਦੇ ਹਾਂ, ਉਦੋਂ ਕਹਿ ਦਿੰਦੇ ਨਾ ਅਸੀਂ ਨੀ ਕਰਨੇ, ਕਿਉਂਕਿ ਅਸੀਂ ਇੱਥੇ ਜ਼ਰੂਰ ਕਰਦੇ ਹਾਂ ਪਰ ਜੇ ਕਲੀਨਿੰਗ ਏਦਾਂ ਦਾ ਕੰਮ ਸਾਨੂੰ ਇੰਡੀਆ ਚ ਕਰਨਾ ਪਵੇ, ਮੈਨੂੰ ਨੀ ਲੱਗਦਾ ਕਿ ਕੋਈ ਰੈਡੀ ਹੋਊਗਾ ਇਹ ਕੰਮ ਕਰਨ ਦੇ ਲਈ, ਸੋ ਇਹ ਵੀ ਸਾਡੀ ਸੋਚ ਹੀ ਆ ਜੀ। ਸੋ ਬਰਾਗ ਸਾਹਿਬ ਅੱਗੇ ਸਾਡੇ ਨਾ ਮੈਸੇਜ ਰਾਹੀਂ ਰਾਬਤਾ ਕੀਤਾ ਜੀ, ਦਲਜੀਤ ਸਿੰਘ ਮਹਿਤਾ ਚੌਂਕ ਤੋਂ ਕਹਿੰਦੇ ਕਿ ਮਿੰਟੂ ਭਾਜੀ ਸਤਿ ਸ੍ਰੀ ਅਕਾਲ, ਬੈਸਟ ਵਿਸ਼ਿਸ ਫੋਰ ਯੂਅਰ ਟ੍ਰਿਪ, ਤੇ ਕਹਿੰਦੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਦਾ 300ਵਾਂ ਸ਼ਹੀਦੀ ਦਿਵਸ ਹੈ, ਸੇ ਸਮਥਿੰਗ।
ਜੀ ਜੀ ਬਿਲਕੁਲ ਜੀ, ਦੇਖੋ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਮੈਂ ਕਿੰਨੇ ਕੁ ਸ਼ਬਦ ਕਹਿ ਸਕਦਾ, ਉਹਨਾਂ ਦੀ ਸ਼ਖਸੀਅਤ ਦੇ ਮਾਮਲੇ ਚ ਮੇਰੇ ਸ਼ਬਦ ਬਹੁਤ ਥੋੜੇ ਆ। ਮੈਂ ਕੱਲ ਪਰਸੋਂ ਵੀ ਇਸ ਪ੍ਰੋਗਰਾਮ ਚ ਗੱਲ ਕਰ ਰਿਹਾ ਸੀ ਉਹਨਾਂ ਦੇ ਮਾਮਲੇ ਚ ਵੀ, ਇੱਕ ਬੈਰਾਗੀ ਦੇ ਉੱਤੋਂ ਜਾ ਕੇ ਇੱਕ ਇਹੋ ਜਿਹੇ ਪ੍ਰਸ਼ਾਸਕ ਦੇ ਰੂਪ ਦੇ ਵਿੱਚ ਉਹ ਆਏ, ਜਿਹੜੇ ਪ੍ਰਸ਼ਾਸਕ ਨੇ, ਹਰ ਪ੍ਰਸ਼ਾਸਕ ਦਾ ਇੱਕ ਰਵਾਇਤ ਸੀ ਉਸ ਟਾਈਮ ਦੇ ਵਿੱਚ ਵੀ, ਪ੍ਰਸ਼ਾਸਨ ਹੱਥ ਚ ਆਇਆ ਤੇ ਆਪਦੇ ਨਾਂ ਦਾ ਸਿੱਕਾ, ਆਪਦੇ ਨਾਂ ਦੀਆਂ ਮੋਹਰਾਂ ਚਲਾਤੀਆਂ, ਪਰ ਉਹ ਇੱਕ ਇਨਸਾਨ ਸੀ ਜੀ ਜਿਹਨੇ ਆਪਦੇ ਨੀ ਗੁਰੂ ਦੇ ਨਾਂ ਦੀਆਂ ਮੋਹਰਾਂ ਚਲਾਈਆਂ, ਗੁਰੂ ਦੇ ਨਾਂ ਦਾ ਸਿੱਕਾ ਚਲਾਇਆ, ਤੇ ਉਹਨੇ ਜਿਹੜੀ ਮੁਰੱਬਾਬੰਦੀ ਦੀਆਂ ਗੱਲਾਂ, ਜ਼ਮੀਨ ਦੇ ਮਾਮਲੇ ਚ ਅੱਜ ਵੀ ਗੱਲਾਂ ਚੱਲਦੀਆਂ ਵੀ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਰੀਤ ਪਾਈ ਹੋਈ ਆ, ਜਾਂ ਬਹਾਦਰੀ ਦੇ ਮਾਮਲੇ ਚ, ਜਾਂ ਇੱਕ ਕਿਸੇ ਚੀਜ਼ ਦਾ ਮੁੱਖ ਦੁਆਰ ਬਣ ਕੇ ਖੜ ਜਾਣਾ, ਆਪਦੀ ਇੱਕ ਜਾਨ ਲੈ ਕੇ ਮੂਹਰੇ ਖੜ ਗਿਆ ਦੇਸ਼ ਦੀ ਰੱਖਿਆ ਲਈ, ਤਾਂ ਉਹ ਜਿਹੀਆਂ ਚੀਜ਼ਾਂ ਜਿਹੜੀਆਂ ਜਮਰੌਦ ਦੇ ਕਿਲੇ ਅੱਜ ਵੀ ਜਿਹੜੇ ਉਹ ਯਾਦ ਕੀਤੇ ਜਾਂਦੇ ਆ, ਚਾਹੇ ਨਲਗੋ ਨੇ ਜਾ ਕੇ ਉੱਥੇ ਲਾਇਆ, ਤੇ ਪਰ ਇਹ ਸਿੱਖ ਇਤਿਹਾਸ ਦੇ ਜਿਹੜੇ ਜੋ ਵੀ ਬੰਦੇ ਹੋਏ ਆ ਜਿਹੜੇ ਇਹਨਾਂ ਚ, ਤੇ ਉਹਨਾਂ ਚ ਜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਹਿਲਾ ਜਿਹੜਾ ਪ੍ਰਸ਼ਾਸਕ ਦੇ ਤੌਰ ਦੇ ਉੱਤੇ ਮੰਨਿਆ ਜਾਊਗਾ, ਕਿਉਂਕਿ ਦਸਾਂ ਗੁਰੂਆਂ ਦੀ ਤਾਂ ਅਸੀਂ ਇੱਕ ਹੋਰ ਕੈਟੇਗਰੀ ਰਹੀ ਆ, ਉਹਦੇ ਆਤਮਿਕ ਪੱਖ ਦੇ ਲੋਕ ਸਨ, ਪਰ ਜੇ ਓਪਨਲੀ ਜੇ ਕੋਈ ਬੰਦੇ ਨੇ ਪ੍ਰਸ਼ਾਸਨ ਕੀਤਾ ਜਾਂ ਇਸ ਦੇ ਨਾਲ ਨਾਲ ਧਰਮ ਦੇ ਨਾਲ ਨਾਲ ਰਾਜਨੀਤੀ ਕੀਤੀ, ਤਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਸਨ ਜੀ, ਤੇ ਉਹ ਕਦੇ ਵੀ ਸਾਡੇ ਜਿਹੜੇ ਦਿਮਾਗ ਚੋਂ ਨਹੀਂ ਜਾਣਗੇ। ਵੀ ਇਹ ਜ਼ਿਕਰ ਕੀਤਾ ਸੀ ਵੀ ਸਰਕਾਰਾਂ ਨੂੰ ਉਹ ਸਿੱਕੇ ਚਲਾਉਣੇ ਚਾਹੀਦੇ ਆ ਜਿਹੜੇ ਸਿੱਕੇ ਰੋਜ਼ਮਰਾ ਦੀ ਜ਼ਿੰਦਗੀ ਚ ਅਸੀਂ ਚੱਲਦੇ ਆ, 2 ਰੁਪਏ, 4 ਰੁਪਏ, 5 ਰੁਪਏ ਦੇ ਸਿੱਕੇ ਦੇ ਉੱਤੇ ਵੀ ਜੇ ਲਾਉਂਦੇ ਨਾ ਉਹ ਫੋਟੋ ਤਾਂ ਬੜੀ ਖੁਸ਼ੀ ਦੀ ਗੱਲ ਸੀ। ਜਿਹੜੇ ਸਿਉਣੇ ਦੇ ਸਿੱਕੇ ਬਣਾਉਣੇ ਆ ਉਹ ਤਾਂ ਜੀ ਦੇਖੋ ਇੱਕ ਫਾਰਮੈਲਿਟੀ ਆ, ਉਹ ਤਾਂ ਤੁਸੀਂ ਵੀ ਬਣਾ ਸਕਦੇ ਹੋ, ਆਪਦਾ ਸਿਉਣੇ ਦਾ ਸਿੱਕਾ ਬਣਾ ਲਓ ਤੇ ਤੁਹਾਨੂੰ ਕੀ ਫਰਕ ਪੈ ਜੂਗਾ, ਉਹ ਤਾਂ ਤੁਸੀਂ ਰੱਖ ਸਕਦੇ ਹੋ। ਸੋ ਬਿਲਕੁਲ ਜੀ, ਅੱਜ ਦੇ ਦਿਹਾੜੇ ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਤੇ ਮੈਨੂੰ ਲੱਗਦਾ ਬੋਬੀ ਜੀ ਜਿਹੜੀਆਂ ਆਪਣੀਆਂ ਇਹ ਖਬਰਾਂ ਤਾਂ ਹੋਊਗਾ ਕਾਫੀ। ਅੱਜ ਇੱਕ ਹੋਰ ਇੰਟਰਨੈਸ਼ਨਲ ਬੜੀ ਅਹਿਮ ਗੱਲ ਚੱਲ ਰਹੀ ਆ ਜਿਹੜੀ ਨੇ ਆਉਣ ਵਾਲੇ ਦਿਨਾਂ ਚ ਯੂਰਪ ਦਾ ਭਵਿੱਖ ਤੈਅ ਕਰਨਾ ਸੀ, ਤੇ ਉਹ ਸੀਗਾ ਜੀ ਅੱਜ ਇੱਕ ਰੈਫਰੈਂਡਮ ਹੋ ਰਿਹਾ ਸੀਗਾ ਜਿਹੜਾ ਬ੍ਰਿਟੇਨ ਦੇ ਨੇ ਕਰਾ ਰਹੇ ਸੀ ਵੀ ਉਹ ਯੂਰਪ ਚ ਨੀ ਰਹਿਣਾ ਚਾਹੁੰਦੇ ਉੱਥੋਂ ਦੇ ਲੋਕ, ਤੇ ਉਹ ਚਾਹੁੰਦੇ ਵੀ ਅਸੀਂ ਯੂਰਪ ਨਾਲ ਵੱਖਰਾ ਹੋ ਜਾਈਏ। ਤਾਂ ਇਹ ਸਾਰੀ ਚੀਜ਼ ਦੇ ਉੱਤੇ ਨਿਗਾਹ ਨਾ ਅਮਨਦੀਪ ਸਿੱਧੂ ਹੋਰਾਂ ਨੇ ਰੱਖੀ ਹੋਈ ਸੀ ਵੀ ਕਿਉਂ ਇਹ ਕਾਰਨ ਕੀ ਸੀ ਇਹਦੇ ਪਿੱਛੇ, ਤੇ ਉਹ ਰੈਫਰੈਂਡਮ ਦੇ ਰਿਜ਼ਲਟ ਵੀ ਆਉਣੇ ਸ਼ੁਰੂ ਹੋ ਗਏ ਆ, ਤੇ ਉਹ ਮੈਨੂੰ ਲੱਗਦਾ ਮੈਂ ਜਿਹੜਾ ਇਹਨਾਂ ਨੂੰ ਫੋਨ ਹੁਣ ਜਿਹੜਾ ਅਮਨਦੀਪ ਸਿੱਧੂ ਹੋਰਾਂ ਨੂੰ ਦਿੰਦਾ ਤੇ ਤੁਸੀਂ ਜਿਹੜੀ ਅਗਲੀ ਜਿਹੜੀ ਰਿਪੋਰਟਿੰਗ ਆ ਉਹਨਾਂ ਤੋਂ ਲਿਓ, ਤੇ ਮੈਂ ਹੁਣ ਜੁੜੂੰਗਾ ਸੰਡੇ ਦੇ ਪ੍ਰੋਗਰਾਮ ਦੇ ਵਿੱਚ ਕੈਨੇਡਾ ਤੋਂ।
ਜੀ ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੀ ਬੈਸਟ ਵਿਸ਼ੇਸ ਫਾਰ ਯੂਅਰ ਟ੍ਰਿਪ।
ਬਹੁਤ ਮਿਹਰਬਾਨੀ ਬੋਬੀ
ਜੀ। ਦੋਸਤੋ ਹੁਣ ਆਪਾਂ ਕਹਿੰਦੇ ਹਾਂ ਵੈਲਕਮ ਅਮਨਦੀਪ ਸਿੱਧੂ ਜੀ ਨੂੰ, ਸੋ ਦੇਖਦੇ ਹਾਂ ਜੀ ਉਹਨਾਂ ਦੇ ਕੀ ਵਿਚਾਰ ਨੇ ਇਸ ਬਾਰੇ। ਹਾਂਜੀ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੀ ਜੀ ਤੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡੇ ਸ਼ਹਿਰ ਦੇ ਵਿੱਚ ਆਏ ਆ, ਚਾਹ ਪਕੌੜੇ ਕਿਤੇ ਦਿਖਾਈ ਨਹੀਂ ਦੇ ਰਹੇ, ਕੀ ਗੱਲ ਹੈ?
ਲਾਂਬਾ ਤਾਂ ਦਿਖਾਗੇ ਸਿਰ ਪੱਕਾ ਵਾ, ਐਦਕੀ ਤਾਂ ਤੁਸੀਂ ਜਮਾ ਕਰਦੇ ਕੋਲੋਂ ਮੁੜ ਗਏ।
ਹਾਂ ਇੱਦਾਂ ਹੈ ਵੀ ਹੁਣ ਪੈਸੇ ਦਿੱਤੇ ਵਾ, ਇਹ ਦਾ ਵੀ ਖਾਣਾ ਅਸੀਂ ਤਾਂ ਪਰਸੋਂ ਦਾ ਵਰਤ ਰੱਖਿਆ ਹਨਾ, ਤੇ
ਹਾਂਜੀ ਹੁਣ ਮੈਨੂੰ ਵੀ ਲੱਗਦਾ ਵੀ ਹੁਣ ਗੁੱਸਾ ਤੁਹਾਡੇ ਨਾਲ ਤੁਹਾਨੂੰ ਸ਼ਿਕਾਇਤ ਕਰਨ ਦਾ ਕੋਈ ਫਾਇਦਾ ਨੀ, ਹੁਣ ਹੋਮ ਮਿਨਿਸਟਰ ਕੋਲ ਹੀ ਆਪਾਂ ਨੂੰ ਅਰਜੀ ਪਾਉਣੀ ਪੈਣੀ ਆ, ਫੇਰ ਹੀ ਕੁਛ ਬਣਨਾ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਮੈਂ ਕੁਇਕਲੀ ਭਾਜੀ ਦੇ ਨਾਲ ਹੀ ਬੈਠਾ ਸੀ ਤੇ ਕਿਉਂਕਿ ਬੜਾ ਇੱਕ ਅਹਿਮ ਫੈਸਲਾ ਹੋਣ ਵਾਲਾ ਅਸੀਂ ਹਵਾ ਦੇ ਵਿੱਚ ਹੋਣਾ ਹੈ, ਕੱਲ ਅਸੀਂ ਇਸ ਧਰਤੀ ਤੇ ਹੋਣਾ ਹੀ ਨਹੀਂ ਜਦੋਂ ਅਹਿਮ ਫੈਸਲਾ ਦੁਨੀਆ ਤੇ ਹੋ ਜਾਣਾ ਹੈ। ਪਤਾ ਨੀ ਰੱਬ ਨੇ ਕਿੱਦਾਂ ਦੀ ਵਿਧਨਾ ਬਣਾਈ ਹੈ। ਤੇ ਬ੍ਰਿਟੇਨ ਦੇ ਵਿੱਚ ਰੈਫਰੈਂਡਮ ਹੋ ਕੇ ਹਟਿਆ, ਵੋਟਾਂ ਪਈਆਂ ਨੇ ਸਾਰੀ ਦਿਹਾੜੀ, ਜਾਣੀ ਕਿ ਸਾਡੀ ਰਾਤ ਸੀ ਤੇ ਉਧਰ ਦਿਹਾੜੀ ਸੀ, ਤੇ ਇਨੀਸ਼ੀਅਲ ਰਿਜ਼ਲਟ ਆਣੇ ਸ਼ੁਰੂ ਹੋ ਗਏ ਨੇ। ਇਸ ਨੂੰ ਬ੍ਰੈਗਜ਼ਿਟ ਕਿਹਾ ਗਿਆ, ਜਾਣੀ ਕਿ ਬ੍ਰਿਟੇਨ ਨੇ ਐਗਜ਼ਿਟ ਕਰਨਾ ਹੈ ਯੂਰੋਪੀਅਨ ਯੂਨੀਅਨ ਤੋਂ। ਤਕਰੀਬਨ 43 ਸਾਲ ਹੋ ਗਏ ਨੇ ਇਹਨਾਂ ਨੂੰ ਬਣਿਆ ਨੂੰ, ਯੂਨੀਅਨ ਨੂੰ, 28 ਦੇਸ਼ ਇਹਨਾਂ ਦੇ ਮੈਂਬਰ ਨੇ। ਤੇ ਪਿਛਲੇ 10-15 ਸਾਲ ਤੋਂ ਕਾਫੀ ਕਲੇਸ਼ ਪਿਆ ਹੋਇਆ ਇੰਗਲੈਂਡ ਦੇ ਵਿੱਚ ਕਿ ਬਾਹਰੋਂ ਜਿਹੜੇ ਵਰਕਰ ਨੇ ਈਸਟਰਨ ਯੂਰਪ ਦੇ ਵਿੱਚੋਂ, ਪੋਲੈਂਡ ਜਾਂ ਈਵਨ ਕਿ ਜਿਹੜੇ ਰਸ਼ੀਆ ਦੇ ਪੁਰਾਣੇ ਦੇਸ਼ ਰਹੇ ਨੇ ਭਾਈਵਾਲ, ਉਹਨਾਂ ਤੋਂ ਜਿਹੜੀ ਚੀਪ ਲੇਬਰ ਜਾਂ ਕਹਿ ਲਓ ਕਿ ਅੰਡਰ ਡਿਵੈਲਪਡ ਕੰਟਰੀ ਸੀਗੇ, ਉੱਥੋਂ ਇੰਗਲੈਂਡ ਦੇ ਵਿੱਚ ਆਉਂਦੇ ਸੀ ਕੰਮ ਉੱਤੇ ਬਹੁਤ ਕਰਦੇ, ਲੋਕ ਜਿਹੜੇ ਨੇ ਉਹਨਾਂ ਦੀਆਂ ਜੋਬਸ ਆਪਣੇ ਆਪ ਨੂੰ ਫੀਲ ਕਰਦੇ ਸੀ ਸਿਕਿਓਰ ਨਹੀਂ ਰਹੀਆਂ। ਤੇ ਵੈਸੇ ਵੀ ਅਮਰੀਕ ਸਿੰਘ ਫਲੋਰਾ ਨਾਲ ਇੱਕ ਦਿਨ ਕਾਫੀ ਲੰਬੀ ਚੌੜੀ ਗੱਲਬਾਤ ਕੀਤੀ ਸੀ ਕਿ ਜਦੋਂ ਤਾਂ ਜਿੰਨੀ ਦੇਰ ਤੱਕ ਤਾਂ ਜਿਹੜੀ ਲੇਬਰ ਹੈ ਜਿਹੜੇ ਰੂਟ ਲੈਵਲ ਦੀਆਂ ਜੋਬਸ ਕਰਦੇ ਉਦੋਂ ਆਉਂਦੀ ਰਹੇ ਫਿਰ ਤਾਂ ਠੀਕ ਹੈ, ਪਰ ਜਦੋਂ ਹਾਈ ਲੈਵਲ ਦੀਆਂ ਜੋਬਸ ਨੇ ਡਾਕਟਰ ਇੰਜੀਨੀਅਰ ਵੀ ਮੂਵ ਹੋਣ ਲੱਗ ਜਾਣ ਤਾਂ ਫਿਰ ਜਿਹੜੇ ਉੱਥੇ ਦੇ ਸੈਟਲਡ ਮਿਡਲ ਕਲਾਸ ਤੇ ਹਾਇਰ ਕਲਾਸ ਨੂੰ ਖਤਰਾ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਵੀ ਸਾਨੂੰ ਕਿਤੇ ਹੋਰ ਜਾਣਾ ਪੈਣਾ ਹੈ। ਸੋ ਇਹੀ ਖਤਰਾ 10-15 ਸਾਲ ਤੋਂ ਵੱਧਦਾ ਵੱਧਦਾ ਇਲੈਕਸ਼ਨ ਪੋਲੀਟੀਕਲ ਮੁੱਦਾ ਬਣ ਗਿਆ। ਤੇ ਫਿਰ ਡੇਵਿਡ ਕੈਮਰਨ ਨੇ ਮਤਲਬ ਪਿਛਲੀਆਂ ਇਲੈਕਸ਼ਨ ਦੇ ਵਿੱਚ ਇਹ ਕਿਹਾ ਸੀਗਾ ਅਸੀਂ ਰੈਫਰੈਂਡਮ ਕਰਾਵਾਂਗੇ ਤੇ ਲੋਕਾਂ ਨੂੰ ਪੁੱਛਾਂਗੇ ਤੇ ਯੂਰਪ ਦੇ ਵਿੱਚ ਯੂਰੋਪੀਅਨ ਯੂਨੀਅਨ ਦੇ ਵਿੱਚ ਰਹਿਣਾ ਚਾਹੀਦਾ ਜਾਂ ਨਹੀਂ ਰਹਿਣਾ ਚਾਹੀਦਾ। ਹਾਲਾਂਕਿ ਸਰਕਾਰ ਨਹੀਂ ਚਾਹੁੰਦੀ ਜਿਹੜੇ, ਕਿਉਂਕਿ ਇਹਦੇ ਕਾਫੀ ਵੱਡੇ ਨੁਕਸਾਨ ਵੀ ਹੋਣੇ ਆ ਯੂਰਪ ਨੂੰ ਅਗਰ ਉਹ ਨਿਕਲਦਾ ਆ, ਕਿਉਂਕਿ ਬਹੁਤ ਸਾਰੇ ਜਿਹੜੇ ਡਿਪਾਰਟਮੈਂਟ ਉਹਨਾਂ ਨੂੰ ਸੈੱਟ ਕਰਨੇ ਪੈਣੇ ਆ। ਜਿਹੜੇ ਹੁਣ ਕਈ ਯੂਰੋਪੀਅਨ ਯੂਨੀਅਨ ਨੇ 28 ਦੇਸ਼ ਇਕੱਠੇ ਰਲ ਕੇ ਇੱਕ ਡਿਪਾਰਟਮੈਂਟ ਚਲਾ ਰਹੇ ਨੇ, ਫਿਰ ਇਹਨਾਂ ਨੂੰ ਆਪਣੇ ਆਪਣੇ ਡਿਪਾਰਟਮੈਂਟ ਚਲਾਉਣੇ ਪੈਣੇ, ਕਈ ਡਿਪਾਰਟਮੈਂਟ ਇਹੋ ਜਿਹੇ ਨੇ ਜਿਸ ਤਰ੍ਹਾਂ ਟ੍ਰੇਡ ਦਾ ਵਗੈਰਾ ਵਗੈਰਾ। ਸੋ ਬ੍ਰਿਟੇਨ ਨੂੰ ਕਾਫੀ ਮਹਿੰਗਾ ਪਏਗਾ, ਕਾਫੀ ਮਤਲਬ ਟ੍ਰੇਡ ਦੇ ਵਿੱਚ ਬੈਰੀਅਰ ਆਣਗੇ, ਰੈਡ ਟੇਪ ਹੋਏਗੀ। ਸੋ ਵਪਾਰੀ ਤੇ ਟ੍ਰੇਡ ਤੇ ਸਰਕਾਰ ਨੂੰ ਇਹ ਘਾਟੇ ਦਾ ਸੌਦਾ ਹੋਏਗਾ, ਪਰ ਲੋਕਾਂ ਲਈ ਲੋਕ ਇਹ ਸਮਝਦੇ ਆ ਬ੍ਰਿਟੇਨ ਦੇ ਕਿ ਇਹ ਇਹ ਫਾਇਦੇ ਦਾ ਸੌਦਾ ਹੈ। ਤੇ ਖਾਸ ਕਰਕੇ ਪ੍ਰੈਸ਼ਰ ਬਣ ਰਿਹਾ ਸੀਗਾ ਯੂਕੇ ਦੀ ਜਿਹੜੀ ਕੰਜ਼ਰਵੇਟਿਵ ਸੈਕਸ਼ਨ ਹੈ, ਹੁਣ ਲਿਬਰਲ ਤੇ ਕੰਜ਼ਰਵੇਟਿਵ ਇਕੱਠੇ ਸਰਕਾਰ ਬਣਾਈ, ਉਹਨਾਂ ਦਾ ਜਿਹੜਾ ਕੰਜ਼ਰਵੇਟਿਵ ਸੈਕਸ਼ਨ ਹੈ ਉਹ ਚਾਹੁੰਦਾ ਹੈ ਕਿ ਅਸੀਂ ਯੂਰਪ ਦੀ ਵੱਖਰੀ ਪਹਿਚਾਣ ਰੱਖੀਏ। ਉਹ ਆਪਣੇ ਆਪ ਨੂੰ ਹਜੇ ਵੀ ਦੁਨੀਆਂ ਦਾ ਇੰਪੀਰੀਅਲ ਪਾਵਰ ਸਮਝਦੇ ਨੇ, ਪਰ ਅਸੀਂ ਬਸ ਛੋਟਾ ਜਿਹਾ ਟਾਪੂ ਹਾਂ, ਅਸੀਂ ਦੁਨੀਆਂ ਦੇ ਨੰਬਰ 1 ਹੈ, ਤੇ ਇਹ ਫੀਲਿੰਗ ਲੈ ਕੇ ਬੈਠੇ ਨੇ। ਤੇ ਇਸੇ ਕਰਕੇ ਰੈਫਰੈਂਡਮ ਹੋਇਆ, ਵੋਟਾਂ ਪਈਆਂ ਤੇ ਉਹਦੇ ਇਨੀਸ਼ੀਅਲ ਰਿਜ਼ਲਟ ਜਿਹੜੇ ਆਏ ਨੇ, ਹਜੇ ਅੱਧਾ ਘੰਟਾ ਹੋਇਆ ਸ਼ੁਰੂ ਹੋਇਆ। ਗਿਲਬਰਟਾ ਇੱਕ ਇਲਾਕਾ ਹੈ ਜੀ ਉੱਥੇ, ਤੇ ਉੱਥੇ ਹੋਈ ਹੈ, ਤੇ ਉੱਥੋਂ ਦਾ ਜਿਹੜਾ ਜਿਹੜੇ ਚਾਹੁੰਦੇ ਨੇ ਰੋਕ ਵੀ ਅਸੀਂ ਰਹੀਏ ਯੂਰੋਪੀਅਨ ਯੂਨੀਅਨ ਦੇ ਵਿੱਚ, 95% ਵੋਟ ਉਹਨਾਂ ਨੇ ਹੱਕ ਚ ਪਾਈ ਹੈ ਉਸ ਇਲਾਕੇ ਚ, ਤੇ ਸਿਰਫ 4.5% ਵੋਟ ਜਿਹੜੀ ਹੈ ਬਾਹਰ ਨਿਕਲਦੀ ਪਈ ਹੈ ਉਸ ਇਲਾਕੇ ਚੋਂ। ਇਹ ਇੱਕ ਬੜਾ ਅਹਿਮ ਸਟਾਰਟ ਮੰਨਿਆ ਜਾਂਦਾ, ਪਰ ਜਿਹੜੇ ਸਿਆਸੀ ਪੰਡਿਤ ਆ ਉਹ ਇਹ ਭਵਿੱਖਬਾਣੀ ਕਰ ਰਹੇ ਨੇ ਕਿ 50-50 ਚਾਂਸ ਹੈ, ਅੱਧੋ ਅੱਧ ਤੇ ਟਿੱਕੀ ਹੋਈ ਹੈ। ਤੁਸੀਂ ਮਤਲਬ ਸਾਰੇ ਦੁਨੀਆਂ ਦੀ ਜਿਹੜੀ ਜਾਨ ਹੈ ਉਹ ਸੰਘੀ ਜਾਂ ਟਿੱਕੀ ਹੋਈ ਹੈ, ਵੀ ਪਤਾ ਨੀ ਕੀ ਹੋਏਗਾ, ਕਿਉਂਕਿ ਇਸਦਾ ਬਹੁਤ ਸਾਰੇ ਦੇਸ਼ਾਂ ਨੂੰ ਪ੍ਰਭਾਵ ਪੈਣਾ ਆ ਜਿਨ੍ਹਾਂ ਦੇ ਟ੍ਰੇਡ ਐਗਰੀਮੈਂਟ ਹੈ ਜਾਂ ਵਪਾਰ ਹੈ ਉਹਨਾਂ ਦਾ। ਸੋ ਫਿਲਹਾਲ ਜਿਹੜੀ ਇਨੀਸ਼ੀਅਲ ਰਿਪੋਰਟ ਆ ਰਹੀਆਂ ਨੇ, ਅੱਧੇ ਘੰਟੇ ਦੀ ਕਾਊਂਟਿੰਗ ਸ਼ੁਰੂ ਹੋਈ ਹੈ, ਤੇ ਉਹਦੇ ਵਿੱਚ ਇੱਕ ਇਲਾਕੇ ਦੀ ਕਾਊਂਟਿੰਗ ਹੋਈ ਹੈ, ਤੇ ਉਹਦੇ ਉਸ ਇਲਾਕੇ ਨੇ 95% ਇੰਗਲੈਂਡ ਨੂੰ ਯੂਰੋਪੀਅਨ ਯੂਨੀਅਨ ਦੇ ਵਿੱਚ ਰਹਿਣ ਦੀ ਵੋਟ ਪਾਈ ਹੈ। ਸੋ ਹੁਣ ਦੇਖਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਤਲਬ ਜਦੋਂ ਅਸੀਂ ਉਤਰਾਂਗੇ ਉਦੋਂ ਤੱਕ ਫੈਸਲਾ ਕਰ ਚੁੱਕੇ ਹੋਣਗੇ ਇੰਗਲੈਂਡ ਵਾਲੇ। ਸੋ ਇਹ ਮੈਂ ਸੋਚਦਾ ਜੀ ਤੁਹਾਡੇ ਨਾਲ ਸਾਂਝੀ ਕਰ ਲੈਂਦਾ ਜੀ।
ਸੋ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ, ਕੋਈ ਗੱਲ ਨਹੀਂ,
ਹਾਂਜੀ ਕਰੋ ਆਨੰਦ, ਤੇ ਪ੍ਰੋਗਰਾਮ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਮਿਲਦੇ ਹਾਂ ਫਿਰ ਅਗਲਾ, ਕੱਲ ਦਿਲ ਵਾਲੀ ਗੱਲ ਪ੍ਰੋਗਰਾਮ ਕੈਨੇਡਾ ਤੋਂ ਕਰਾਂਗੇ
ਜੀ। ਬਹੁਤ ਬਹੁਤ ਸ਼ੁਕਰੀਆ ਸਾਹਿਬ, ਤੇ ਸਾਡੀਆਂ ਵਿਸ਼ੇਸ ਆ ਜੀ ਸਾਰਿਆਂ ਦੀਆਂ ਕਿ ਤੁਹਾਡਾ ਜਿਹੜਾ ਇਹ ਟ੍ਰਿਪ ਆ, ਜਿਹੜੀ ਜਰਨੀ ਆ, ਇਹ ਬਹੁਤ ਵਧੀਆ ਰਹੇ।
ਥੈਂਕ ਯੂ
ਜੀ ਦੋਸਤੋ। ਸੋ ਖਬਰਾਂ ਬਾਰੇ ਮਿੰਟੂ ਬਰਾੜ ਜੀ ਤੇ ਅਮਨਦੀਪ ਸਿੱਧੂ ਜੀ ਦੇ ਤੁਸੀਂ ਵਿਊ ਸੁਣੇ, ਤੋ ਜੋ ਇਨਫੋਰਮੇਸ਼ਨ ਸੀ, ਜੋ ਜਿਆਦਾ ਵਧੀਆ ਇਨਫੋਰਮੇਸ਼ਨ ਸੀ ਜੋ ਕਿ ਦੁਨੀਆਂ ਦੇ ਵਿੱਚ ਹੋ ਰਿਹਾ ਉਹਦੇ ਬਾਰੇ ਵੀ ਤੁਹਾਨੂੰ ਉਹਨਾਂ ਨੇ ਕਾਫੀ ਜਿਆਦਾ ਜਾਣਕਾਰੀ ਦਿੱਤੀ। ਤੇ ਦੇਖੋ ਜੀ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕੀ ਹੁੰਦਾ ਵਾ। ਤੇ ਫਿਰ ਹੁਣ ਖਬਰਾਂ ਤੋਂ ਬਾਅਦ ਜੀ ਇੱਕ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ, ਤੇ ਆਪਾਂ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਜੁੜਦੇ ਹਾਂ ਜੀ ਹੋਰ ਗੱਲਾਂ ਬਾਤਾਂ ਦੇ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਲਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਡੋਮੈਸਟਿਕ ਵਾਇਲੈਂਸ, ਜਾਇਦਾਦ ਸੰਬੰਧੀ ਝਗੜੇ, ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ curiousaustralia.com.au। ਇਹ ਆਸਟ੍ਰੇਲੀਆ ਪਰ ਆਪਣੀਆਂ ਸੇਵਾਵਾਂ ਦਿੰਦੇ ਨੇ।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04-12-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04-12-292-308।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਟਾਈਮ ਹੋ ਚੁੱਕਾ ਜੀ 9:11 ਸਿਡਨੀ ਸਮੇਂ ਮੁਤਾਬਕ ਤੇ ਬ੍ਰਿਸਬੇਨ ਦਾ ਮੌਸਮ ਆ ਜੀ ਐਨ ਉਹ ਕਹਿੰਦੇ ਹੁੰਦੇ ਨਾ ਜਿਵੇਂ ਸੌਣ ਦੀਆਂ ਘਟਾਵਾਂ ਛਾਈਆਂ ਹੁੰਦੀਆਂ ਨੇ, ਉਸ ਤਰ੍ਹਾਂ ਦੀਆਂ ਘਟਾਵਾਂ ਛਾਈਆਂ ਹੋਈਆਂ ਤੇ ਕਾਲੀ ਬੋਲੀ ਰਾਤ ਦੀ ਤਰ੍ਹਾਂ ਮੌਸਮ ਹੋਇਆ ਪਿਆ ਸੀ। ਬਸ ਲੱਗਦਾ ਕਿ ਹੁਣੇ ਮੀਂਹ ਆਊ, ਪਰ ਮੀਂਹ ਹਲੇ ਆਉਣਾ ਨੀ, ਆਵੇ ਵੀ ਨਾ ਹਜੇ, ਕਿਉਂਕਿ ਕੱਲ ਅਸੀਂ ਘੁੰਮਣ ਜਾ ਰਹੇ ਹਾਂ। ਜੇ ਮੀਂਹ ਪੈਣ ਲੱਗ ਗਿਆ ਤਾਂ ਫਿਰ ਕੰਮ ਜ਼ਿਆਦਾ ਖਰਾਬ ਹੋ ਜਾਣਾ। ਸੋ ਲਓ ਜੀ ਫਿਰ ਆਪਾਂ ਤੁਹਾਡੇ ਮੈਸੇਜ ਆ ਜਿਹੜੇ ਸ਼ਾਮਿਲ ਕਰ ਲਈਏ ਕਿਉਂਕਿ ਕਾਫੀ ਟਾਈਮ ਹੋ ਗਿਆ। ਸਵਰਨ ਸਿੰਘ ਆਸਟ੍ਰੇਲੀਆ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਉਹਨਾਂ ਨੇ ਕੁਝ ਕੁ ਪ੍ਰੋਗਰਾਮਾਂ ਬਾਰੇ ਆਪਣੇ ਸੁਝਾਅ ਦਿੱਤੇ ਆ ਤੇ ਇੱਕ ਤਾਂ ਜੀ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ 6 ਤੋਂ 8 ਵਜੇ ਤੱਕ ਜਪਜੀ ਸਾਹਿਬ ਤੋਂ ਬਾਅਦ ਜਿਹੜਾ ਮੋਸਟਲੀ ਸ਼ਬਦ ਰਿਪੀਟ ਹੁੰਦੇ ਆ ਡੇਲੀ। ਸੋ ਉਸ ਦੇ ਬਾਰੇ ਜੀ ਮੈਂ ਤੁਹਾਨੂੰ ਇੰਨਾ ਜ਼ਰੂਰ ਕਹੂੰਗੀ ਕਿ ਜਿਹੜਾ ਇਹ ਤੁਸੀਂ ਜੋ ਸੁਜੈਸ਼ਨ ਦਿੱਤਾ ਵਾ ਕਿ ਹਰਿਮੰਦਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ ਆ ਜਿਹੜਾ ਉਹ ਕੀਤਾ ਜਾਵੇ ਤਾਂ ਵਧੀਆ ਗੱਲ ਆ। ਸੋ ਵੈਸੇ ਸੁਝਾਅ ਤੁਹਾਡਾ ਵਧੀਆ ਵਾ, ਪਰ ਜੇ ਤੁਸੀਂ ਹਰਿਮੰਦਰ ਸਾਹਿਬ ਤੋਂ ਸਿੱਧਾ ਕੀਰਤਨ ਸੁਣਨਾ ਵੀ ਚਾਹੁੰਦੇ ਹੋ ਤਾਂ ਉਹ ਤੁਸੀਂ ਈਜ਼ੀਲੀ ਸੁਣ ਸਕਦੇ ਹੋ, ਅਗਰ ਹਰਮਨ ਰੇਡੀਓ ਦੇ ਥਰੂ ਨਹੀਂ ਤਾਂ ਉਦਾਂ ਵੀ ਡਾਇਰੈਕਟ ਤੁਸੀਂ ਸੁਣ ਸਕਦੇ ਹੋ। ਤੇ ਬਾਕੀ ਜੀ ਜਿਹੜੇ ਤੁਸੀਂ ਪ੍ਰੋਗਰਾਮ ਕਿਹਾ ਵਾ ਕਿ ਰਿਪੀਟ ਕਰਨ ਦੀ ਬਜਾਏ ਜੋ ਤੁਸੀਂ ਆਪਣੇ ਸੁਜੈਸ਼ਨ ਦਿੱਤੇ ਆ, ਸੋ ਵੈਲ ਦੱਸ ਦਈਏ ਸੀ ਤੁਹਾਨੂੰ, ਮੈਂ ਗੱਲ ਕਰ ਰਹੀ ਸੀ ਪਿੱਛੇ। ਸੋ ਪ੍ਰੋਬਲਮ ਥੋੜੀ ਜਿਹੀ ਆ ਜਾਂਦੀ ਹੈ ਜੀ ਫਾਈਨੈਂਸ ਦੀ। ਸੋ ਫਾਈਨੈਂਸ ਕੋਈ ਵੀ ਚੀਜ਼ ਨੂੰ ਕਹਿੰਦੇ ਆ ਨਾ ਚਲਾਉਣ ਦੇ ਲਈ, ਜੇ ਤੁਸੀਂ ਹੁਣ ਮੋਟਰਸਾਈਕਲ ਵੀ ਚਲਾਉਂਦੇ ਹੋ ਅਗਰ ਉਹਦੇ ਵਿੱਚ ਤੇਲ ਨਹੀਂ ਪਾਉਂਗੇ ਤਾਂ ਉਹ ਕਿੰਨਾ ਕੁ ਚਿਰ ਚੱਲੂਗਾ, ਹਨਾ। ਉਹਨੇ ਆਪਦੀ ਜਿਹੜੀ ਸਪੀਡ ਆ ਉਹਦੇ ਅਕੋਰਡਿੰਗ ਆਪਣੇ ਆਪ ਨੂੰ ਫਿਕਸ ਕਰ ਲੈਣਾ, ਜਿਸ ਤਰ੍ਹਾਂ ਕਿ ਆਪਾਂ ਹੁਣ ਪ੍ਰੋਗਰਾਮ ਦੇ ਵਿੱਚ ਵਿਰਾਟ ਸਾਹਿਬ ਨੇ ਵੀ ਖਬਰਾਂ ਬਾਰੇ ਦੱਸਿਆ ਸੀ ਕਿ ਜੇ ਕਿਸਾਨਾਂ ਨੂੰ ਆੜਤੀਆਂ ਤੋਂ ਪੈਸੇ ਨਹੀਂ ਮਿਲਣਗੇ ਤਾਂ ਉਹ ਆਪਣਾ ਕੋਈ ਰਾਹ ਵੀ ਲੱਭਣਗੇ ਤੇ ਆਪਣੇ ਜਿਹੜੇ ਖਰਚੇ ਆ ਉਹਨਾਂ ਨੂੰ ਵੀ ਲਿਮਿਟ ਦੇ ਵਿੱਚ ਰੱਖਣਗੇ। ਸੋ ਉਹੀ ਗੱਲ ਇੱਥੇ ਬਣਦੀ ਹੈ ਜੀ, ਹਰ ਚੀਜ਼ ਉਸ ਹਿਸਾਬ ਨਾਲ ਚੱਲਣੀ ਪੈਂਦੀ ਆ। ਸੋ ਅਗਰ ਤੁਸੀਂ ਸਾਰੇ ਰਲ ਕੇ ਇਸ ਚਾਹੁੰਦੇ ਹੋ ਕਿ ਇਹ ਸਾਰੇ ਬਦਲਾਵ ਜਾਂ ਇਹ ਇੰਟਰਟੇਨਮੈਂਟ ਇਹ ਹੋਰ ਡੇ ਬਾਏ ਡੇ ਅੱਗੇ ਤੋਂ ਅੱਗੇ ਜਾਵੇ, ਸੋ ਤੁਹਾਡਾ ਸਹਿਯੋਗ ਦੇਣਾ ਬਹੁਤ ਵਧੀਆ ਗੱਲ ਆ ਜੀ। ਸਹਿਯੋਗ ਤੁਹਾਡੇ ਦੀ ਵੇਟ ਕਰਾਂਗੇ, ਸਹਿਯੋਗ ਤੁਸੀਂ ਆਪਣਾ ਜ਼ਰੂਰ ਦਿਓ ਤੇ ਫਿਰ ਤੁਹਾਡੇ ਕਹਿਣ ਦੇ ਮੁਤਾਬਕ ਜਿੱਦਾਂ ਦੇ ਤੁਹਾਡੇ ਪ੍ਰੋਗਰਾਮ ਤੁਸੀਂ ਚਾਹੁੰਦੇ ਹੋ ਸੁਣਨਾ ਚਾਹੁੰਦੇ ਹੋ ਸਾਡੇ ਸਾਰੇ ਲਿਸਨਰ, ਅਸੀਂ ਜ਼ਰੂਰ ਉਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆਵਾਂਗੇ। ਤੇ ਅੱਗੇ ਜੀ ਬਾਕੀ ਤੁਸੀਂ ਕਿਹਾ ਕਿ ਗੱਲ ਤੁਹਾਡੀ ਕੋਈ ਇਗਨੋਰ ਨਹੀਂ ਕਰਦੇ, ਬਿਕੋਜ਼ ਕਹਿੰਦੇ ਆ ਸਰੋਤੇ ਦਾ ਰੱਬ ਦਾ ਰੂਪ ਹੁੰਦੇ ਤੇ ਤੁਹਾਡੀ ਗੱਲ ਇਗਨੋਰ ਕਰਕੇ ਅਸੀਂ ਕਿੱਥੇ ਜਾਣਾ। ਨਾ ਜੀ ਨਾ, ਕੋਈ ਗੱਲ ਇਗਨੋਰ ਨਹੀਂ ਹੁੰਦੀ। ਤੇ ਤੁਸੀਂ ਪੇਰੈਂਟਸ ਵੀਜ਼ਾ ਬਾਰੇ ਪੁੱਛਿਆ ਵਾ, ਜਿਹੜਾ ਸੁਜੈਸ਼ਨ ਜੋ ਕਿਹਾ ਸੀ, ਹਾਂ ਅਸੀਂ ਸਾਰਿਆਂ ਨੇ ਪਟੀਸ਼ਨ ਤੇ ਉਦੋਂ ਸਾਈਨ ਕੀਤੇ ਸੀ ਤੇ ਪਰ ਇਹਦਾ ਅਜੇ ਤੱਕ ਉਸਦਾ ਕੋਈ ਰਿਜ਼ਲਟ ਆ ਜਿਹੜਾ ਜੀ ਉਹ ਪ੍ਰੋਪਰ ਨਹੀਂ ਆਇਆ। ਸੋ ਜਿੱਦਾਂ ਹੀ ਕੁਛ ਆਊਗਾ ਜਾਂ ਕੁਛ ਵੀ ਆ ਉਸਦੇ ਬਾਰੇ ਆਪਾਂ ਸਾਰੇ ਸਾਡੇ ਲਿਸਨਰਸ ਨੂੰ ਜ਼ਰੂਰ ਦੱਸ ਦੇਵਾਂਗੇ। ਤੇ ਤੁਹਾਡੇ ਸੁਝਾਅ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੇ ਰਾਜੀ ਬੰਗੂ ਸਿੰਘਾਪੁਰ ਤੋਂ ਕਹਿੰਦੇ, ਸਤਿ ਸ਼੍ਰੀ ਅਕਾਲ ਜੀ, ਹਰਮਨ ਰੇਡੀਓ ਪਰਿਵਾਰ ਨੂੰ ਕੀ ਹਾਲ ਚਾਲ ਆ ਸਾਰਿਆਂ ਦਾ। ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਹੈ, ਬਾਰਿਸ਼ ਦਾ ਆਨੰਦ ਮਾਣ ਰਹੇ ਹਾਂ ਤੇ ਗੁਰਦਾਸ ਮਾਨ ਦਾ ਛੱਲਾ ਸੌਂਗ ਸੁਣਾ ਦਿਓ। ਕਹਿੰਦੇ ਜੇ ਟਾਈਮ ਹੋਇਆ ਤਾਂ, ਦੇਖਿਆ ਪਹਿਲਾਂ ਹੀ ਕਹਿ ਦਿੰਦੇ ਆ ਹਨਾ ਕਿ ਜੇ ਟਾਈਮ ਹੋਇਆ ਤਾਂ ਉਹਨਾਂ ਨੂੰ ਪਤਾ ਬਹੁਤ ਹੀ ਗੱਲਾਂ ਹੀ ਇੰਨੀਆਂ ਸੁਣਾਉਂਦੀ ਆ, ਫਿਰ ਟਾਈਮ ਤਾਂ ਆਪਣੀਆਂ ਗੱਲਾਂ ਚ ਹੀ ਖਤਮ ਕਰ ਦਿੰਦੀ ਆ। ਨਹੀਂ ਵੀ ਆਪਾਂ ਤੁਹਾਨੂੰ ਗਾਣਾ ਵਾ ਜਿਹੜਾ ਤੁਹਾਡੀ ਪਸੰਦ ਦਾ, ਤੁਸੀਂ ਸਿੰਗਾਪੁਰ ਤੋਂ ਏਡੀ ਵੱਡੀ ਫਰਮਾਇਸ਼ ਕੀਤੀ ਆ, ਦੇਖੋ ਕਿੱਦਾਂ ਬਿਚਾਰੀ ਹਨਾ ਕਿੰਨਾ ਸਫ਼ਰ ਤੈਅ ਕਰਕੇ ਸਾਡੇ ਕੋਲ ਪਹੁੰਚਦੀ ਆ ਤੇ ਫਿਰ ਤੁਹਾਡੀ ਫਰਮਾਇਸ਼ ਨਾ ਪੂਰੀ ਕੀਤੀ ਤਾਂ ਇਹ ਵੀ ਗੱਲ ਗਲਤ ਹੈ ਨਾ। ਫਰਮਾਇਸ਼ ਆ ਤੁਹਾਡੀ, ਜ਼ਰੂਰ ਪੂਰੀ ਕਰਾਂਗੇ। ਤੇ ਬਾਕੀ ਕਹਿੰਦੇ ਜੀ ਸਿੱਧੂ ਭਾਜੀ ਤੇ ਬਰਾੜ ਸਾਹਿਬ ਨੂੰ ਹੈਪੀ ਜਰਨੀ। ਸੋ ਲਓ ਜੀ, ਉਹ ਤਾਂ ਫਿਰ ਹੁਣ ਹਵਾ ਦੇ ਵਿੱਚ ਉਡਾਰੀਆਂ ਮਾਰ ਰਹੇ ਆ, ਮਤਲਬ ਕਿ ਬਸ ਤਿਆਰੀ ਹੋਈ ਆ ਜੀ। ਤੇ ਬੈਸਟ ਵਿਸ਼ੇਸ ਉਹਨਾਂ ਨੂੰ ਤੁਹਾਡੀਆਂ ਮਿਲ ਗਈਆਂ ਹੋਣਗੀਆਂ। ਤੇ ਹਰਪ੍ਰੀਤ ਸਿੰਘ ਕੋਹਲੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਕਿ ਹਰਮਨ ਰੇਡੀਓ ਦੇ ਬੇੜੇ ਵਿੱਚ ਬੈਠੇ ਸਾਰੇ ਸਰੋਤਿਆਂ ਨੂੰ। ਤੇ ਉਹਨਾਂ ਨੇ ਜੀ ਲਾਈਨਾਂ ਲਿਖ ਕੇ ਭੇਜੀਆਂ ਨੇ ਚਾਰ, ਕਹਿੰਦੇ ਹੁੰਦਾ ਬਾਪੂ ਵੀ ਹੈ ਰੱਬ ਦਾ ਰੂਪ ਯਾਰੋ, ਜਿਸ ਦੇ ਸਿਰ ਤੇ ਹੈ ਘਰ ਆਬਾਦ ਰਹਿੰਦਾ, ਉਹਨੇ ਸੀਨੇ ਵਿੱਚ ਇੱਕ ਦਿਲ ਹੈ ਜੋ ਔਲਾਦ ਦੀ ਖੁਸ਼ੀ ਲਈ ਬੇਤਾਬ ਰਹਿੰਦਾ, ਬੇਹਿਸਾਬ ਪਿਆਰ ਨਹੀਂ ਦੇਖਦਾ ਕੋਈ ਵੀ, ਬਸ ਉਹਦੇ ਗੁੱਸੇ ਦਾ ਹਰ ਇੱਕ ਨੂੰ ਹਿਸਾਬ ਰਹਿੰਦਾ। ਸੋ ਵਾਕਿਆ ਬਿਲਕੁਲ ਠੀਕ ਕਿਹਾ ਜੀ, ਬਾਪੂ ਦਾ ਜਿਹੜਾ ਗੁੱਸਾ ਵਾ ਉਹੀ ਸਭ ਨੂੰ ਦੇਖਦਾ ਪਰ ਬਾਪੂ ਦਾ ਪਿਆਰ ਨਹੀਂ ਦੇਖਦਾ। ਪਰ ਇੱਕ ਗੱਲ ਦੱਸਾਂ, ਜਦੋਂ ਨਾ ਉਹ ਬਾਵੇ ਦਾ ਇੱਕ ਗਾਣਾ ਵੀ ਸੀਗਾ ਨਾ, ਤੇ ਉਹ ਗਾਣੇ ਦੇ ਵਿੱਚ ਵੀ ਜਦੋਂ ਐਂਡ ਤੇ ਜਿਹੜੀ ਉਹਦੀ ਵੀਡੀਓ ਹੈ, ਜਦੋਂ ਉਹਦਾ ਬਾਪੂ ਜੁੱਤੀ ਚੱਕਦਾ ਵਾ ਨਾ, ਸੱਚੀ ਕਹਿੰਦੀ ਆ ਮੈਨੂੰ ਉਹ ਸੀਨ ਇੰਨਾ ਕੁ ਵਧੀਆ ਲੱਗਦਾ ਨਾ, ਉਹ ਵੀਡੀਓ ਏਦਾਂ ਲੱਗਦਾ ਜਿਵੇਂ ਵਾਕਈ ਰਿਐਲਿਟੀ ਦੇ ਵਿੱਚ ਸਾਹਮਣੇ ਹੋ ਰਹੀ ਆ। ਸੋ ਜਿਹੜੀ ਬਾਪੂ ਦੀ ਜੁੱਤੀ ਚੱਕਣੀ ਆ ਨਾ, ਉਹ ਗੁੱਸਾ ਨਹੀਂ ਜੀ, ਉਹ ਪਿਆਰ ਵੀ ਆ। ਚਲੋ ਠੀਕ ਆ, ਵੱਜਦੀ ਜ਼ਰੂਰ ਆ, ਦੁੱਖ ਵੀ ਲੱਗਦਾ ਵਾ, ਪਰ ਬਾਪੂ ਦੀ ਜਿਹੜੀ ਜੁੱਤੀ ਆ ਉਹ ਯਾਦ ਜ਼ਰੂਰ ਰਹਿੰਦੀ ਆ। ਪਰ ਜੇ ਬਾਪੂ ਦੀ ਜੁੱਤੀ ਕਿਸੇ ਗਲਤ ਹਰਕਤ ਲਈ ਪਈ ਹੋਵੇ ਤੇ ਦੁਬਾਰਾ ਫਿਰ ਉਹ ਜਿਹੜੀ ਗਲਤੀ ਆ ਕਰਨ ਤੋਂ ਪਹਿਲਾਂ ਵੀ ਬਾਪੂ ਦੀ ਜੁੱਤੀ ਬਾਰੇ 100 ਵਾਰੀ ਸੋਚਦਾ ਵਾ। ਸੋ ਜੁੱਤੀ ਬਾਪੂ ਦੀ ਬਿਲਕੁਲ ਜੀ ਕੰਮ ਕਰਦੀ ਆ ਤੁਹਾਡੇ ਲਈ, ਤੁਹਾਨੂੰ ਸਹੀ ਰਸਤਾ ਦਿਖਾਉਣ ਦਾ। ਤੇ ਲਓ ਜੀ ਫਿਰ ਜਸਵਿੰਦਰ ਸਿੰਘ ਕਹਿ ਰਹੇ ਆ ਜੀ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ। ਤੇ ਚਲੋ ਜੀ, ਉਹਨਾਂ ਨੇ ਦੱਸਿਆ ਸੀ ਕਿ ਉਹ ਮੈਸੇਜ ਥੋੜਾ ਮੈਂ ਲੇਟ ਪੜਿਆ ਕਿ ਆਵਾਜ਼ ਦੀ ਪ੍ਰੋਬਲਮ ਆ। ਅਸੀਂ ਇੱਕ ਗੱਲ ਦੀ ਬਹੁਤ ਖੁਸ਼ੀ ਹੁੰਦੀ ਆ ਕਿ ਸਾਡੇ ਲਿਸਨਰ ਇੰਨੇ ਧਿਆਨ ਦੇ ਨਾਲ ਪ੍ਰੋਗਰਾਮ ਸੁਣਦੇ ਆ, ਜੇ ਮੈਂ ਨਾ ਗਲਤ ਬੋਲ ਦਿੰਦੀ ਆ ਤਾਂ ਵੀ ਦੱਸ ਦਿੰਦੇ ਆ, ਤੇ ਜੇ ਆਵਾਜ਼ ਦੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਫਿਰ ਵੀ ਦੱਸ ਦਿੰਦੇ ਆ। ਤੇ ਲਓ ਫਿਰ, ਚਲੋ ਕੋਈ ਗੱਲ ਨੀ ਜੀ, ਬਹੁਤ ਬਹੁਤ ਸ਼ੁਕਰੀਆ ਸਾਨੂੰ ਇਹ ਸਾਰਾ ਕੁਛ ਦੱਸਣ ਦੇ ਲਈ ਤੇ ਅਪਡੇਟ ਦੇ ਲਈ ਤੇ ਪਿੰਦਰ ਬਰਾੜ ਸਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਜੀ ਕਹਿੰਦੇ ਕਿ ਨਾਈਸ ਪ੍ਰੋਗਰਾਮ ਆ ਤੇ ਯਾਰਾ ਉਹ ਦਿਲਦਾਰਾ ਗਾਣਾ ਸੁਣਨਾ ਚਾਹਿਆ ਜੀ ਉਹਨਾਂ ਨੇ ਹਰਭਜਨ ਮਾਨ ਦਾ ਸੋ ਬਿਲਕੁਲ ਹੀ ਯਾਰਾ ਉਹ ਦਿਲਦਾਰਾ ਤੈਨੂੰ ਚੰਨ ਕਹਾਂ ਕੇ ਤਾਰਾ ਵਾਹ ਜੀ ਵਾਹ ਕਿਆ ਬਾਤ ਆ ਇੱਥੇ ਤਾਂ ਹਾਲੇ ਬੱਦਲ ਹੋਏ ਆ ਤੇ ਤੁਸੀਂ ਚੰਨ ਤੇ ਤਾਰਿਆਂ ਦੀਆਂ ਗੱਲਾਂ ਕਰੀ ਜਾਂਦੇ ਹੋ ਦਿਨ ਚੜੇ ਹੀ ਆ ਪਰ ਚਲੋ ਕੋਈ ਗੱਲ ਨਹੀਂ ਜੀ ਕਈ ਸਾਡੇ ਲਿਸਨਰ ਹੈਗੇ ਆ ਜਿਨ੍ਹਾਂ ਦੇ ਹਜੇ ਥਰਸਡੇ ਦੀ ਸ਼ਾਮ ਆ ਤੇ ਫਿਰ ਉੱਥੇ ਚੰਨ ਤੇ ਤਾਰੇ ਦੋਨੇ ਹੀ ਚੜਨ ਵਾਲੇ ਆ ਤੇ ਆਪਾਂ ਫੀਲਿੰਗ ਵੀ ਲੈ ਲਾਂਗੇ ਜੀ ਨਾਲ ਕੋਈ ਗੱਲ ਨਹੀਂ ਚੰਨ ਤਾਰੇ ਵਾਲਾ ਗਾਣਾ ਵੀ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਸਾਡੇ ਨਾਲ ਜੀ ਨਰਵੈਰ ਸਿੰਘ ਨਵੀ ਕਹਿ ਰਹੇ ਆ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਬੋਬੀ ਜੀ ਅੱਜ ਬੜਾ ਰੱਬ ਰੱਬ ਕਰਦੇ ਪਏ ਹੋ ਕਿਤੇ ਚੋਰੀ ਚੋਰੀ ਵਿਆਹ ਤੇ ਨਹੀਂ ਕਰਵਾ ਲਿਆ ਦੱਸੋ ਹਨਾ ਜੇ ਮੈਂ ਕਰਾਉਣਾ ਵੀ ਹੋਇਆ ਤੁਸੀਂ ਲੋਕ ਏਦਾਂ ਦੇ ਸਾਰੇ ਜਾਣੇ ਮੈਸੇਜ ਭੇਜਦੇ ਹੋ ਵਿਆਹ ਮੈਨੂੰ ਵੈਸੇ ਹੀ ਨਹੀਂ ਕਰਾਉਣ ਦੇਣਾ ਤੁਸੀਂ ਵਿਆਹ ਨਹੀਂ ਕਰਾਇਆ ਜੀ ਹਲੇ ਤੇ ਬਾਕੀ ਚੋਰੀ ਚੋਰੀ ਵਾਲੀ ਗੱਲ ਕੋਈ ਵੀ ਨਹੀਂ ਇਹ ਤਾਂ ਪਤਾ ਲੱਗ ਹੀ ਜਾਣਾ ਵਾ ਕਿਉਂਕਿ ਹੁਣ ਉਹ ਕਹਿੰਦੇ ਹੁੰਦੇ ਆ ਨਾ ਕਿ ਜਹਾਂ ਹਮ ਲਟਕੇ ਵਹਾਂ ਤੁਮ ਲਟਕੋ ਹੁਣ ਜਿੱਥੇ ਤੁਸੀਂ ਲਮਕੇ ਹੋਏ ਹੋ ਤੇ ਉਹ ਸਾਰਾ ਕੁਛ ਮੇਰੇ ਨਾਲ ਵੀ ਤਾਂ ਵਰਤਣਾ ਹੀ ਆ ਨਾ ਤੇ ਫਿਰ ਕਹਿੰਦੇ ਨਾ ਬੰਦਾ ਦੁੱਖ ਤਾਂ ਇੱਕ ਦੂਸਰੇ ਨੂੰ ਸੁਣਾ ਹੀ ਦਿੰਦਾ ਫਿਰ ਜਦੋਂ ਆਪਾਂ ਕਹਿੰਦੇ ਮਿਲ ਕੇ ਬੈਠਾਂਗੇ ਤਾਂ ਫਿਰ ਇਹ ਦੁੱਖੜੇ ਤਾਂ ਰੋਈ ਜਾਣੇ ਹੁੰਦੇ ਆ ਨਾ ਤੇ ਹਾਲੇ ਤਾਂ ਜੀ ਪਰ ਰੱਬ ਦਾ ਭਾਣਾ ਵਾ ਕਿ ਹਜੇ ਤਾਂ ਸਭ ਬਖਸ਼ਿਸ਼ ਹੀ ਆ ਹਜੇ ਤਾਂ ਮੈਂ ਬਚੀ ਹੋਈ ਆ ਹਜੇ ਤਾਂ ਮੈਂ ਤੁਹਾਡੇ ਸਾਰੇ ਵੱਲ ਦੇਖ ਕੇ ਹੱਸਦੀ ਆ ਠੀਕ ਆ ਨਾ ਤੇ ਬਾਕੀ ਜਦੋਂ ਫਿਰ ਮੇਰੀ ਵਾਰੀ ਆਊਗੀ ਉਦੋਂ ਪਤਾ ਲੱਗ ਜੂਗਾ ਕੀ ਹੁੰਦਾ ਵਾ ਪਰ ਮੈਸੇਜ ਕਰਨ ਦੇ ਲਈ ਥੈਂਕ ਯੂ ਜੀ ਤੇ ਅੱਗੇ ਜੀ ਇਹਨਾਂ ਨੇ ਸਵਾਲ ਦਾ ਜਵਾਬ ਵੀ ਭੇਜ ਦਿੱਤਾ ਵਾ ਪਰ ਜਿਹੜਾ ਜਵਾਬ ਆ ਜੀ ਮੈਨੂੰ ਏਦਾਂ ਨੀ ਚਾਹੀਦਾ ਜਵਾਬ ਮੈਨੂੰ ਮੇਰੇ ਸਵਾਲ ਦਾ ਮਿਲ ਤਾਂ ਚੁੱਕਾ ਵਾ ਪਰ ਜਵਾਬ ਮੈਨੂੰ ਪਤਾ ਜੀ ਗੂਗਲ ਦੇਵਤਾ ਨੂੰ ਸਤਿ ਸ਼੍ਰੀ ਅਕਾਲ ਬੁਲਾਤੀ ਤੁਸੀਂ ਸਾਰਿਆਂ ਨੇ ਮੈਨੂੰ ਪਤਾ ਉੱਥੇ ਜਵਾਬ ਪਿਆ ਵਾ ਪਰ ਮੈਂ ਵੀ ਇੰਨੀ ਚੰਗੀ ਤਾਂ ਹੈ ਨੀ ਗੀ ਨਾ ਕਿ ਮੈਂ ਜਵਾਬ ਐਜ਼ ਇਟ ਇਜ਼ ਹੀ ਤੁਹਾਡੇ ਲੈ ਲਾਂ ਮੈਂ ਤੁਹਾਨੂੰ ਇਹ ਜ਼ਰੂਰ ਪੁੱਛਿਆ ਵਾ ਵੀ ਕੌਣ ਕੀ ਹੁੰਦੇ ਜਿਹਨੇ ਕੌਣ ਪੁੱਛਿਆ ਪੰਜਾਬੀ ਚ ਪੁੱਛਿਆ ਵਾ ਸਿੱਖ ਪੰਜਾਬੀ ਦੇ ਵਿੱਚ ਮੈਨੂੰ ਆਂਸਰ ਦੱਸੋ ਜੀ ਇੰਗਲਿਸ਼ ਦੇ ਵਿੱਚ ਤੁਸੀਂ ਲਿਖ ਲਿਖ ਕੇ ਭੇਜਤਾ ਤੇ ਉਹ ਕਿਹਦੀ ਮਿਹਰਬਾਨੀ ਆ ਉਹ ਵੀ ਮੈਂ ਜਾਣਦੀ ਹਾਂ ਸੋ ਜਿਹੜਾ ਜਵਾਬ ਆ ਜੀ ਪੰਜਾਬੀ ਚ ਲਿਖ ਕੇ ਭੇਜਣਾ ਵਾ ਇੱਕ ਪਾਸੇ ਤਾਂ ਅਸੀਂ ਕਹਿੰਦੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਆ ਹੁਣ ਤੁਸੀਂ ਆਪਣੇ ਬੱਚਿਆਂ ਨੂੰ ਇੰਗਲਿਸ਼ ਚ ਥੋੜਾ ਦੱਸੋਗੇ ਇੰਗਲਿਸ਼ ਤਾਂ ਉਹਨਾਂ ਨੇ ਆਪਣੇ ਸਕੂਲ ਤੋਂ ਸਿੱਖ ਹੀ ਲੈਣਾ ਸੋ ਪੰਜਾਬੀ ਦੇ ਵਿੱਚ ਦੱਸੋ ਜੀ ਕੌਣ ਕੀ ਤਰ੍ਹਾਂ ਦੇ ਹੁੰਦੇ ਆ ਤੇ ਉਹਨਾਂ ਦੇ ਕੀ ਨਾਮ ਆ ਪਰ ਡਰਿਓ ਨਾ ਜੀ ਜੇ ਨਾ ਪਤਾ ਹੋਇਆ ਤਾਂ ਮੈਂ ਦੱਸ ਦੂੰਗੀ ਨੋਟ ਅ ਬਿਗ ਡੀਲ ਤੇ ਅੱਗੇ ਜੀ ਸਾਡੇ ਨਾਲ ਦਲਪਿੰਦਰ ਸੰਧੂ ਪ੍ਰੈਸਡੈਂਟ ਤੋਂ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਹਰਮਨ ਪਰਿਵਾਰ ਨੂੰ ਕਹਿੰਦੇ ਕਿੱਥੇ ਘੁੰਮਣ ਚੱਲੇ ਹੋ ਤੁਸੀਂ ਘੁੰਮਣ ਚੱਲੇ ਹਾਂ ਜੀ ਬਸ ਜਿੱਥੇ ਚੱਲੇ ਸੀਗੇ ਉਹ ਤਾਂ ਪਹਿਲਾਂ ਹੀ ਭੱਜ ਚੱਲੇ ਹੁਣ ਕੀ ਦੱਸ ਸਕਦੇ ਹੋ ਹੁਣ ਤਾਂ ਬਸ ਆਪ ਹੀ ਗੇੜੀ ਲਾ ਕੇ ਆ ਜਾਣੀ ਉੱਥੇ ਹਨਾ ਵੈਸੇ ਅਸੀਂ ਚੱਲੇ ਸੀਗੇ ਜੀ ਘੁੰਮਣ ਬਸ ਏਦਾਂ ਹੀ ਚੱਲੇ ਸੀ ਸਰਪ੍ਰਾਈਜ਼ ਆ ਫੇਸਬੁੱਕ ਤੇ ਦੇਖ ਲਿਓ ਚੈੱਕ ਇਨ ਕਰ ਦੂੰਗੀ ਅੱਗੇ ਜੀ ਸਾਡੇ ਨਾਲ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਤੋਂ ਕਹਿੰਦੇ ਸਤਿ ਸ਼੍ਰੀ ਅਕਾਲ ਕੁੜੀਏ ਕੁੜੀ ਠੀਕ ਹੈ ਕੀ ਗੱਲ ਭਾਜੀ ਅੱਜ ਗਾਣਾ ਨੀ ਲਿਖਿਆ ਕਹਿੰਦੇ ਹੋਊਗੇ ਕੁੜੀ ਨੇ ਫੇਰ ਕਹਿਣਾ ਕਿ ਪਹਿਲਾਂ ਰੀਜ਼ਨ ਦੱਸੋ ਗਾਣਾ ਕਿੱਦਾਂ ਹਨਾ ਚਲੋ ਕੋਈ ਨਾ ਜੀ ਦੱਸ ਦੋ ਭਾਜੀ ਕੋਈ ਗੱਲ ਨੀ ਆਪਣੇ ਅੱਛੀ ਗੱਲ ਆ ਮੈਂ ਦੱਸੂਗੀ ਨੀ ਕਿਸੇ ਨੂੰ ਬਸ ਤੁਸੀਂ ਇੰਨਾ ਦੱਸ ਦੋ ਕਿ ਹਵਾਵਾਂ ਗੀਤ ਦੇ ਵਿੱਚ ਇਹੋ ਜੀ ਕਿਹੜੀ ਹਵਾ ਵਾ ਜਿਹੜੀ ਵਾਰ ਵਾਰ ਚੱਲਦੀ ਆ ਤੇ ਕਹਿੰਦੇ ਕੂਣ ਆ ਜਿਹੜੇ 6 ਪ੍ਰਕਾਰ ਦੇ ਹੁੰਦੇ ਆ ਇਹਨਾਂ ਨੇ ਵੀ ਲਿਖਿਆ ਜੀ ਇੰਗਲਿਸ਼ ਦੇ ਵਿੱਚ 6 ਪ੍ਰਕਾਰ ਦੇ ਕੂਣ ਲਿਖ ਕੇ ਨਾ ਦੂੰਦੇ ਲਿਖੇ ਆ ਭਾਜੀ ਪੂਰੇ ਲੈ ਕੇ ਭੇਜੋ ਜੀ ਏਦਾਂ ਨੀ ਗੱਲ ਬਣਨੀ ਹੈਗੀ ਤੇ ਅੱਗੇ ਜੀ ਇਹਨਾਂ ਨੇ ਖਬਰ ਦੇ ਨਾਲ ਸਹਿਮਤੀ ਪ੍ਰਗਟਾਈ ਆ ਕਹਿੰਦੇ ਜੈਮਰ ਲੱਗਣੇ ਚਾਹੀਦੇ ਹਨ ਦਰਬਾਰ ਸਾਹਿਬ ਆੜਤੀਆਂ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਕਿਸਾਨਾਂ ਨੂੰ ਕਿਸਾਨੀ ਦੇ ਹੱਕ ਵਿੱਚ ਆ ਸੋ ਬਿਲਕੁਲ ਜੀ ਜਿੱਦਾਂ ਕਿ ਦੱਸਿਆ ਕਿ ਜਦੋਂ ਇੱਕ ਰਸਤਾ ਬੰਦ ਹੋ ਜਾਂਦਾ ਤਾਂ ਫਿਰ ਕਿਸਾਨ ਜਿਹੜਾ ਇਨਸਾਨ ਆ ਨਾ ਉਹ ਐਫਰਟਸ ਕਰਨ ਲੱਗ ਜਾਂਦਾ ਵਾ ਕਿ ਹੁਣ ਮੈਂ ਇਸ ਚੀਜ਼ ਨੂੰ ਕਰ ਲਈ ਹੁਣ ਕਿਹੜਾ ਰਸਤਾ ਅਪਣਾਵਾਂ ਸੋ ਉਹਦਾ ਜਿਹੜਾ ਦਿਮਾਗ ਆ ਫਿਰ ਉਸ ਹਿਸਾਬ ਨਾਲ ਚੱਲਦਾ ਵਾ ਸੋ ਹੋਪ ਸੋ ਕਿ ਜੋ ਵੀ ਹੋਊਗਾ ਉਹ ਸਾਰਾ ਚੰਗਾ ਹੀ ਹੋਊਗਾ ਤੇ ਆਪਾਂ ਇੱਕ ਗਾਣਾ ਸੁਣ ਲਈਏ ਜੀ ਗਾਣੇ ਤੋਂ ਬਾਅਦ ਫਿਰ ਮੈਂ ਤੁਹਾਡੇ ਰੂਬਰੂ ਹੁੰਦੀ ਹਾਂ ਤੇ ਗੁਰਸੇਵਕ ਸਿੰਘ ਵੀ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਚੁੱਕੇ ਆ ਤੇ ਭਾਜੀ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਭਾਜੀ ਹੁਣ ਤੁਸੀਂ ਗੂਗਲ ਤੋਂ ਦੇਖਦੇ ਕਿ ਕੱਲਾ ਕੱਲਾ ਜਵਾਬ ਲਿਖ ਕੇ ਨਾ ਭੇਜੋ ਜਾਂ ਤਾਂ ਇਕੱਠਾ ਭੇਜੋ ਨਾਲੇ ਹੁਣ ਇੰਗਲਿਸ਼ ਉਂਗਲਿਸ਼ ਨਹੀਂ ਚੱਲਣਾ ਹੈਗਾ ਪੰਜਾਬੀ ਦੇ ਵਿੱਚ ਲੈ ਕੇ ਭੇਜੋ ਮੈਨੂੰ ਤਾਂ ਜਵਾਬ ਪੰਜਾਬੀ ਚ ਚਾਹੀਦਾ ਇੰਗਲਿਸ਼ ਤਾਂ ਮੈਨੂੰ ਆਉਂਦੀ ਨਹੀਂ ਹੈਗੀ ਸੋ ਪਲੀਜ਼ ਜਿਹੜਾ ਆਨਸਰ ਆ ਉਹ ਪੰਜਾਬੀ ਚ ਭੇਜ ਦਿਓ ਤੇ ਉਹਨਾਂ ਚਿਰ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਂਦੀ ਹਾਂ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਆਪਾਂ
ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ
साथ रवे सजना ने आना होवे पहली मुलाकात होवे सौण दा महीना होवे पेंदी बरसात होवे सजना ने आना होवे पहली मुलाकात होवे एक दूजे नु सुनाइए हाल दिल दा एक दूजे नु सुनाइए हाल दिल दा एहो जा नजारा मित्रो फिर जिंदगी च कदे कदे मिल दा एहो जा नजारा मित्रो फिर जिंदगी च कदे कदे मिल दा एहो जा नजारा मित्रो फिर जिंदगी च कदे कदे मिल दा बनी होवे चिंदड़ी ते बनी होवे बदलां दे नाल सारी कायनात तणी होवे निक्की निक्की कणी होवे चिंदड़ी ते बनी होवे बदलां दे नाल सारी कायनात तणी होवे फुल फिर कोई मुहब्बतां दा खिलदा फुल फिर कोई मुहब्बतां दा खिलदा एहो जा नजारा मित्रो फिर जिंदगी च कदे कदे मिलदा एहो जा नजारा मित्रो फिर जिंदगी च कदे कदे मिलदा एहो जा नजारा मित्रो फिर जिंदगी च कदे कदे मिलदा रब नी गवाह होवे पूरे वाली वाह होवे साह विच साह होवे तेरे मेरे प्यार दा है रब नी गवाह होवे सोने मुख तो दुपट्टा जावे हिलदा सोने मुख तो दुपट्टा जावे हिलदा एहो जा नजारा मित्रो फिर जिंदगी च कदे कदे मिलदा एहो जा नजारा मित्रो फिर जिंदगी च कदे कदे मिलदा एहो जा नजारा मित्रो फिर जिंदगी च कदे कदे मिलदा कन कोर होवे दिल ते ना जोर होवे निजामपुर विच साडे बिना ना कोई होर होवे अटा कन कोर होवे दिल ते ना जोर होवे निजामपुर विच साडे बिना ना कोई होर होवे काले जिंद दा भरोसा नहीं ओ दिल दा काले जिंद दा भरोसा नहीं ओ दिल दा एहो जा नजारा मित्रो फिर जिंदगी च कदे कदे मिलदा एहो जा नजारा मित्रो फिर जिंदगी च कदे कदे मिलदा एहो जा नजारा मित्रो फिर जिंदगी च कदे कदे मिलदा एहो जा नजारा मित्रो फिर जिंदगी च कदे कदे मिलदा
ਇੱਕ ਗਾਣਾ ਸੁਣਨਾ ਚਾਹਿਆ ਸੀ ਹਰਮੀਤ ਸਿੰਘ ਚੰਨਾ ਨੇ ਸੋ ਲਓ ਜੀ ਬਰਸਾਤ ਦਾ ਮੌਸਮ ਆ ਤੇ ਬਰਸਾਤ ਦਾ ਤੁਸੀਂ ਵੀ ਕਰੋ ਇੰਜੋਏ ਤੇ ਨਾਲ ਨਾਲ ਕਹਿੰਦੇ ਆ ਨਾ ਵੀ ਥੋੜਾ ਜਿਹਾ ਇੱਥੋਂ ਦੇ ਮਾਹੌਲ ਦੇ ਅਕੋਰਡਿੰਗ ਜੋ ਵੀ ਇੱਥੋਂ ਦੇ ਮਾਹੌਲ ਦੇ ਵਿੱਚ ਥੋੜਾ ਬਦਲਾਵ ਹੁੰਦਾ ਵਾ ਜਾਂ ਅਪ ਡਾਊਨ ਹੁੰਦੇ ਰਹਿੰਦੇ ਉਸ ਦੇ ਬਾਰੇ ਵੀ ਗੱਲ ਕਰਨੀ ਤਾਂ ਬਣਦੀ ਆ ਸੋ ਉਸ ਦੇ ਬਾਰੇ ਗੱਲ ਕਰਨ ਬਿਕੋਜ਼ ਹੁਣ 1 July ਆ ਰਹੀ ਆ ਜੀ ਟੈਕਸ ਰਿਟਰਨ ਕਿੱਦਾਂ ਟੈਕਸ ਬਚਾਉਣਾ ਵਾ ਤੇ ਫਿਰ ਉਸ ਦੇ ਬਾਰੇ ਵੀ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਦੱਸ ਦਈਏ ਨਹੀਂ ਤਾਂ ਤੁਸੀਂ ਕਹਿਣਾ ਬਹੁਤ ਗੱਲਾਂ ਬਹੁਤ ਸੁਣਾਉਂਦੀ ਆ ਕੋਈ ਏਦਾਂ ਦੀ ਗੱਲ ਤਾਂ ਦੱਸ ਦਿਓ ਹੀ ਨੀ ਸੋ ਲਓ ਜੀ ਫਿਰ ਆਪਾਂ ਇਸ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਤੇ ਗੱਲ ਕਰ ਲਈ ਸਾਡੇ ਨਾਲ ਗੁਰਸ਼ਰਨ ਕੰਡੋਲਾ ਜੀ ਮੈਲਬੋਰਨ ਤੋਂ ਜਿਹੜੇ ਕਿ ਇਸ ਦੇ ਕਾਫੀ ਮਾਹਰ ਨੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਸੋ ਪਹਿਲਾਂ ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਕਹਿੰਦੇ ਆ ਨਿੱਘੀ ਜੀ ਜੀ ਆਇਆਂ ਤੇ ਫਿਰ ਪੁੱਛਦੇ ਹਾਂ ਜੀ ਉਹਨਾਂ ਨੂੰ ਇਸ ਦੇ ਬਾਰੇ ਹੋਰ ਸਵਾਲ ਤੇ ਜਵਾਬ ਹਾਂਜੀ ਗੁਰਸ਼ਰਨ ਗੁਰਸ਼ਰਨ ਕੰਡੋਲਾ ਜੀ ਬਹੁਤ ਹੀ ਨਿੱਘਾ ਜਿਹਾ ਸਵਾਗਤ ਆ ਜੀ ਹਰਮਨ ਰੇਡੀਓ ਦੇ ਬੇੜੇ
ਹਾਂਜੀ ਬੋਬੀ ਸਿੱਧੂ ਜੀ ਸਤਿ ਸ੍ਰੀ ਅਕਾਲ ਤੇ ਬਾਕੀ ਸਾਰੇ ਜਿਹੜੇ ਹਰਮਨ ਰੇਡੀਓ ਨੂੰ ਸੁਣ ਰਹੇ ਹੈਗੇ ਆ ਆਪਣੀ ਸਰੋਤੇ ਸਾਰਿਆਂ ਨੂੰ ਨਿੱਘੀ ਤੇ ਬੜੀ ਬੜੀ ਹੀ ਮਤਲਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਸਤਿ ਸ੍ਰੀ ਅਕਾਲ ਸਾਰੇ ਸਾਡੇ ਲਿਸਨਰ ਵੱਲੋਂ ਵੀ ਵੈਸੇ ਤਾਂ ਤੁਸੀਂ ਟਾਈਮ ਟੂ ਟਾਈਮ ਸਾਡੇ ਸਾਰੇ ਲਿਸਨਰ ਨੂੰ ਅਪਡੇਟ ਕਰਦੇ ਰਹਿੰਦੇ ਹੋ ਕਿ ਟੈਕਸ ਦੇ ਰਿਗਾਰਡਿੰਗ ਜਾਂ ਜੋ ਵੀ ਅਪ ਡਾਊਨ ਹੁੰਦੇ ਰਹਿੰਦੇ ਆ ਤੇ ਕਿੱਦਾਂ ਉਹਨਾਂ ਨੂੰ ਸਲਾਹ ਵੀ ਦਿੰਦੇ ਰਹਿੰਦੇ ਹੋ। ਸੋ ਅੱਜ ਜਿੱਦਾਂ ਕਿ ਹੁਣ 1 July ਆ ਰਹੀ ਆ ਜੀ, ਤੇ ਫਿਰ ਜਿਹੜਾ ਟੈਕਸ ਆ ਉਸਦੇ ਬਾਰੇ ਵਿੱਚ ਕਿੱਦਾਂ ਦੀ ਤੁਸੀਂ ਸਾਡੇ ਲਿਸਨਰ ਨੂੰ ਸਲਾਹ ਦੇਣੀ ਚਾਹੁੰਦੇ ਹੋ ਕਿ ਉਹ ਕਿੱਦਾਂ ਆਪਣਾ ਟੈਕਸ ਸੇਵ ਕਰ ਸਕਦੇ ਆ ਜਾਂ ਫਿਰ ਇਹਦੇ ਵਿੱਚ ਕੀ ਵਾਧਾ ਘਾਟਾ ਹੋ ਸਕਦਾ ਵਾ?
ਠੀਕ ਹੈ ਬਾਬੀ ਜੀ, ਇਸ ਤਰ੍ਹਾਂ ਕਿ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ 1 July ਤੋਂ ਲੈ ਕੇ 31 October ਤੱਕ ਆਪਣੀਆਂ ਟੈਕਸਾਂ ਕੀਤੀਆਂ ਜਾਂਦੀਆਂ ਗਿਆ ਨਾਰਮਲ ਜਿਹੜੇ ਇੰਡੀਵਿਜੁਅਲਸ ਹੈਗੇ ਆ। ਠੀਕ ਹੈ, ਤੇ ਉਹਦੇ ਵਿੱਚ ਆਪਾਂ ਸਾਰਿਆਂ ਨੂੰ ਇਹ ਕਹਿੰਦੇ ਕਿ ਤੁਸੀਂ ਇਨਕਮ ਵੱਲ ਧਿਆਨ ਦਿਓ ਤੇ ਟੈਕਸ ਵੱਲ ਅਸੀਂ ਜ਼ਿਆਦਾ ਧਿਆਨ ਦਿੰਦੇ ਹਾਂ ਜੀ। ਫਿਰ ਸਾਡਾ ਕੰਮ ਹੈਗਾ ਕਿ ਟੈਕਸ ਨੂੰ ਕਿੱਦਾਂ ਦੇਖਣਾ ਹੈਗਾ ਐਜ਼ ਅ ਪ੍ਰੋਫੈਸ਼ਨਲ
ਜੀ।
ਉਹਦੇ ਵਿੱਚ ਆਪਾਂ ਇਸ ਮਾਮਲੇ ਨੂੰ ਥੋੜਾ ਜਿਹਾ ਸੀਰੀਅਸ ਕਰਨ ਤੋਂ ਪਹਿਲੇ ਥੋੜਾ ਜਿਹਾ ਮਤਲਬ ਖੇਲ ਵਰਗਾ ਬਣਾ ਲਈਏ ਆਪਾਂ। ਠੀਕ ਹੈ ਨਾ ਜੀ, ਸ਼ਾਇਦ ਤੁਹਾਡੇ ਵਾਸਤੇ ਵੀ ਨਵਾਂ ਲੱਗ ਰਿਹਾ ਹੋਏਗਾ ਕਿਉਂਕਿ ਬੋਬੀ ਜੀ ਤੁਸੀਂ ਹਰੇਕ ਪ੍ਰੋਗਰਾਮ ਦੇ ਵਿੱਚ ਆਮ ਤੌਰ ਤੇ ਬੁਝਾਰਤਾਂ ਪਾਉਂਦੇ ਹੋ
ਜੀ ਜੀ। ਵੈਸੇ ਅੱਜ ਮੈਂ ਤੁਹਾਡੇ ਪ੍ਰੋਫੈਸ਼ਨ ਦਾ ਸਵਾਲ ਵੀ ਪਾਇਆ ਹੋਇਆ।
ਤੇ ਉਸ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਬੁਝਾਰਤ ਪਾਵਾਂਗੇ ਸਾਰਿਆਂ ਨੂੰ ਜੀ। ਤੇ ਜਿਹੜਾ ਵੀ ਕੋਈ ਸਰੋਤਾ ਆਪਣਾ ਇਹ ਬੁਝਾਰਤ ਬੁਝ ਲਵੇਗਾ ਨਾ ਜੀ, ਉਹਦੇ ਵਾਸਤੇ ਅਸੀਂ 50% ਚਾਰਜ ਕਰਾਂਗੇ ਟੈਕਸ ਦੇ ਵਿੱਚ ਜਿਹੜੀ ਸਾਡੀ ਫੀਸ ਹੋਏਗੀ।
ਵਾਹ ਜੀ ਵਾਹ, ਲਓ ਜੀ ਫਿਰ ਰੈਡੀ ਹੋ ਜਾਓ, ਸਪੈਸ਼ਲੀ ਮੈਲਬੋਰਨ ਵਾਲਿਓ, ਹੁਣ ਤਾਂ ਚਾਂਸ ਆ ਪੈਸੇ ਬਚਾਉਣ ਦਾ, ਟੈਕਸ ਦੀ ਵਾਧ ਘਾਟ ਤਾਂ ਪਤਾ ਨੀ। ਆਹ ਦੇਖ ਲੋ ਜੀ, ਫਿਰ ਇੱਧਰ ਪੈਸੇ ਬਚਾਏ ਜਾਣੇ ਆ, ਤੇ ਧਿਆਨ ਨਾਲ ਸੁਣੋ ਜੀ ਕਿਹੜੀ ਬੁਝਾਰਤ ਪਾ ਰਹੇ ਨੇ।
ਹਾਂਜੀ, ਅਕਾਊਂਟੈਂਟ ਸਮਾਰਟ ਵੱਲੋਂ ਬੁਝਾਰਤ ਹੈਗੀ ਆ ਜੀ, ਤੇ ਬੁਝਾਰਤ ਹੈਗੀ ਆ ਜੀ ਨਿੱਕੀ ਜਿਹੀ ਕੌਲੀ ਲਾਹੌਰ ਜਾ ਕੇ ਬੋਲੀ, ਬੜੀ ਮੇਰੇ ਖਿਆਲ ਨਾਲ ਆਸਾਨ ਜੀ ਹੋਏਗੀ।
ਹਾਂਜੀ ਹਾਂਜੀ,
ਮੈਨੂੰ ਲੱਗਦਾ ਹੈ ਕਿ ਬੜੀ ਸੌਖੀ ਜੀ ਹੋਏਗੀ,
ਬਹੁਤ ਸੌਖੀ ਹੈ ਜੀ। ਜਵਾਬ ਵੀ ਮੈਂ ਦੱਸ ਸਕਦੀ ਹਾਂ, ਮੈਨੂੰ ਕੋਈ ਫਾਇਦਾ ਨੀ ਹੋਣਾ ਜੀ, ਮੈਨੂੰ ਸੇਵਿੰਗ ਕਰਨ ਲਈ ਫਿਰ ਮੈਲਬੋਰਨ ਆਉਣਾ ਪੈਣਾ ਵਾ। ਸੋ ਆਪਾਂ ਓਪਰਚੁਨਿਟੀ ਦਿੰਦੇ ਹਾਂ ਜੀ ਮੈਲਬੋਰਨ ਵਾਲਿਆਂ ਨੂੰ। ਸੋ ਸਵਾਲ ਇੱਕ ਵਾਰੀ ਗੰਦੋਲਾ ਸਾਹਿਬ ਤੁਸੀਂ ਫਿਰ ਤੋਂ ਰਿਪੀਟ ਕਰ ਦੋ।
ਹਾਂਜੀ, ਸਵਾਲ ਹੈਗਾ ਜੀ ਨਿੱਕੀ ਜਿਹੀ ਕੌਲੀ ਲਾਹੌਰ ਜਾ ਕੇ ਬੋਲੀ
ਜੀ,
ਤੇ ਜਿਹੜੀ ਮੈਂ ਇਹ ਬੁਝਾਰਤ ਹੈ, ਹਾਂਜੀ ਜਿਹੜੀ ਇਹ ਬੁਝਾਰਤ ਹੈਗੀ ਮੈਂ ਆਪਣੇ ਦਾਦਾ ਦਾਦੀ ਤੋਂ ਸੁਣੀ ਸੀ ਕਿਸੇ ਟਾਈਮ ਦੇ ਉੱਤੇ
ਜੀ।
ਤੇ ਮੈਂ ਕਿਹਾ ਚਲੋ ਅੱਜ ਸਾਰਿਆਂ ਨਾਲ ਸ਼ੇਅਰ ਕਰ ਲੈਂਦੇ ਆ, ਨਾਲੇ ਇਹਨੂੰ ਐਜ਼ ਏ ਗੇਮ ਵੀ ਕਰ ਲੈਂਦੇ ਆ ਜੀ।
ਜੀ ਜੀ ਜ਼ਰੂਰ, ਤੁਹਾਡੀ ਜਿਹੜੀ ਤੁਸੀਂ ਸਾਡੀ ਬੁਝਾਰਤ ਆ ਦੇਖਦੇ ਆ ਜੀ, ਸਾਡੇ ਲਿਸਨਰ ਕਿੰਨੀ ਛੇਤੀ ਇਸ ਦਾ ਜਵਾਬ ਦਿੰਦੇ ਆ। ਜੇ ਇਹਨਾਂ ਨੇ ਜਵਾਬ ਨਾ ਦਿੱਤਾ ਜੀ, ਫਿਰ ਮੈਂ ਤਾਂ ਜਵਾਬ ਜ਼ਰੂਰ ਦਊਂਗੀ ਕਿਉਂਕਿ ਮੈਨੂੰ ਇਸ ਦਾ ਜਵਾਬ ਆ ਜਿਹੜਾ ਪਤਾ ਵਾ।
ਠੀਕ ਹੈ ਜੀ, ਤੁਹਾਨੂੰ ਪਤਾ ਹੈਗਾ, ਅੱਛੀ ਗੱਲ ਹੈ। ਤੇ ਤੁਸੀਂ ਕਿਹਾ ਜੀ ਕਿ ਤੁਸੀਂ ਬ੍ਰਿਸਬਨ ਰਹਿੰਦੇ ਹੋ ਤੇ ਤੁਸੀਂ ਮੈਲਬਨ ਆਉਣ ਵਾਸਤੇ ਤੁਹਾਨੂੰ ਖਰਚਾ ਜ਼ਿਆਦਾ ਕਰਨਾ ਪਏਗਾ, ਤੇ ਉਹਦੇ ਵਾਸਤੇ ਬੜਾ ਹੀ ਸਸਤਾ ਜਿਹਾ ਤੇ ਆਸਾਨ ਜਿਹਾ ਮਤਲਬ ਤਰੀਕਾ ਹੈਗਾ ਕਿ ਤੁਸੀਂ ਈਮੇਲ ਦੇ ਵਿੱਚ ਸਾਨੂੰ ਭੇਜ ਸਕਦੇ ਹੋ ਆਪਣੀ ਡਿਟੇਲਸ, ਤੇ ਅਸੀਂ ਤੁਹਾਡੀ ਰਿਟਰਨ ਆਨਲਾਈਨ ਕਰ ਸਕਦੇ ਹਾਂ ਜੀ, ਤੁਹਾਨੂੰ ਆਉਣ ਦੀ ਲੋੜ ਨਹੀਂ ਹੈ ਜੀ।
ਜੀ ਚਲੋ ਬਹੁਤ ਵਧੀਆ ਜੀ, ਦੇਖਦੇ ਹਾਂ। ਪਰ ਇੱਧਰ ਜੀ ਇੰਡੀਆ ਵਾਲਿਆਂ ਨੇ ਵੀ ਜਵਾਬ ਭੇਜਤਾ ਤੁਹਾਡੀ ਬੁਝਾਰੇ ਦਾ, ਜਵਾਬ ਉਹਨਾਂ ਦਾ ਬਿਲਕੁਲ ਸਹੀ ਆ, ਪਰ ਆਪਾਂ ਹਲੇ ਹੋਰ ਵੇਟ ਕਰਦੇ ਹਾਂ।
ਠੀਕ ਹੈ ਜੀ, ਠੀਕ ਹੈ, ਤੇ ਹੁਣ ਆਪਾਂ ਇਸ ਮਤਲਬ ਮਾਹੌਲ ਨੂੰ ਥੋੜਾ ਜਿਹਾ ਬਦਲ ਦਈਏ, ਹੁਣ ਟੈਕਸ ਵੱਲ ਗੱਲ ਕਰੀਏ ਜੀ।
ਜੀ ਜੀ ਜ਼ਰੂਰ,
ਤੇ ਹੁਣ ਜਿਸ ਤਰ੍ਹਾਂ ਕਿ ਟੈਕਸ ਦਾ ਟਾਈਮ ਆ ਰਿਹਾ ਹੈ ਤੇ ਹੁਣ ਤਕਰੀਬਨ ਹਫ਼ਤਾ ਰਹਿ ਗਿਆ ਹੈਗਾ ਜੀ, ਤੇ ਇਹਦੇ ਵਾਸਤੇ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਆਪਾਂ ਟੈਕਸ ਬਚਾਉਣ ਵਾਸਤੇ ਜਾਂ ਘਟਾਉਣ ਵਾਸਤੇ ਕਰ ਸਕਦੇ ਹੈਗੇ ਆ, ਜਿਹਦੇ ਵਿੱਚ ਕਿ ਪਹਿਲੀ ਚੀਜ਼ ਹੈ ਕਿ ਜਿਨ੍ਹਾਂ ਦੀ ਇਨਕਮ 90,000 ਤੋਂ ਜ਼ਿਆਦਾ ਹੈ ਜਾਂ ਜਿਹੜੇ ਕਿ ਮੈਰਿਡ ਹੈਗੇ ਕਪਲਸ ਉਹਨਾਂ ਦੀ ਇਨਕਮ 180,000 ਤੋਂ ਜ਼ਿਆਦਾ ਹੈ, ਉਹਨਾਂ ਵਾਸਤੇ ਇੱਕ ਡਿਫਰੈਂਟ ਜਿਹਾ ਟੈਕਸ ਲੱਗਦਾ ਐਡੀਸ਼ਨਲ, ਜਿਹੜਾ ਕਿ ਕਹਿੰਦੇ ਆ ਆਪਾਂ ਮੈਡੀਕੇਅਰ ਲੈਵੀ ਸਰਚਾਰਜ
ਜੀ,
ਜਿਹੜਾ ਕਿ ਤਕਰੀਬਨ 1% ਤੋਂ ਲੈ ਕੇ 1.5% ਦੇ ਵਿੱਚ ਲੱਗਦਾ ਡਿਪੈਂਡਿੰਗ ਅਪੋਨ ਸਲੈਬਸ ਕਿ ਉਹਨਾਂ ਦੀ ਇਨਕਮ ਕਿੰਨੀ ਹੈ। ਔਰ ਇਸ ਸਰਚਾਰਜ ਨੂੰ ਬਚਾਉਣ ਵਾਸਤੇ ਆਪਣੇ ਕੋਲ ਇੱਕ ਤਰੀਕਾ ਹੈਗਾ ਜੀ ਕਿ ਆਪਾਂ ਮੈਡੀਕੇਅਰ ਜਿਹੜੀ ਹੈਗੀ ਨਾ ਕੀ ਕਹਿੰਦੇ ਆ ਉਹਨੂੰ ਪ੍ਰਾਈਵੇਟ ਹੋਸਪਿਟਲ ਜਿਹੜੀ ਕਵਰ ਹੈ ਉਹ ਲੈ ਸਕਦੇ ਹੈਗੇ ਆ
ਜੀ।
ਤੇ ਅਗਰ ਆਪਾਂ ਜਿਹੜਾ ਹੈਗਾ ਪ੍ਰਾਈਵੇਟ ਪੇਸ਼ੈਂਟ ਹੋਸਪਿਟਲ ਕਵਰ ਲੈ ਲੈਂਦੇ ਹੈਗੇ ਆ, ਔਰ ਜਿਹੜਾ ਕਿ ਆਪਾਂ ਨੂੰ 30 June ਤੋਂ ਪਹਿਲੇ ਪਹਿਲੇ ਲੈਣਾ ਪਏਗਾ ਅਗਲੇ ਸਾਲ ਵਾਸਤੇ, ਤੇ ਜਦੋਂ ਆਪਾਂ ਇਹ ਕਵਰ ਲੈ ਲਵਾਂਗੇ, ਹਾਂਜੀ
ਹਾਂਜੀ,
ਤਾਂ ਕਿ ਆਪਾਂ ਨੂੰ ਅਗਲੇ ਸਾਲ ਇਹ ਜਿਹੜਾ ਹੈਗਾ ਮੈਡੀਕੇਅਰ ਲੈਵੀ ਸਰਚ ਦਾ ਨਾ ਪੇ ਕਰਨਾ ਪਵੇ
ਜੀ।
ਤੇ ਉਹਦੇ ਵਾਸਤੇ ਸਾਡੇ ਕੋਲ ਤਕਰੀਬਨ ਇੱਕ ਹਫ਼ਤੇ ਦਾ ਟਾਈਮ ਹੈ, ਤੇ ਜਿਹੜੇ ਜਿਹੜੇ ਸਰੋਤੇ ਕਾਫੀ ਚੰਗੀ ਜਗ੍ਹਾ ਤੇ ਕੰਮ ਕਰ ਰਹੇ ਹੈਗੇ ਆ, ਜਿਨ੍ਹਾਂ ਦੀ ਇਨਕਮ ਕਾਫੀ ਚੰਗੀ ਹੈਗੀ ਆ, ਜਿਹੜੇ ਕਿ 90,000 ਤੋਂ ਜ਼ਿਆਦਾ ਹੈਗੀ ਆ ਐਨੁਅਲ, ਜਾਂ ਜਿਹੜੇ ਕਪਲਸ ਹੈਗੇ ਜਿਨ੍ਹਾਂ ਦੀ ਇਨਕਮ ਦੋਨਾਂ ਦੀ ਮਿਲਾ ਕੇ 180,000 ਤੋਂ ਜ਼ਿਆਦਾ ਹੈ, ਉਹਨਾਂ ਵਾਸਤੇ ਇਹ ਚੀਜ਼ ਹੈ ਜੀ। ਤੇ ਉਸ ਤੋਂ ਬਾਅਦ ਹੋਰ ਹੈ ਜੀ ਕਿ ਜਿਨ੍ਹਾਂ ਦੀ ਇਨਕਮ ਘੱਟ ਹੈ ਉਹਨਾਂ ਦੀ ਆਪਾਂ ਗੱਲ ਕਰੀਏ ਜੀ, ਆਪਾਂ ਸਿਰਫ ਉਹਨਾਂ ਦੀ ਗੱਲ ਨਹੀਂ ਕਰ ਸਕਦੇ ਜਿਹਦੀ ਇਨਕਮ ਜ਼ਿਆਦਾ ਹੈਗੀ ਆ, ਕਾਫੀ ਸਾਰੇ ਆਪਣੇ ਭੈਣ ਭਰਾ ਹੈਗੇ ਆ ਜਿਨ੍ਹਾਂ ਦੀ ਇਨਕਮ ਥੋੜੀ ਘੱਟ ਹੈਗੀ ਆ, ਜਿਹੜੇ ਨਵੇਂ ਆਉਂਦੇ ਹੈਗੇ ਆ ਜਾਂ ਜਿਨ੍ਹਾਂ ਦੇ ਜਿਹੜੇ ਘੱਟ ਕੰਮ ਕਰਦੇ ਹੈਗੇ ਆ, ਟਾਈਮ ਉਹਨਾਂ ਕੋਲ ਘੱਟ ਹੁੰਦਾ ਕੰਮ ਕਰਨ ਵਾਸਤੇ, ਠੀਕ ਹੈ ਨਾ ਜੀ। ਤੇ ਉਹਨਾਂ ਵਾਸਤੇ ਜਿਹੜਾ ਹੈਗਾ ਕਿ ਉਹ ਜਿਹੜੇ ਹੈਗੇ ਆ ਉਦਾਂ ਦੇ ਸਰੋਤੇ, ਉਹ ਆਪਣੇ ਸੁਪਰ ਐਨੂਏਸ਼ਨ ਦੇ ਵਿੱਚ $1,000 ਜਮ੍ਹਾਂ ਕਰਾ ਸਕਦੇ ਹੈਗੇ 30 June ਤੋਂ ਪਹਿਲੇ ਪਹਿਲੇ, ਔਰ ਜਿਨ੍ਹਾਂ ਦੀ ਇਨਕਮ 50,000 ਤੋਂ ਥੱਲੇ ਹੈ। ਜਿਹੜੇ ਸਰੋਤੇ ਹੈਗੇ ਆ ਜਿਨ੍ਹਾਂ ਦੀ ਇਨਕਮ, ਹਾਂ ਮਤਲਬ ਮੈਂ ਰਾਊਂਡ ਫਿਗਰ ਦੱਸਿਆ, ਵੈਸੇ 50,454 ਅਮਾਊਂਟ ਹੈ ਜੀ ਉਹ,
ਠੀਕ ਹੈ ਜੀ।
ਸੋ ਆਮ ਭਾਸ਼ਾ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਕਿ ਜਿਨ੍ਹਾਂ ਦੀ ਇਨਕਮ 50,000 ਤੋਂ ਥੱਲੇ ਹੈ, ਉਹ ਅਗਰ ਆਪਣੇ ਸੁਪਰ ਅਕਾਊਂਟ ਜਿਹੜਾ ਹੈਗਾ ਉਹਦੇ ਵਿੱਚ $1,000 ਜਮ੍ਹਾਂ ਕਰਾਉਂਦੇ ਆ 30 June ਤੋਂ ਪਹਿਲੇ ਪਹਿਲੇ, ਤੇ ਗੌਰਮੈਂਟ ਵੱਲੋਂ ਜਿਹੜੇ ਹੈਗੇ ਉਹਨਾਂ ਨੂੰ ਤਕਰੀਬਨ ਮੈਕਸੀਮਮ ਜਿਹੜੇ ਹੈਗੇ ਆ $500 ਉਹਨਾਂ ਦੇ ਅਕਾਊਂਟ ਜਮ੍ਹਾਂ ਕਰਾਤੇ ਜਾਂਦੇ ਹੈਗੇ ਆ ਉਹਨਾਂ ਦੇ ਸੁਪਰ ਦੇ ਵਿੱਚ
ਜੀ।
ਤੇ ਮਤਲਬ $1,000 ਜਮ੍ਹਾਂ ਕਰਾ ਕੇ 500 ਗੌਰਮੈਂਟ ਵੱਲੋਂ ਮਿਲਦੇ ਹੈਗੇ ਜੀ,
ਜਿਹੜੀ
ਕਿ ਮੈਕਸੀਮਮ ਲਿਮਿਟ ਹੈ, ਜਿਹੜੀ ਕਿ ਮੈਕਸੀਮਮ ਲਿਮਿਟ ਹੈ ਉਹਨੂੰ 500 ਤੱਕ ਮਿਲਦੇ ਹੈਗੇ। ਸੋ ਇਹ ਤਾਂ ਹੋ ਗਈ ਜੀ ਗੱਲ ਜਿਨ੍ਹਾਂ ਦੀ ਇਨਕਮ ਜ਼ਿਆਦਾ ਹੈ ਜਾਂ ਜਿਨ੍ਹਾਂ ਦੀ ਘੱਟ ਹੈਗੀ ਆ। ਤੇ ਉਸ ਤੋਂ ਬਾਅਦ ਆਪਾਂ ਇੱਕ ਚੀਜ਼ ਹੋਰ ਕਰ ਸਕਦੇ ਹੈਗੇ ਆ ਜੀ, ਕਿ ਜਿਨ੍ਹਾਂ ਦੀ ਇਨਕਮ ਬਹੁਤ ਜ਼ਿਆਦਾ ਨਹੀਂ ਹੈ ਔਰ ਉਹਨਾਂ ਦੀ ਜਿਹੜੀ ਸਪਾਊਸ ਹੈਗੀ ਆ, ਜਿਸ ਤਰ੍ਹਾਂ ਕਿ ਹਸਬੈਂਡ ਹੈ ਤੇ ਉਹਨਾਂ ਦੀ ਵਾਈਫ, ਜਾਂ ਵਾਈਫ ਹੈ ਤਾਂ ਉਹਨਾਂ ਦੇ ਹਸਬੈਂਡ, ਤੇ ਉਹਨਾਂ ਦੀ ਅਗਰ ਜਿਹੜੀ ਸਪਾਊਸ ਹੈਗੀ ਆ ਜੀ, ਉਹਨਾਂ ਦੀ ਅਗਰ ਇਨਕਮ ਜਿਹੜੀ ਹੈਗੀ ਆ 13,800 ਤੋਂ ਘੱਟ ਹੈ, ਤੇ ਉਹ ਆਪਣੇ ਸਪਾਊਸ ਦੇ ਅਕਾਊਂਟ ਦੇ ਵਿੱਚ ਸੁਪਰ ਦੇ ਵਿੱਚ ਉਹ ਜਮ੍ਹਾਂ ਕਰਾ ਸਕਦੇ ਹੈਗੇ $3,000 ਤੱਕ,
ਠੀਕ ਹੈ।
ਮਤਲਬ ਕਿ ਹਸਬੈਂਡ ਅਗਰ ਹੈ ਔਰ ਉਹਨਾਂ ਦੀ ਵਾਈਫ ਦੀ ਇਨਕਮ 13,800 ਤੋਂ ਘੱਟ ਹੈਗੀ ਆ, ਤੇ ਉਹ ਜਿਹੜੇ ਹਸਬੈਂਡ ਹੈਗੇ ਆ ਆਪਣੀ ਵਾਈਫ ਦੇ ਸੁਪਰ ਅਕਾਊਂਟ ਦੇ ਵਿੱਚ 3,000 ਤੱਕ ਜਮ੍ਹਾਂ ਕਰਾ ਸਕਦੇ ਹੈਗੇ। ਔਰ ਉਹਦੇ ਨਾਲ ਬੈਨੀਫਿਟ ਕੀ ਹੁੰਦਾ ਹੈਗਾ ਕਿ ਜਿਹੜੇ ਹਸਬੈਂਡ ਹੈਗੇ ਆ ਜਿਨ੍ਹਾਂ ਦੀ ਇਨਕਮ ਜ਼ਿਆਦਾ ਹੋਏਗੀ, ਉਹਨਾਂ ਨੂੰ ਇੱਕ ਟੈਕਸ ਆਫਸੈਟ ਮਿਲ ਜਾਂਦਾ ਹੈ ਜੀ, ਜਿਹਦੀ ਕਿ ਅਮਾਊਂਟ ਹੁੰਦੀ ਹੈ $540। ਮਤਲਬ ਕਿ ਕਿਸੇ ਦਾ ਅਗਰ ਟੈਕਸ ਐਗਜ਼ਾਮਪਲ ਵਾਸਤੇ 2,000 ਬਣ ਰਿਹਾ ਪੇ ਕਰਨਾ, ਤੇ ਉਹਨਾਂ ਨੇ ਅਗਰ ਇਹ ਟੈਕਸ ਆਫਸੈਟ ਮਿਲ ਰਹੀ ਹੈਗੀ ਆ, ਤੇ ਉਹਨਾਂ ਦਾ ਟੈਕਸ 550 ਤੋਂ ਘੱਟ, ਮਤਲਬ 2,000 ਮਾਈਨਸ 540 ਜਿਹੜਾ ਬੈਲੈਂਸ ਹੋਏਗਾ ਉਹ ਪੇ ਕਰਨਾ ਪਏਗਾ
ਜੀ।
ਸੋ ਟੈਕਸ ਜਿਹੜਾ ਹੈਗਾ ਜਿਹਨਾਂ ਤਕਰੀਬਨ 550-550 ਘੱਟ ਜਾਂਦਾ ਤੁਹਾਡਾ। ਸੋ ਇਹ ਦੋ ਤਿੰਨ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਆਪਾਂ 30 June ਤੋਂ ਪਹਿਲੇ ਪਹਿਲੇ ਕਰਨੀਆਂ,
ਪਹਿਲੇ ਪਹਿਲੇ ਕਰਨੀਆਂ, ਤੇ ਟੈਕਸ ਸੇਵ ਕਰ ਸਕਦੇ ਹੋ ਤੁਸੀਂ ਆਪਦੀ ਅਮਾਊਂਟ ਨੂੰ।
ਹਾਂਜੀ, ਇੱਕ ਤਾਂ ਹੋ ਗਿਆ ਜੀ ਆਪਾਂ ਕਿ ਜੀ ਮੈਡੀਕੇਅਰ ਜਿਹੜੀ ਜਿਹਨਾਂ ਦੀ ਜ਼ਿਆਦਾ ਇਨਕਮ ਹੈਗੀ ਉਹਨਾਂ ਵਾਸਤੇ ਹੈ ਕਿ ਉਹ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਲੈ ਲੈਣ 30 June ਤੋਂ ਪਹਿਲੇ ਪਹਿਲੇ, ਔਰ ਜਿਨ੍ਹਾਂ ਦੀ ਇਨਕਮ ਘੱਟ ਹੈਗੀ ਆ ਉਹ ਆਪਣੇ ਸੁਪਰ ਦੇ ਵਿੱਚ ਜਮ੍ਹਾਂ ਕਰਾ ਸਕਦੇ ਹੈਗੇ ਆ, ਤਾਂ ਕਿ ਉਹਨਾਂ ਦਾ ਜਿਹੜਾ ਟੈਕਸ ਘੱਟ ਹੋ ਗਏ। ਹਾਂਜੀ
ਜੀ, ਸੋ ਬਹੁਤ ਵਧੀਆ ਗੱਲ ਕੰਦੋਲਾ ਸਾਹਿਬ ਜਿਹੜੀ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੱਤੀ ਆ। ਪਰ ਇਸ ਤੋਂ ਇਲਾਵਾ ਜੇ ਸਾਡੇ ਲਿਸਨਰ ਕੋਈ ਤੁਹਾਡੇ ਨਾਲ ਮਤਲਬ ਕਿ ਤੁਹਾਡੀ ਸਲਾਹ ਲੈਣੀ ਚਾਹੁੰਦਾ ਹੋਵੇ ਤਾਂ ਉਹ ਤੁਹਾਨੂੰ ਕਿਸ ਤਰ੍ਹਾਂ ਤੁਹਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਆ, ਕਿਸ ਤਰ੍ਹਾਂ ਤੁਹਾਨੂੰ ਕੰਟੈਕਟ ਕਰ ਸਕਦੇ ਆ, ਤਾਂ ਉਸ ਦੇ ਬਾਰੇ ਵੀ ਜੀ ਜ਼ਰੂਰ ਦੱਸਣਾ ਪਲੀਜ਼।
ਹਾਂਜੀ, ਸਾਡਾ ਜਿਹੜਾ ਆਫਿਸ ਹੈਗਾ ਮੈਲਬਨ ਦੇ ਵਿੱਚ, ਇਹਦਾ ਐਡਰੈਸ ਹੈਗਾ ਜੀ 1064 ਗਲੈਨ ਹੰਟਲੀ ਰੋਡ, ਗਲੈਨ ਹੰਟਲੀ ਵਿਕਟੋਰੀਆ 316।
ਸੋ ਇੱਕ ਵਾਰੀ ਤੁਸੀਂ ਹਾਂਜੀ ਇੱਕ ਵਾਰੀ ਫੇਰ ਤੋਂ ਪਲੀਜ਼ ਰਿਪੀਟ ਕਰ ਦਿਓ ਐਡਰੈਸ।
ਹਾਂਜੀ, ਐਡਰੈਸ ਹੈਗਾ ਜੀ 1064 ਗਲੈਨ ਹੰਟਲੀ ਰੋਡ, ਗਲੈਨ ਹੰਟਲੀ ਵਿਕਟੋਰੀਆ 3163। ਤੇ ਬਾਕੀ ਸਾਡੇ ਆਫਿਸ ਦਾ ਜਿਹੜਾ ਨੰਬਰ ਹੈਗਾ ਉਹ ਹੈਗਾ ਜੀ 03-999-5-9436। ਤੇ ਮੈਂ ਰਿਪੀਟ ਕਰ ਰਿਹਾ ਜੀ ਨੰਬਰ 03-999-5-9436। ਤੇ ਬਾਕੀ ਕਿਸੇ ਨੇ ਸਾਨੂੰ ਸੰਪਰਕ ਕਰਨਾ ਹੋਵੇ ਤੇ ਈਮੇਲ ਵੀ ਕਰ ਸਕਦੇ ਹੈਗੇ ਆ, ਤੇ ਈਮੇਲ ਐਡਰੈਸ ਹੈ ਜੀ admin@accountantsmart.com.au। ਯਾਨੀ ਕਿ ਐਡਮਿਨ ADMIN ਐਡਮਿਨ ਐਟ ਦ ਰੇਟ ਅਕਾਊਂਟੈਂਟ ਸਮਾਰਟ ਡੋਟ ਕੋਮ ਡੋਟ ਏਯੂ ਸੋ ਜਿਨ੍ਹਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਲਾਹ ਚਾਹੀਦੀ ਹੋਵੇ ਜਾਂ ਕੁਛ ਗੱਲਬਾਤ ਕਰਨੀ ਹੋਵੇ ਟੈਕਸ ਦੇ ਮਾਮਲੇ ਚ ਜਾਂ ਅਕਾਊਂਟਿੰਗ ਦੇ ਬਾਰੇ ਚ ਤੇ ਸਾਨੂੰ ਮਤਲਬ ਈਮੇਲ ਤੇ ਥਰੂ ਕੰਟੈਕਟ ਕਰ ਸਕਦੇ ਹੈਗੇ ਆ ਤੇ ਜਾਂ ਕਾਲ ਕਰ ਸਕਦੇ ਆਫਿਸ ਨੰਬਰ ਤੇ ਤੇ ਅਸੀਂ ਉਹਨਾਂ ਦੀ ਜਿਹੜੀ ਹੈਗੀ ਆ ਕਿ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ
ਜੀ ਸੋ ਕੰਦੋਲਾ ਸਾਹਿਬ ਇਹ ਤਾਂ ਹੋ ਗਿਆ ਤੁਹਾਡੇ ਟੈਕਸ ਬਾਰੇ ਜੋ ਕਿ 1 ਜੁਲਾਈ ਤੋਂ ਜੋ ਤੁਸੀਂ ਇਨਫੋਰਮੇਸ਼ਨ ਦਿੱਤੀ ਆ ਕਿ ਜੇ ਕਿਸੇ ਨੇ ਆਪਣਾ ਟੈਕਸ ਸੇਵ ਕਰਨਾ ਤਾਂ ਉਸਦੇ ਕਿਹੜੇ ਕਿਹੜੇ ਵੇ ਆ ਤੇ ਕਿਸ ਤਰੀਕੇ ਦੇ ਨਾਲ ਉਹ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ ਤੇ ਤੁਸੀਂ ਜਿਹੜਾ ਸਵਾਲ ਪਾਇਆ ਸੀਗਾ ਜੀ ਉਸਦੇ ਬਾਰੇ ਵੀ ਆਪਾਂ ਥੋੜੀ ਗੱਲ ਕਰ ਲਈਏ ਕਿਉਂਕਿ ਸਵਾਲ ਦਾ ਜਵਾਬ ਆ ਜੀ ਜਿਹੜਾ ਪਹੁੰਚ ਚੁੱਕਾ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਉਸਦਾ ਜਵਾਬ ਦਿੱਤਾ ਵਾ ਤੇ ਜਤਿੰਦਰ ਸਿੰਘ ਨੇ ਜਵਾਬ ਦਿੱਤਾ ਜੀ ਕਹਿੰਦੇ ਟੈਲੀਫੋਨ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਵੀ ਸੇਮ ਜਵਾਬ ਦਿੱਤਾ ਤੇ ਜੀ ਇੱਧਰ ਗੁਰਦੀਪ ਸਿੰਘ ਨੇ ਉਹਨਾਂ ਨੇ ਵੀ ਦੀਪ ਪਲਾਹੀ ਨੇ ਉਹਨਾਂ ਨੇ ਵੀ ਜੀ ਆਂਸਰ ਦਿੱਤਾ ਵਾ ਟੈਲੀਫੋਨ ਸੋ ਸਾਡੇ ਤਿੰਨ ਲਿਸਨਰ ਆ ਜੀ ਜਿਨ੍ਹਾਂ ਨੇ ਇਸਦਾ ਜਵਾਬ ਸਹੀ ਦੇ ਦਿੱਤਾ ਤੇ ਹੁਣ ਟੌਸ ਹੋ ਗਈ ਆ ਤੇ ਬਾਕੀ ਦੀ ਗੱਲ ਜੀ ਤੁਸੀਂ ਆਪੇ ਨਵੇੜ ਲਿਓ ਵੀ ਕਿਹਨੂੰ 50% ਡਿਸਕਾਊਂਟ ਦੇਣਾ ਵਾ ਤੇ ਕਿੱਦਾਂ ਕਰਨਾ ਹੁਣ ਇਹ ਸਵਾਲ ਤੁਹਾਡੇ ਲਈ ਬਣ ਗਿਆ
ਨਹੀਂ ਕੋਈ ਗੱਲ ਨੀ ਜੇ ਦੇਖੋ ਇਹ ਤਾਂ ਖੇਲ ਹੈਗਾ ਖੇਲ ਦਾ ਮਜ਼ਾ ਆਉਣਾ ਚਾਹੀਦਾ ਹੈਗਾ ਆਪਾਂ ਨੂੰ ਮਿਲਦਾ ਜਾਂ ਨਹੀਂ ਮਿਲਦਾ ਕੁਛ ਜਿਹੜਾ ਆਪਾਂ ਨੇ ਇੰਜੋਏ ਕਰਨਾ ਉਹ ਇੰਟਰਟੇਨਮੈਂਟ ਹੈਗਾ ਜੀ ਠੀਕ ਹੈ ਨਾ ਜੀ ਤੇ ਬਾਕੀ ਜਿਹੜੇ ਆਪਣੇ ਸੱਜਣ ਮਿੱਤਰ ਹੈਗੇ ਆ ਭੈਣ ਭਰਾ ਹੈਗੇ ਆ ਜਿਹੜੇ ਕਹਿੰਦੇ ਕਿ ਜੇ ਅਸੀਂ ਕੁਛ ਹੋਰ ਸੇਵ ਕਰਨਾ ਹੈਗਾ ਤੇ ਹਰਮਨ ਰੇਡੀਓ ਦਾ ਰੈਫਰੈਂਸ ਦੇ ਦਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਕੋਈ ਡਿਸਕਾਊਂਟ ਦਈਏ
ਜੀ ਸੋ ਬਹੁਤ ਬਹੁਤ ਸ਼ੁਕਰੀਆ ਕੰਦੋਲਾ ਸਾਹਿਬ ਇਸ ਤੋਂ ਇਲਾਵਾ ਤੁਸੀਂ ਕੁਛ ਹੋਰ ਇਨਫੋਰਮੇਸ਼ਨ ਸਾਡੇ ਲਿਸਨਰ ਨੂੰ ਦੇਣਾ ਚਾਹੋ
ਦੇਖੋ ਜੀ ਹੋਰ ਇਨਫੋਰਮੇਸ਼ਨ ਤੇ ਕਾਫੀ ਹੁੰਦੀ ਹੈ ਲੇਕਿਨ ਹੁਣ ਟਾਈਮ ਮੈਨੂੰ ਪਤਾ ਦੋ ਵੀ ਤੁਹਾਡਾ ਵੀ ਕਾਫੀ ਕੀਮਤੀ ਹੈਗਾ ਤੇ ਪ੍ਰੋਗਰਾਮ ਦੇ ਵਿੱਚ ਵੀ ਬਹੁਤਾ ਟਾਈਮ ਨਹੀਂ ਰਿਹਾ ਹੈਗਾ ਤੇ ਬਾਕੀ ਗੱਲਾਂ ਮੇਰੇ ਖਿਆਲ ਨਾਲ ਆਪਾਂ ਅਗਲੇ ਪ੍ਰੋਗਰਾਮ ਕਰਾਂਗੇ ਤੇ ਜ਼ਿਆਦਾ ਸਹੀ ਰਹੂਗਾ ਜੀ
ਜੀ ਜ਼ਰੂਰ ਅਗਲੇ ਸ਼ੁੱਕਰਵਾਰ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗੇ ਤੇ ਦੇਖਦੇ ਆ ਜੀ ਫਿਰ ਅਗਲੀ ਵਾਰ ਕਿੱਦਾਂ ਦੀ ਇਨਫੋਰਮੇਸ਼ਨ ਟੈਕਸ ਦੇ ਰਿਗਾਰਡਿੰਗ ਅਸੀਂ ਸਾਡੇ ਲਿਸਨਰ ਨਾਲ ਸਾਂਝਾ ਕਰਦੇ ਹਾਂ ਪਰ ਅੱਜ ਆਪਣੇ ਕੀਮਤੀ ਟਾਈਮ ਚੋਂ ਟਾਈਮ ਕੱਢਣ ਲਈ ਬਹੁਤ ਬਹੁਤ ਸ਼ੁਕਰੀਆ ਜੀ
ਬੋਬੀ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਹਰਮਨ ਰੇਡੀਓ ਤੇ ਹਰਮਨ ਰੇਡੀਓ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਿੱਗੀ ਜਈ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ
ਬਹੁਤ ਬਹੁਤ ਸ਼ੁਕਰੀਆ ਜੀ ਜੀ ਦੋਸਤੋ ਟੈਕਸ ਦੇ ਰਿਗਾਰਡਿੰਗ ਤੁਹਾਨੂੰ ਕਾਫੀ ਇਨਫੋਰਮੇਸ਼ਨ ਮਿਲ ਗਈ ਹੋਵੇਗੀ ਵੈਸੇ ਤੁਹਾਡਾ ਦਿਮਾਗ ਬੜਾ ਤੇਜ਼ ਆ ਮਿੰਟ ਮਾਰਿਆ ਤੁਸੀਂ ਵੈਸੇ ਆਨਸਰ ਕਰਨ ਨੂੰ ਸੋ ਬਹੁਤ ਵਧੀਆ ਲੱਗਦਾ ਜੀ ਜਦੋਂ ਸਾਡੇ ਲਿਸਨਰ ਇੰਨੇ ਐਕਟਿਵ ਹੋ ਕੇ ਸਾਡਾ ਪ੍ਰੋਗਰਾਮ ਵੀ ਸੁਣਦੇ ਆ ਸੋ ਅੱਗੇ ਜੀ ਗੁਰਸੇਵਕ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਬੋਬੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ ਕੀਪ ਇਟ ਅਪ ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਵੀ ਤੁਹਾਡੇ ਸਾਰਿਆਂ ਦੇ ਨਾਲ ਹੀ ਵਧੀਆ ਚੱਲ ਰਿਹਾ ਵਾ ਤੇ ਅੱਗੇ ਜੀ ਹਰਮੀਤ ਸਿੰਘ ਚੰਨਾ ਕਹਿੰਦੇ ਕਿ ਔਰਤ ਚੁੱਪ ਰਹੇ ਤੇ ਸਭ ਸਹਿ ਲਵੇ ਇਹੀ ਦੁਨੀਆਂ ਦਾ ਦਸਤੂਰ ਹੈ ਕਿਸੇ ਨਾਲ ਹੱਸ ਕੇ ਗੱਲ ਕਰ ਲਈਏ ਤਾਂ ਚਰਿੱਤਰ ਦਾ ਕਸੂਰ ਹੈ ਜੇ ਖਾਮੋਸ਼ ਰਹੇ ਨਾ ਬੋਲੇ ਤਾਂ ਬੜੀ ਮਗਰੂਰ ਹੈ ਜੇ ਕਿਤੇ ਵਾਅਦੇ ਪੂਰੇ ਨਾ ਕਰ ਸਕੇ ਤਾਂ ਬੇਵਫਾ ਮਸ਼ਹੂਰ ਹੈ ਨਾ ਉਡਾਊ ਮਜ਼ਾਕ ਉਹਦੀ ਬੇਬਸੀ ਦਾ ਪਤਾ ਨਹੀਂ ਜ਼ਿੰਦਗੀ ਦੀ ਉਲਝਣ ਵਿੱਚ ਦਬੀ ਹੋਈ ਕਿੰਨੀ ਮਜ਼ਬੂਰ ਆ ਸੋ ਵਾਕਈ ਜੀ ਜੇ ਕੋਈ ਚੁੱਪ ਰਹਿੰਦਾ ਹੁੰਦਾ ਇਸ ਦਾ ਮਤਲਬ ਇਹ ਤਾਂ ਹੈ ਨੀ ਕਿ ਉਹ ਕਮਜ਼ੋਰ ਆ ਜਾਂ ਕੁਛ ਆ ਕਿਉਂਕਿ ਕਹਿੰਦੇ ਹੁੰਦੇ ਆ ਨਾ ਕਿ ਕਈ ਵਾਰੀ ਚੁੱਪ ਰਹਿਣ ਵਿੱਚ ਬਹੁਤ ਕੁਛ ਆ ਜਾਂਦਾ ਵਾ ਸੋ ਕਿਸੇ ਰਿਸ਼ਤੇ ਨੂੰ ਬਣਾਉਣ ਦੇ ਲਈ ਵੀ ਕਈ ਵਾਰੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਰੌਲਾ ਪਾਉਣਾ ਜਾਂ ਲੜੋ ਲੜਾਈ ਜ਼ਰੂਰੀ ਆ ਕਈ ਵਾਰੀ ਚੁੱਪ ਰਹਿਣਾ ਜਾਂ ਥੋੜਾ ਜਿਹਾ ਨਿਭ ਜਾਣਾ ਉਹ ਇਹ ਨਹੀਂ ਹੁੰਦਾ ਕਿ ਉਹ ਅਗਲਾ ਮਜਬੂਰ ਆ ਜਾਂ ਉਹਦੇ 'ਚ ਆਕੜ ਆ ਜਾਂ ਕੁਛ ਆ ਮਤਲਬ ਇਹ ਹੁੰਦਾ ਕਿ ਉਸ ਬੰਦੇ ਦੇ ਵਿੱਚ ਰਿਸ਼ਤੇ ਨਿਭਾਉਣ ਦੀ ਕਾਬਲੀਅਤ ਤੁਹਾਡੇ ਨਾਲੋਂ ਜ਼ਿਆਦਾ ਵਾ ਸੋ ਬਹੁਤ ਸ਼ੁਕਰੀਆ ਚਾਨਾ ਸਾਹਿਬ ਬਹੁਤ ਸੋਹਣਾ ਜਿਹੜੀ ਤੁਸੀਂ ਪੋਇਟਰੀ ਭੇਜੀ ਆ ਜੀ ਸਾਨੂੰ ਤੇ ਇੱਧਰ ਜੀ ਪਿੰਦਰ ਵਰਾੜ ਪਤਾ ਨੀ ਵੀ ਮੇਰੇ ਤੋਂ ਕਾਹਤੋਂ ਗਲਤੀ ਹੋ ਜਾਂਦੀ ਹਰ ਵਾਰੀ ਕੁਛ ਨਾ ਕੁਛ ਹੋ ਜਾਂਦਾ ਵੈਸੇ ਕਈ ਵਾਰੀ ਤਾਂ ਮੈਂ ਜਾਣ ਕੇ ਹੀ ਕਰ ਦਿੰਦੀ ਹੁਣ ਵੀ ਦੇਖਦੀ ਹਾਂ ਵੀ ਕਿੱਦਾਂ ਦਾ ਪ੍ਰੋਗਰਾਮ ਸੁਣਦੇ ਆ ਤੁਸੀਂ ਹਨਾ ਤੇ ਮੈਨੂੰ ਕਹਿੰਦੇ ਕਿ ਬੋਬੀ ਜੀ ਸੌਂਗ ਇਹ ਨਹੀਂ ਹੈਗਾ ਜੋ ਤੁਸੀਂ ਕਹਿ ਰਹੇ ਹੋ ਇਹ ਟਾਈਟਲ ਸੌਂਗ ਆ ਯਾਰ ਆਓ ਦਿਲਦਾਰਾ ਮੂਵੀ ਦਾ ਨਹੀਂ ਜੀ ਗਾਣਾ ਮੈਂ ਤੁਹਾਨੂੰ ਵਿਰਾਟ ਸਾਹਿਬ ਉਹੀ ਸੁਣਾਵਾਂਗੇ ਤੁਸੀਂ ਕੋਈ ਟੈਨਸ਼ਨ ਹੀ ਨਾ ਲਓ ਜੀ ਤੇ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਆ ਲਓ ਜੀ ਕਹਿੰਦੇ ਹੁਣ ਹੁਣ ਕਹਿੰਦੇ ਆਪਣਾ ਗੀਤ ਸੁਣਾ ਦੋ ਜਵਾਬ ਠੀਕ ਭੇਜਤਾ ਹੁਣ ਉਹਨਾਂ ਨੇ ਵਾਕਈ ਵੀ ਉਹਨਾਂ ਨੇ ਨਾ ਜਿਹੜਾ ਜਵਾਬ ਆ ਮੈਂ ਸਵਾਲ ਪੁੱਛਿਆ ਸੀ ਉਹ ਭੇਜਤਾ ਤੇ ਹੁਣ ਅੱਜ ਵੀ ਕੀ ਗੱਲ ਹੋ ਗਈ ਮੈਨੂੰ ਲੱਗਦਾ ਸਾਰਿਆਂ ਦਾ ਮੈਥ ਬਾਹਲਾ ਹੀ ਕਮਜ਼ੋਰ ਆ ਹੁਣ ਮੈਨੂੰ ਸ਼ੁਰੂ ਤੋਂ ਸਟਾਰਟ ਕਰਨਾ ਪੈਣਾ ਵਾ ਹਜੇ ਤਾਂ ਮੈਂ ਸਾਈਨ ਤੇ ਕੋਸ ਤੇ ਟੈਨ ਥੀਟਾ ਤੇ ਆਉਣਾ ਸੀਗਾ ਤੁਸੀਂ ਤਾਂ ਹਜੇ ਐਂਗਲ ਟ੍ਰੈਂਗਲ ਚ ਉਲਝ ਗਏ ਹੈ ਬਹੁਤ ਵੈਸੇ ਮਾੜੀ ਗੱਲ ਆ ਚਲੋ ਕੋਈ ਗੱਲ ਨੀ ਹੁਣ ਮੇਰੀ ਵੀ ਕੋਈ ਜ਼ਿੰਮੇਵਾਰੀ ਹੈਗੀ ਆ ਨਾ ਕਿ ਵੀ ਤੁਹਾਨੂੰ ਦੱਸਣਾ ਬਣਦਾ ਵਾ ਕਿ ਕੌਣ ਕਿਹੜੇ ਕਿਹੜੇ ਹੁੰਦੇ ਆ ਤੇ ਕਿੰਨੇ ਕਿੰਨੇ ਤਰ੍ਹਾਂ ਦੇ ਜ਼ਿਆਦਾ ਨੀ ਅਲਝਾਉਂਗੀ ਮੈਂ ਤੁਹਾਨੂੰ 4-5 ਕਿਸਮ ਦੇ ਹੀ ਦੱਸੂਗੀ ਬਾਹਲੀ ਦੂਰੀ ਤੱਕ ਨੀ ਜਾਂਦੇ ਬਿਕੋਜ਼ ਫਿਰ ਤੁਸੀਂ ਜ਼ਿਆਦਾ ਅਪਸੈਟ ਹੋ ਜਾਓਗੇ ਤੇ ਫਿਲਹਾਲ ਆਪਾਂ ਇੱਕ ਗੀਤ ਸੁਣ ਲਈਏ ਤੇ ਗੀਤ ਤੋਂ ਬਾਅਦ ਜੀ ਇੱਧਰ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਰਾਬਤਾ ਕਾਇਮ ਕੀਤਾ ਵਾ ਜੀ, ਉਹਨਾਂ ਨੂੰ ਵੀ ਆਪਾਂ ਸ਼ਾਮਿਲ ਕਰ ਲਈਏ ਜੀ। ਕੁਲਦੀਪ ਭੁੱਲਰ ਕਹਿੰਦੇ, ਸਤਿ ਸ੍ਰੀ ਅਕਾਲ ਜੀ, ਆਮ ਕੁਲਦੀਪ ਭੁੱਲਰ ਫਰੋਮ ਸਿਡਨੀ, ਪਲੀਜ਼ ਪਲੇ ਸੌਂਗ ਬਲੈਸਿੰਗ ਆਫ ਰੱਬ ਬਾਈ ਗਗਨ ਕੋਕਰੀ, ਥੈਂਕਸ, ਟੇਕ ਕੇਅਰ। ਗਾਣਿਆਂ ਦੀਆਂ ਫਰਮਾਇਸ਼ਾਂ ਕਾਫੀ ਹੋ ਚੁੱਕੀਆਂ ਨੇ ਤੇ ਗਗਨ ਕੋਕਰੀ ਦਾ ਗਾਣਾ ਵੀ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਦੀਪ ਲਾਹੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿ ਰਹੇ ਆ ਕਿ ਪ੍ਰੋਗਰਾਮ ਗੋਇੰਗ ਵੈਰੀ ਵੈਲ, ਤੁਸੀਂ ਪ੍ਰੋਗਰਾਮ ਚ ਸ਼ਾਇਰੀ ਬਹੁਤ ਕਰਦੇ ਹੋ, ਬਹੁਤ ਵਧੀਆ ਗੱਲ ਆ। ਸਾਨੂੰ ਏਦਾਂ ਲੱਗਦਾ ਹੁੰਦਾ ਜਿਵੇਂ ਤੁਸੀਂ ਸਵੇਰ ਵੇਲੇ ਖਾਣੇ ਵਿੱਚ ਕੋਈ ਵਧੀਆ ਜਿਹਾ ਸ਼ਾਇਰ ਖਾਂਦਾ ਹੁੰਦਾ, ਸ਼ਾਇਰ ਤਾਂ ਨੀ ਖਾਂਦਾ ਪਰ ਥੋੜਾ ਸਾਰਿਆਂ ਦਾ ਦਿਮਾਗ ਜ਼ਰੂਰ ਖਾਂਦੀ ਆ। ਕਹਿੰਦੇ ਲੋਲ, ਬਾਕੀ ਕਹਿੰਦੇ ਸੌਂਗ ਪਲੇ ਕਰ ਦੋ ਬਲੈਤਣੇ ਵਾਏ ਹਰਦੀਪ ਗਰੇਵਾਲ ਦਾ, ਧੰਨਵਾਦ। ਲਓ ਜੀ ਗਾਣਾ ਤੁਹਾਨੂੰ ਬਲੈਤਣੇ ਜ਼ਰੂਰ ਸੁਣਾਵਾਂਗੇ ਤੇ ਬਲੈਤਣ ਕੀ ਕਹਿੰਦੀ ਆ ਹੁਣ ਇਹ ਤਾਂ ਦੇਖਾਂਗੇ ਜੀ, ਬਲੈਤਣ ਕਹਿੰਦੀ ਆ ਕਿ ਬਲੈਤੀ ਕਹਿੰਦਾ ਵਾ, ਹਨਾ। ਗਾਣਾ ਵੀ ਜ਼ਰੂਰ ਸੁਣਾਵਾਂਗੇ ਤੇ ਤਰੀਕੇ ਗਾਣਾ ਸੋਲੀਏ, ਮੈਸੇਜ ਹਜੇ ਹੋਰ ਵੀ ਬਹੁਤ ਆ ਤੇ ਫਿਰ ਆਪਾਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਕੁਛ ਹੋਰ ਵੀ ਪੁੱਛਣਾ ਵਾ ਤੇ ਨਾਲੇ ਫਿਰ ਦੱਸ ਦਈਏ ਜੀ ਇਸ ਸਵਾਲ ਦਾ ਜਵਾਬ ਕੀ ਆ, ਕਿਉਂਕਿ ਅੱਧੇ ਕੇ ਜਾਣੇ ਤਾਂ ਡਰ ਕੇ ਬਹਿ ਗਏ ਵੀ ਜੇ ਜਵਾਬ ਗਲਤ ਦਿੱਤਾ ਤਾਂ ਬੋਬੀ ਨੇ ਪਤਾ ਨੀ ਕੀ ਕਹਿ ਦੇਣਾ ਵਾ, ਹਨਾ। ਤੇ ਲਓ ਫਿਰ ਆਪਾਂ ਸਵਾਲ ਕੇ ਗਾਣਾ ਸੁਣ ਲੈਂਦੇ ਹਾਂ, ਗਾਣੇ ਤੋਂ ਬਾਅਦ ਫਿਰ ਮੈਂ ਸਵਾਲ ਦਾ ਜਵਾਬ ਦੱਸ ਹੀ ਦਿੰਦੀ ਹਾਂ ਕਿ ਕੌਣ ਕਿੰਨੇ ਤਰ੍ਹਾਂ ਦੇ ਹੁੰਦੇ ਆ, ਨੋਰਮਲੀ ਦੱਸੂਗੀ, ਬਾਲੀ ਡੀਪ ਨਹੀਂ ਜਾਂਦੇ ਆਪਾਂ। ਤੇ ਲਓ ਜੀ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਛੱਲਾ ਬੇਰੀ ਓਏ ਪੂਰੇ ਬੇ ਵਤਨ ਮਾਹੀ ਦਾ, ਦੂਰੇ ਬੇ ਜਾਣਾ ਪਹਿਲੇ ਪੂਰੇ ਬੇ ਗੱਲ ਸੁਣ ਛੱਲਿਆ, ਛੋਰਾ ਬੇ ਕਾਦਾ ਨਾ ਆਈ ਛੋਰਾ। ਕੂਤੇ ਕਰੀਏ ਵੇ ਗੱਲਾਂ ਮੂੰਹ ਤੇ, ਕਰੀਏ ਵੇ ਸੱਚੇ ਰੱਬ ਤੋਂ, ਡਰੀਏ ਵੇ ਗੱਲ ਸੁਣ ਛੱਲਿਆ, ਹੋਲਾ ਵੇ ਰੱਬ ਤੋਂ ਕਾਦਾ ਈ ਹੋਲਾ। ਮਰਚਾਂ ਵੇ ਮੌਰਾ ਪੀ ਕੇ, ਮਰਸਾਂ ਵੇ ਸਿਰੇ ਤੇਰੇ, ਜੜਸਾਂ ਵੇ ਗੱਲ ਸੁਣ ਛੱਲਿਆ, ਬੋਲਾ ਵੇ ਤਾਰ ਕੇ ਕੀਤਾ ਈ ਬੋਲਾ। ਛੱਲਾ ਨਾਨਾ ਖੇਵੇ ਬੇ ਪੁੱਤਰ ਮਿੱਠੜੇ ਮੇਵੇ ਬੇ ਅੱਲਾ ਸਭ ਨੂੰ ਦੇਵੇ ਬੇ ਗੱਲ ਸੁਣ ਛੱਲਿਆ ਛਾਵਾਂ ਬੇ ਮਾਵਾਂ ਠੰਡੀਆਂ ਛਾਵਾਂ ਲਗਨ ਦੀਆਂ ਡੰਡੀਆਂ ਵੇ ਸਾਰੇ ਪਿੰਡ ਵਿੱਚ ਦੀਆਂ ਵੇ ਗੱਲਾਂ ਛਜਪਾਂ ਡੰਡੀਆਂ ਵੇ ਗੱਲ ਸੁਣ ਛੱਲਿਆ ਹੋਲਾ ਵੇ ਤਾਰ ਕੇ ਕੀਤਾ ਹੋਲਾ ਗਲਦੀ ਗਾਨੀ ਛੱਲਾ ਗਲਦੀ ਗਾਨੀ ਵੇ ਤੁਰ ਕੇ ਦਿਲਾਂ ਦੇ ਜਾਨੀ ਵੇ ਮੇਰੀ ਦੁੱਖਾਂ ਦੀ ਕਹਾਣੀ ਵੇ ਆ ਕੇ ਸੁਣ ਜਾ ਹੋਲਾ ਵੇ ਤੈਥੋਂ ਕਾਦਾ ਹੋਲਾ
ਜੀ ਦੋਸਤੋ ਗਾਣੇ ਦੀ ਫਰਮਾਇਸ਼ ਕੀਤੀ ਸੀ ਹਰਭਜਨ ਮਾਨ ਦਾ ਗਾਇਆ ਹੋਇਆ ਛੱਲਾ ਰਾਜੀ ਭੰਗੂ ਨੇ ਸਿੰਗਾਪੁਰ ਤੋਂ ਸੋ ਟਾਈਮ ਆ ਜੀ ਸਾਡੇ ਹੋਰ ਵੀ ਦੋਸਤਾਂ ਦੀਆਂ ਫਰਮਾਇਸ਼ਾਂ ਬਹੁਤ ਪਈਆਂ ਨੇ ਤੇ ਇਧਰੋਂ ਪਿੰਦਰ ਬਰਾੜ ਨੇ ਦੁਬਾਰਾ ਵੀ ਮੈਨੂੰ ਮੈਸੇਜ ਭੇਜ ਦਿੱਤਾ ਸੀ ਕਹਿੰਦੇ ਕਿ ਸੌਂਗ ਦਾ ਜਿਹੜਾ ਟਾਈਟਲ ਹੈ ਨਾ ਉਹ ਗਲਤ ਦੱਸ ਦਿੱਤਾ ਸੋ ਇਹਨਾਂ ਦਾ ਗਾਣਾ ਵਾ ਜੀ ਯਾਰਾ ਦਿਲਦਾਰਾ ਮੂਵੀ ਦਾ ਉਹ ਆਪਾਂ ਹੁਣੇ ਹੀ ਇਹਨਾਂ ਨੂੰ ਸੁਣਾ ਦਿੰਦੇ ਹਾਂ ਤੇ ਉਸ ਤੋਂ ਬਾਅਦ ਫਿਰ ਵਲੈਤਨ ਸੌਂਗ ਵੀ ਸੁਣਾਂਗੇ ਪਰ ਉਹ ਗਾਣਿਆਂ ਦੇ ਚੱਕਰ ਦੇ ਵਿੱਚ ਨਾ ਪਤਾ ਕੀ ਹੁੰਦਾ ਉਹ ਗਾਣਾ ਆਇਆ ਸੀ ਨਾ ਕਿ ਪੌਣੇ ਪੰਜ ਮਿੱਤਰਾਂ ਨੂੰ ਹਾਂ ਕਰਦੀ ਪੰਜ ਪੱਜਦੇ ਨੂੰ ਪੀ ਗਏ ਪੂਰਾ ਢੋਲ ਜੱਟੀਏ ਸੋ ਗਾਣਾ ਕੀ ਸੀ ਜੀ ਫਿਰ ਉਦੋਂ ਬਾਅਦ ਚ ਕੀ ਹੁੰਦਾ ਗਾਣਾ ਤਾਂ ਗਾਤਾ ਪਰ ਹੁਣ ਗਾਣੇ ਤੋਂ ਬਾਅਦ ਦਾ ਜਿਹੜਾ ਰਿਜ਼ਲਟ ਹੁੰਦਾ ਵਾ ਉਹਦਾ ਪਤਾ ਕੀ ਹੋਇਆ ਤੁਹਾਨੂੰ ਪਤਾ ਕਿਸੇ ਨੂੰ ਨਹੀਂ ਪਤਾ ਚਲੋ ਮੈਂ ਦੱਸ ਦਿੰਦੀ ਹਾਂ ਗਾਣੇ ਵਿੱਚ ਸੀਗਾ ਕਹਿੰਦੇ ਕੁੜੀ ਪੌਣੇ ਪੰਜ ਮਿੱਤਰਾਂ ਨੂੰ ਹਾਂ ਕਰ ਗਈ ਤੇ ਪੰਜ ਵੱਜਦੇ ਨੂੰ ਪੀ ਗਏ ਪੂਰਾ ਢੋਲ ਚੱਟੀਏ ਤੇ ਫਿਰ ਕੀ ਹੋਣਾ ਸੀਗਾ ਜੀ ਸਵਾ ਪੰਜ ਕੁੜੀ ਵਾਲੇ ਜਵਾਬ ਦੇ ਗਏ ਕਹਿੰਦੇ ਵੀ ਇਹਦੇ ਲੜ ਲਾ ਕੇ ਕੁੜੀ ਦੀ ਅਸੀਂ ਜ਼ਿੰਦਗੀ ਖਰਾਬ ਕਰਨੀ ਆ ਕਹਿੰਦੇ ਵਿਆਹ ਵਾਲੇ ਤਾਂ ਇਹਦੇ ਲੱਛਣ ਹੀ ਹੈਗੇ ਇੰਨਾ ਤਾਂ ਕਹਿੰਦੇ ਜਰਨੇਟਰ ਨੀ ਡੀਜ਼ਲ ਪੀਂਦਾ ਗਾ ਝੋਨੇ ਦੇ ਵਿੱਚ ਜਦੋਂ ਝੋਨਾ ਲਾਉਂਦੇ ਆ ਕਹਿੰਦੇ ਜਿੰਨੀ ਇਹ ਦਾਰੂ ਪੀਂਦਾ ਵਾ ਤੇ ਉਹ ਵੀ ਘਰ ਦੀ ਕੱਢੀ ਹੋਈ ਤੇ ਨਾਲੇ ਕਹਿੰਦੇ ਇਹਦਾ ਕੀ ਪਤਾ ਵਾ ਕਿ ਇਹਨੇ 6 ਮਹੀਨੇ ਕੱਢਣੇ ਵੀ ਆ ਕਿ ਨਹੀਂ ਜਿਹੜੇ ਹਿਸਾਬ ਨਾਲ ਦਾਰੂ ਪੀਂਦਾ ਵਾ ਸੋ ਕਦੇ ਕਦੇ ਜੀ ਫੜ ਮਾਰਨੀ ਮਹਿੰਗੀ ਪੈ ਜਾਂਦੀ ਆ ਕਿ ਪੌਣੇ ਪੰਜ ਹਾਂ ਕੀਤੀ ਤੇ ਪੰਜ ਵੱਜਦੇ ਨੂੰ ਫਿਰ ਢੋਲ ਪੀ ਗਏ ਤੇ ਉਦੋਂ ਬਾਅਦ ਫਿਰ ਜਿਹੜਾ 5:15 ਨੂੰ ਹੋਇਆ ਉਹ ਤਾਂ ਅਨਬਲੀਵੇਬਲ ਸੀਗੇ ਹੀ ਹਨਾ ਕਿੱਦਾਂ ਬੰਦਾ ਇਕਦਮ ਅਸਮਾਨ ਤੇ ਚਲਾ ਜਾਂਦਾ ਤੇ ਅਸਮਾਨ ਤੋਂ ਫਿਰ ਕਿੱਦਾਂ ਹੇਠਾਂ ਡਿੱਗਦਾ ਉਹ ਅਹਿਸਾਸ ਆ ਜੀ ਇਹ ਪਰ ਚਲੋ ਇਹ ਤਾਂ ਮਜ਼ਾਕ ਆ ਪਰ ਕਿਸੇ ਦੇ ਨਾਲ ਏਦਾਂ ਸੱਚੀ ਨਾ ਹੋਵੇ ਹੁਣ ਮੈਂ ਜ਼ਿਆਦਾ ਰੱਬ ਰੱਬ ਨਹੀਂ ਕਰਨਾ ਬਿਕੋਜ਼ ਫੇਰ ਨਹੀਂ ਤਾਂ ਤੁਹਾਡੇ ਮੈਸੇਜ ਆ ਜਾਣੇ ਕਿ ਅੱਜ ਰੱਬ ਦਾ ਨਾਂ ਜ਼ਿਆਦਾ ਹੀ ਲੈ ਰਹੀ ਹੈ ਪਤਾ ਨਹੀਂ ਕੀ ਗੱਲ ਆ ਹਨਾ ਸੋ ਲਓ ਫਿਰ ਪਿੰਦਰ ਬਰਾੜ ਦੀ ਫਰਮਾਇਸ਼ ਤੇ ਸੁਣਦੇ ਹਾਂ ਜੀ ਹਰਭਜਨ ਮਾਨ ਦਾ ਗਾਇਆ ਹੋਇਆ ਗਾਣਾ ਤੇ ਉਸ ਤੋਂ ਬਾਅਦ ਚ ਫਿਰ ਸੁਣਾਂਗੇ ਨਾਲ ਹੀ ਵਲੈਤਣ ਕੀ ਕਹਿੰਦੀ ਆ ਵਲੈਤਣ
ਤੋਂ ਸ਼ੌਂਕਾਂ ਦੇ ਮਾਰਿਆ ਬੇਬੇ ਦੇ ਦੁਲਾਰਿਆ ਮੁੱਢੋਂ ਸ਼ੌਂਕਾਂ ਦੇ ਮਾਰਿਆ ਫਰਕ ਤਾਂ ਬਿੱਲੋਂ ਹੋ ਰਹਿਣਾ ਏ ਫਰਕ ਤਾਂ ਬਿੱਲੋਂ ਹੋ ਰਹਿਣਾ ਏ ਤੇਰੀ ਚਾਦਰ ਸਾਡੀ ਮੈਂ ਖਿੱਚ ਕੇ ਪੂਣੀ ਹੀ ਕਰਦਾ ਨੀ ਮੇਰੀ ਪੱਗ ਉਧੜਨ ਨੂੰ ਕਾਲੀ ਐ ਛੱਡ ਵੀ ਮਰੀ ਆਡੀ ਵਾਲੇ ਤੂੰ ਯਾਰ ਹੀ ਪੈਂਡੂ ਨਾਲ ਲਾ ਲਈ ਐ ਛੱਡ ਵੀ ਮਰੇ ਆਡੀ ਵਾਲੇ ਤੂੰ ਯਾਰੀ ਪੈਂਡੂ ਨਾਲੇ ਲਾ ਲਈ ਐ ਬਹੁਤ ਚਿਰ ਨੀ ਕੱਟਦੀ ਮੇਰੇ ਨਾਲ ਜੱਟ ਦੀ ਦੂਰ ਅੰਦੇਸ਼ੀ ਐ ਕੋਈ ਟੈਗ ਨਹੀਂ ਬਸ ਠੱਪਾ ਹੈ ਗੁਰਦਾਰੀ ਦਾ ਅਸੀਂ ਪਿੰਡਾਂ ਵਾਲੇ ਹੁੰਨੇ ਆ ਮੁੱਲ ਮੋੜੀਏ ਲਾਈ ਯਾਰੀ ਦਾ ਤੇਰੇ ਕੁੜਤੇ ਤੇ ਕੋਈ ਟੈਗ ਨਹੀਂ ਬਸ ਠੱਪਾ ਹੈ ਗੁਰਦਾਰੀ ਦਾ ਅਸੀਂ ਪਿੰਡਾਂ ਵਾਲੇ ਹੁੰਨੇ ਆ ਮੁੱਲ ਮੋੜੀਏ ਲਾਈ ਯਾਰੀ ਦਾ ਛੱਤ ਵਾਲੇ ਦੇ ਦਫ਼ਤਰ ਵਿੱਚ ਨਾ ਚੱਲਦੀ ਦੀਪ ਦੀ ਪੇਸ਼ੀ ਐ
ਦੋਸਤੋ ਗਾਣਾ ਸੁਣਨਾ ਚਾਹਿਆ ਸੀ ਦੀਪ ਲਾਹੀ ਨੇ ਵਲੈਤਣ ਸੋ ਲਓ ਜੀ ਵਲੈਤਣ ਨੇ ਗਾਣਾ ਤੁਹਾਨੂੰ ਆਪਾਂ ਸੁਣਾ ਤਾਂ ਉਹ ਕਹਿੰਦੇ ਹੁੰਦੇ ਆ ਨਾ ਕਿ ਕਦੇ ਮਿੱਟੀ ਜਿਹਾ ਲੱਗਦਾ ਕਦੇ ਅਨਮੋਲ ਹੋ ਜਾਂਦਾ ਕਦੇ ਉਹ ਦੂਰ ਹੋ ਜਾਂਦਾ ਕਦੇ ਉਹ ਕੋਲ ਹੋ ਜਾਂਦਾ ਮੈਂ ਉਹਨੂੰ ਪੁੱਛਿਆ ਵੀ ਸੀ ਸੱਜਣ ਦਾ ਭੇਤ ਕਿੰਜ ਮਿਲਦਾ ਉਹ ਕਹਿੰਦਾ ਭੇਤ ਹੈ ਮਹਿੰਗਾ ਇਹ ਆਪੇ ਹੀ ਖੋਲ ਹੋ ਜਾਂਦਾ ਤੇ ਲਓ ਜੀ ਇਹ ਜਿਹੜੇ ਭੇਤ ਆਪਣੇ ਆਪ ਹੀ ਖੁੱਲ ਜਾਂਦੇ ਆ ਤੇ ਇੱਧਰ ਇੱਕ ਹੋਰ ਭੇਤ ਖੁੱਲ ਗਿਆ ਵਾ ਪਿੰਦਰ ਬਰਾੜ ਜੀ ਨੇ ਕਹਿੰਦੇ ਕਿ ਸ਼ੁਕਰ ਆ ਵੱਡੇ ਮਹਾਰਾਜ ਦਾ ਇਸ ਵਾਰੀ ਕਹਿੰਦੇ ਸਹੀ ਸੌਂਗ ਸੁਣਾ ਤਾ ਨਹੀਂ ਤਾਂ ਹਰ ਵਾਰੀ ਉਹੀ ਚੰਨ ਤਾਰਿਆਂ ਦੀਆਂ ਗੱਲਾਂ ਓਏ ਹੋਏ 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 ਲੈ ਬਰਾੜ ਸਾਹਿਬ ਏਦਾਂ ਥੋੜਾ ਹੁੰਦਾ ਵਾ ਚੰਨ ਤਾਰਿਆਂ ਦੀਆਂ ਗੱਲਾਂ ਅਸੀਂ ਤਾਂ ਤੁਹਾਨੂੰ ਅਸਮਾਨਾਂ ਤੇ ਰੱਖਦੇ ਹੋ ਤੁਸੀਂ ਫੇਰ ਧਰਤੀ ਤੇ ਤੁਰੇ ਫਿਰਦੇ ਹੋ ਚਲੋ ਤੁਹਾਡੀ ਮਰਜ਼ੀ ਆ ਜੀ ਹੁਣ ਤੁਸੀਂ ਅਸਮਾਨਾਂ ਦੀ ਸੈਰ ਨੂੰ ਅੱਕ ਚੁੱਕੇ ਹੋ ਤਾਂ ਆਪਾਂ ਤੁਹਾਨੂੰ ਧਰਤੀ ਤੇ ਲੈ ਆਉਂਦੇ ਹਾਂ ਤੇ ਚਲੋ ਗਾਣਾ ਪਸੰਦ ਕਰ ਲਿਆ ਤੁਸੀਂ ਤੇ ਗਾਣਾ ਤੁਹਾਨੂੰ ਤੁਹਾਡੀ ਪਸੰਦ ਦਾ ਮਿਲ ਗਿਆ ਇੰਨਾ ਹੀ ਬਹੁਤ ਆ ਜੀ ਤੇ ਅੱਗੇ ਜੀ ਸਾਡੇ ਨਾਲ ਮਨਦੀਪ ਸਿੰਘ ਕੈਨੇਡਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਮਿੰਟੂ ਬਰਾੜ ਜੀ ਤੇ ਸਿੱਧੂ ਭਾਜੀ ਨੂੰ ਸੇਫ ਜਰਨੀ ਲਈ ਬੈਸਟ ਵਿਸ਼ਿਸ ਦੇ ਰਹੇ ਆ ਸੋ ਬਹੁਤ ਵਧੀਆ ਗੱਲ ਆ ਲਓ ਜੀ ਆ ਰਹੇ ਨੇ ਤੁਹਾਡੇ ਕੋਲ ਤੇ ਫਿਰ ਲਾਓ ਤੁਸੀਂ ਸਾਰੇ ਰੌਣਕਾਂ ਰਲ ਮਿਲ ਕੇ ਤੇ ਸਾਡੇ ਨਾਲ ਜੀ ਉਸ ਤੋਂ ਅੱਗੇ ਮਨਦੀਪ ਸਿੰਘ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਨਾਨਕ ਸਰ ਵਾਲੇ ਮਹਾਂਪੁਰਖ ਤਾਂ ਆਪਣੇ ਆਪ ਨੂੰ ਵੀ ਮੱਥਾ ਟਿਕਾਉਂਦੇ ਆ ਨਾਨਕ ਸਰ ਵਾਲੇ ਤਾਂ 50,000 ਰੁਪਏ ਲੈਂਦੇ ਨੇ ਅਖੰਡ ਪਾਠ ਦੀ ਗੋਲਕ ਗੋਲਕ ਦੀ ਕੀ ਲੋੜ ਹੈ ਮਨਦੀਪ ਸਿੰਘ ਕਰੇਗੀ ਬੰਦ ਤੋਂ ਧੰਨਵਾਦ ਹਾਂਜੀ ਇਹ ਤਾਂ ਬਿਲਕੁਲ ਸਹੀ ਹੈ ਜਿੱਦਾਂ ਕਿ ਆਪਾਂ ਪਹਿਲੇ ਦੱਸਿਆ ਕਿ ਹੈ ਤਾਂ ਗੁਰੂ ਘਰ ਸੀ ਪਰ ਉਸਨੂੰ ਵਪਾਰ ਦਾ ਜਿਹੜਾ ਕਿੱਤਾ ਬਣਾ ਲਿਆ ਵਾ ਤੇ ਉਸਦੇ ਬਾਰੇ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਮਨਦੀਪ ਜੀ ਸੋ ਮੈਨੂੰ ਲੱਗਦਾ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਵੀ ਮਿਲ ਗਿਆ ਹੋਵੇਗਾ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੇ ਅੱਗੇ ਜੀ ਰਮਨਜੋਤ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਕੈਨਬਰਾ ਦੇ ਵਿੱਚ ਬਹੁਤ ਠੰਡ ਆ ਜੀ ਬਟ ਤੁਹਾਡਾ ਪ੍ਰੋਗਰਾਮ ਕੀਪ ਮੀ ਵਾਰਮ ਸੋ ਪਲੀਜ਼ ਕੀਪ ਇਟ ਅਪ ਐਂਡ ਪਲੇ ਸੌਂਗ ਮਰਜ਼ੀ ਨਹੀਂ ਉਹ ਚੱਲਦੀ ਬਾਈਬਲ ਰਾਜ ਹਾਏ ਹਾਏ ਮਰਜ਼ੀ ਨਹੀਂ ਚੱਲਦੀ ਸੱਚੀ ਨਹੀਂ ਚੱਲਦੀ ਤੁਹਾਡੀ ਹੈ ਨਾ ਇੰਨੀ ਠੰਡ ਆ ਫਿਰ ਵੀ ਕੰਮ ਕਰਨਾ ਪੈਂਦਾ ਵਾ ਚਲੋ ਕੋਈ ਗੱਲ ਨੀ ਅਸੀਂ ਤੁਹਾਡਾ ਸਾਥ ਦੇ ਰਹੇ ਹਾਂ ਬਾਕੀ ਹੁਣ ਮਰਜ਼ੀ ਨਹੀਂ ਚੱਲਦੀ ਤਾਂ ਉਹਦੇ ਵਿੱਚ ਤਾਂ ਆਪਾਂ ਕੁਛ ਨਹੀਂ ਕਰ ਸਕਦੇ ਪਰ ਜੇ ਕੋਈ ਹੈਲਪ ਚਾਹੀਦੀ ਹੋਈ ਸਾਨੂੰ ਦੱਸ ਦਿਓ ਆਪਾਂ ਤੁਹਾਡੀ ਹੈਲਪ ਜ਼ਰੂਰ ਕਰਾਵਾਂਗੇ ਤੇ ਜੇ ਕਿਤੇ ਮਰਜ਼ੀ ਚੱਲ ਸਕਦੀ ਹੋਈ ਆਪਾਂ ਮਰਜ਼ੀ ਵੀ ਜ਼ਰੂਰ ਚਲਾਵਾਂਗੇ ਤੇ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ ਜੀ ਤੇ ਅੱਗੇ ਰਿੱਕੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਪਲੀਜ਼ ਸ਼ੇਅਰ ਵਿਦ ਐਵਰੀਵਨ ਅਨਿਲ ਕੁੰਬਲੇ ਹੈੱਡ ਕੋਚ ਆਫ ਇੰਡੀਆ ਕ੍ਰਿਕਟ ਟੀਮ ਐਂਡ ਬੇਟਾ ਐਕਸਪਲੇਨ ਅਬਾਊਟ ਹਿਮ ਥੈਂਕਸ ਹਾਂਜੀ ਅਨਿਲ ਕੁੰਬਲੇ ਨੂੰ ਜਿਹੜੀ ਇੰਡੀਆ ਦੀ ਕ੍ਰਿਕਟ ਟੀਮ ਆ ਉਹਦਾ ਮੋਢੀ ਬਣਾ ਦਿੱਤਾ ਗਿਆ ਵਾ ਜੀ ਤੇ ਨਾਲ ਫਿਰ ਦੇਖਦੇ ਹਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੀ ਹੁੰਦਾ ਵਾ ਕਿਉਂਕਿ ਉਹ ਅਨਿਲ ਕੁੰਬਲੇ ਦਾ ਅਨਿਲ ਕੁੰਬਲੇ ਬਾਰੇ ਮੈਨੂੰ ਇੰਨਾ ਜ਼ਰੂਰ ਪਤਾ ਕਿ ਉਹ ਅੱਜ ਤੱਕ ਕਿਸੇ ਵਾਦ ਵਿਵਾਦ ਦੇ ਵਿੱਚ ਨਹੀਂ ਆਇਆ ਸੋ ਦੇਖਦੇ ਹਾਂ ਜੀ ਹੁਣ ਉਹ ਭਾਰਤ ਦੀ ਕ੍ਰਿਕਟ ਟੀਮ ਨੂੰ ਕਿਸ ਦਿਸ਼ਾ ਦੇ ਵਿੱਚ ਲੈ ਕੇ ਜਾਂਦੇ ਨੇ ਗਾਣਾ ਵੀ ਸੁਣ ਲਈਏ ਜੀ ਕਿਉਂਕਿ ਟਾਈਮ ਆ 10 ਵੱਜ ਚੁੱਕਿਆ ਤੇ ਉਸ ਤੋਂ ਪਹਿਲਾਂ ਕਿ ਤੁਹਾਨੂੰ ਤੁਸੀਂ ਜਾਣ ਬਾਰੇ ਸੋਚੋ ਤਾਂ ਆਪਾਂ ਤੁਹਾਨੂੰ ਜੋ ਮੈਂ ਸਵਾਲ ਪੁੱਛਿਆ ਸੀ ਜੀ ਉਸਦਾ ਜਵਾਬ ਦੇ ਦਿੰਦੇ ਹਾਂ ਤੇ ਇਧਰੋਂ ਜਗਤਾਰ ਸਿੰਘ ਢੁੱਡੀ ਕੇ ਆਲਿਆਂ ਨੇ ਫਿਰ ਭੇਜਦਾ ਕਹਿੰਦੇ ਹੁਣ ਕੁੜੀ ਮੈਸੇਜ ਨੀ ਪੜ੍ਹਦੀ ਹੈਗੀ ਕੁੜੀ ਨੇ ਮੈਸੇਜ ਜੀ ਦੇਖ ਲਿਆ ਸੀ ਕੁੜੀ ਵੇਟ ਕਰ ਰਹੀ ਸੀ ਜੇ ਕਿਸੇ ਹੋਰ ਨੂੰ ਵੀ ਪਤਾ ਲੱਗ ਜਾਵੇ ਇਹਨਾਂ ਨੇ ਜੀ ਜਵਾਬ ਭੇਜਿਆ ਵਾ ਕਹਿੰਦੇ ਪਹਿਲਾਂ ਤਾਂ ਵੈਸੇ ਇਹਨਾਂ ਨੇ ਇੰਗਲਿਸ਼ ਦੇ ਵਿੱਚ ਭੇਜਿਆ ਸੀਗਾ ਕਹਿੰਦੇ ਸੀਗੇ ਅਕਿਊਟ ਐਂਗਲ ਰਾਈਟ ਐਂਗਲ ਅਬਟਿਊਸ ਐਂਗਲ ਸਟ੍ਰੇਟ ਐਂਗਲ ਐਂਡ ਰਿਫਲੈਕਸ ਐਂਗਲ ਇਹ ਤਾਂ ਮੈਨੂੰ ਪਤਾ ਸੀ ਵੀ ਕਾਪੀ ਪੇਸਟ ਆ ਹਨਾ ਤੇ ਹੁਣ ਇਹਨਾਂ ਨੇ ਨਾ ਰੀਟਰਾਂਸਲੇਸ਼ਨ ਕਰਕੇ ਵੀ ਭੇਜਤੀ ਆ ਹਾਂਜੀ ਭਾਜੀ ਬਿਲਕੁਲ ਸਹੀ ਆ ਕਹਿੰਦੇ ਕਿ ਨਿਊਨ ਕੌਣ ਅਧਿਕ ਕੌਣ ਠੀਕ ਕੌਣ ਸਿੱਧਾ ਕੌਣ ਪਰਛਾਵਾਂ ਕੌਣ ਪੂਰਾ ਬਦਲਾਓ ਕੌਣ ਸਵਾਲ ਦਾ ਜਵਾਬ ਰੇਡੀਓ ਹੈ ਉਹਨਾਂ ਨੇ ਜੀ ਪੁੱਛਿਆ ਸੀ ਜਿਹੜਾ ਕੰਡੋਲਾ ਸਾਹਿਬ ਨੇ ਸਵਾਲ ਪਾਇਆ ਸੀ ਰੇਡੀਓ ਨੀ ਜੀ ਉਹ ਤਾਂ ਟੈਲੀਫੋਨ ਹੀ ਆ ਕਿਉਂਕਿ ਕਹਿੰਦੇ ਹੁੰਦੇ ਆ ਨਿੱਕੀ ਜੀ ਕੌਲੀ ਲਾਹੌਰ ਜਾ ਕੇ ਬੋਲੀ ਉਹ ਨਿੱਕਾ ਜਿਹਾ ਤਾਂ ਫੋਨ ਹੁੰਦਾ ਵਾ ਤੇ ਗੱਲ ਉਹਦੇ ਨਾਲ ਜਿੱਥੇ ਜਾ ਕੇ ਮਰਜ਼ੀ ਆ ਕਰ ਲਓ ਹੁਣ ਜਿੱਦਾਂ ਮੈਂ ਤਾਂ ਪ੍ਰਿਸਬਨ ਚ ਬੈਠੀ ਹਾਂ ਤੁਸੀਂ ਕਿੰਨੀ ਦੂਰ ਮੇਰੀ ਆਵਾਜ਼ ਸੁਣ ਸਕਦੇ ਹੋ ਸੋ ਇਹ ਬਸ ਕੌਲੀ ਦਾ ਹੀ ਕਮਾਲ ਹੈ ਜੀ ਤੇ ਕਹਿੰਦੇ ਅਗਰ ਜਵਾਬ ਠੀਕ ਹੈ ਤਾਂ ਆਪਣਾ ਗੀਤ ਲਾ ਦਿਓ ਗੀਤ ਤਾਂ ਮੈਂ ਜ਼ਰੂਰ ਸੁਣਾਉਂਗੀ ਪਰ ਹਵਾਵਾਂ ਅੱਜ ਤੁਹਾਨੂੰ ਉਹ ਹਵਾਵਾਂ ਨਹੀਂ ਸੁਣਾਉਣੀਆਂ ਅੱਜ ਅਸੀਂ ਤੁਹਾਨੂੰ ਸਾਡੇ ਵਾਲੀਆਂ ਹਵਾਵਾਂ ਸੁਣਾਵਾਂਗੇ ਕਿਉਂਕਿ ਤੁਸੀਂ ਤਾਂ ਦੱਸਦੇ ਨਹੀਂ ਕਿ ਉਹ ਹਵਾਵਾਂ ਦੇ ਵਿੱਚ ਇਹੋ ਜਿਹੀ ਕਿਹੜੀ ਹਵਾ ਵਾ ਤੋ ਸਾਡੀ ਹਵਾ ਜ਼ਰੂਰ ਸੁਣਿਓ ਜੀ ਅਸੀਂ ਤੁਹਾਨੂੰ ਕਿਹੜਾ ਗੀਤ ਸੁਣਾਉਂਦੇ ਹਾਂ ਸੋ ਬਿਲਕੁਲ ਜੀ ਇਹਨਾਂ ਦਾ ਜਿਹੜਾ ਜਵਾਬ ਆ ਉਹ ਬਿਲਕੁਲ ਠੀਕ ਸੀਗਾ ਜਿਹੜੇ ਕੌਣ ਹੁੰਦੇ ਆ ਮੇਨ ਕੌਣ ਆ ਜਿਹੜੇ ਕਿ ਮੈਥਮੈਟਿਕਸ ਦੇ ਵਿੱਚ ਹੁੰਦੇ ਆ ਉਹ ਨਿਊਨ ਕੌਣ ਅਧਿਕ ਕੌਣ ਤੇ ਸਮ ਕੋਣ ਤੇ ਸਰਲ ਕੋਣ ਮੇਨ ਜ਼ਿਆਦਾ ਇਹੀ ਵਰਤੇ ਜਾਂਦੇ ਆ ਤੇ ਜਿਹੜਾ ਦੂਸਰਾ ਰਿਫਲੈਕਸ ਕੋਣ ਆ ਉਹ ਵੀ ਹੁੰਦਾ ਵਾ ਤੇ ਨਿਊਨ ਕੋਣ ਹੁੰਦਾ ਸੀ ਲੈਸ ਦੈਨ 90 ਡਿਗਰੀ ਜਿਹੜਾ ਕਿ 90 ਡਿਗਰੀ ਤੋਂ ਘੱਟਦਾ ਹੁੰਦਾ ਕਈ ਵਾਰੀ ਆਪਾਂ ਦੇਖਦੇ ਹੁੰਦੇ ਸੀ ਨਾ ਬਣਾਉਂਦੇ ਹੁੰਦੇ ਸੀਗੇ ਉਹ ਡੀ ਦੇ ਨਾਲ ਹਾਂ 15 ਡਿਗਰੀ ਦਾ ਕੋਣ 20 ਦਾ 45 ਦਾ ਤੇ ਉਹ ਹੈਗੇ ਜੀ ਸਾਰੇ ਨਿਊਨ ਕੋਣ ਤੇ ਜਿਹੜਾ ਹੋ ਗਿਆ ਸਮ ਕੋਣ ਉਹ ਹੋ ਗਿਆ ਰਾਈਟ 90 ਡਿਗਰੀ ਦਾ ਐਂਗਲ ਸਿੱਧਾ ਜਾਣੀ ਕਿ 90 ਡਿਗਰੀ ਦਾ ਕੋਣ ਉਹਨੂੰ ਸਮ ਕੋਣ ਕਹਿੰਦੇ ਆ ਤੇ ਅਧਿਕ ਕੌਣ ਜਾਣੀ ਕਿ ਅਬਟਿਊਸ ਉਹ ਹੈਗਾ ਵਾ ਜੀ 90 ਤੋਂ 180 ਤੱਕ ਮੋਰ ਦੈਨ 90 ਬਟ ਲੈਸ ਦੈਨ 180 90 ਤੋਂ ਬਾਅਦ ਪਰ 180 ਤੋਂ ਘੱਟ ਉਹ ਹੋ ਗਿਆ ਜੀ ਅਧਿਕ ਕੌਣ ਤੇ ਸਰਲ ਕੌਣ ਕਿਹੜਾ ਹੁੰਦਾ ਵਾ ਜਿਹੜਾ ਕਿ ਬਿਲਕੁਲ ਹੀ 180 ਡਿਗਰੀ ਦਾ ਹੋਵੇ ਜਾਣੀ ਸਿੱਧੀ ਲਾਈਨ ਹੀ ਸੋ ਅਧਿਕ ਕੌਣ ਨਿਊਨ ਕੌਣ ਸਮ ਕੌਣ ਤੇ ਸਰਲ ਕੌਣ ਇਹ ਮੇਨ ਕੌਣ ਮੇਨ ਹੈਗੇ ਆ ਜੀ ਜਿਹੜੇ ਕਿ ਮੈਥਮੈਟਿਕਸ ਦੇ ਵਿੱਚ ਵੀ ਵਰਤੇ ਜਾਂਦੇ ਆ ਤੇ ਰਿਫਲੈਕਸ ਕੌਣ ਹੁੰਦਾ ਵਾ ਜੀ ਜਿਹੜਾ ਕਿ ਲੈਸ ਦੈਨ 360 ਬਟ ਮੋਰ ਦੈਨ 180 ਜਾਣੀ ਕਿ ਐਂਟੀ ਕਲੋਕ ਚੱਲ ਪੈਂਦਾ ਵਾ ਤੇ 360 ਦਾ ਵੀ ਕੌਣ ਹੁੰਦਾ ਸੋ ਕੋਣਾਂ ਬਾਰੇ ਤੁਹਾਨੂੰ ਕਾਫੀ ਇਨਫੋਰਮੇਸ਼ਨ ਮਿਲ ਗਈ ਆ ਪਰ ਸਵਾਲ ਥੋੜਾ ਜਿਹਾ ਚਲੋ ਐਡਾ ਵੀ ਔਖਾ ਨਹੀਂ ਸੀਗਾ ਠੀਕ ਹੀ ਸੀਗਾ ਮੈਨੂੰ ਲੱਗਦਾ ਤੁਹਾਨੂੰ ਪਤਾ ਸੀ ਜ਼ਿਆਦਾ ਤੁਸੀਂ ਜਵਾਬ ਦੇਣਾ ਨਹੀਂ ਚਾਹੁੰਦੇ ਸੀਗੇ ਤੇ ਜਾਂ ਫਿਰ ਦੇਖਣਾ ਚਾਹੁੰਦੇ ਸੀ ਕਿ ਬੋਬੀ ਨੂੰ ਵੀ ਪਤਾ ਵਾ ਜਾਂ ਨਹੀਂ ਪਤਾ ਜਾਂ ਫਿਰ ਹਵਾ ਚ ਹੀ ਤੀਰ ਛੱਡੀ ਜਾਂਦੀ ਆ ਮੈਨੂੰ ਤਾਂ ਜੀ ਪਤਾ ਸੀ ਪਰ ਚਲੋ ਕੋਈ ਗੱਲ ਨਹੀਂ ਅਗਲੀ ਵਾਰੀ ਦੇਖਦੇ ਹਾਂ ਫਿਰ ਕਿਹੜਾ ਸਵਾਲ ਹੁੰਦਾ ਮੈਥਮੈਟਿਕਸ ਦਾ ਪਰ ਫਿਲਹਾਲ ਇੱਕ ਗੀਤ ਸੁਣ ਲੈਂਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ ਤੁਹਾਨੂੰ
ਬਹੁਤ ਕਮਾਇਆ ਬਾਪੂ ਨੇ ਮੈਨੂੰ ਸ਼ੌਕੀ ਵੀ ਬਣਾਇਆ ਬਾਪੂ ਨੇ ਆਪੇ ਅੱਠ ਵੀ ਨਾ ਕੀਤੀਆਂ ਸੀ ਪੂਰੀਆਂ ਮੈਨੂੰ ਕਾਲਜ ਚ ਲਾਇਆ ਬਾਪੂ ਨੇ ਕਾਲਜ ਚ ਲਾਇਆ ਬਾਪੂ ਨੇ ਸਾਰੀ ਜ਼ਿੰਦਗੀ ਹੀ ਬੋੜੀ ਉਹਨੇ ਹੱਕਿਆ ਸਾਰੀ ਜ਼ਿੰਦਗੀ ਹੀ ਬੋੜੀ ਉਹਨੇ ਹੱਕਿਆ ਨਾ ਹੀ ਹੱਕਿਆ ਮਰ ਮਰ ਕੇ ਓਟੀਆਂ ਚ ਘੁੰਮਦਾ ਵੀਰੇ ਇੱਕ ਬਾਪੂ ਵਾਲੇ ਬੋੜ ਕਰਕੇ ਜੱਟ ਓਟੀਆਂ ਚ ਘੁੰਮਦਾ ਵੀਰੇ ਇੱਕ ਬਾਪੂ ਵਾਲੇ ਬੋੜ ਕਰਕੇ
ਉੱਥੇ ਜਾ ਕੇ ਪੂਰਾ ਮੋੜਿਆ, ਫੁੱਲ ਮੈਂ ਵੀ ਉੱਥੇ ਜਾ ਕੇ ਪੂਰਾ ਮੋੜਿਆ, ਪਿੰਡ ਵੇਖਦਾ ਏ ਖੜ ਖੜ ਕੇ, ਜੰਗ ਆਉਂਦੀਆਂ ਚ ਘੁੰਮਦਾ ਫਿਰੇ ਇੱਕ ਬਾਪੂ ਵਾਲੇ ਬੋੜ ਕਰਕੇ, ਜੰਗ ਆਉਂਦੀਆਂ ਚ ਘੁੰਮਦਾ ਫਿਰੇ ਇੱਕ ਬਾਪੂ ਵਾਲੇ ਬੋੜ ਕਰਕੇ, ਵੀ ਮਕਾਨ ਤੇ ਕਿਸ਼ਤਾਂ ਤੇ ਹੋਂਡਾ ਮੈਨੂੰ ਲੈਤਾ ਸੀ, ਹਾਂ ਕਿਸ਼ਤਾਂ ਤੇ ਹੋਂਡਾ ਮੈਨੂੰ ਲੈਤਾ ਸੀ, ਬੇਬੇ ਮੇਰੀ ਨਾਲ ਲੜਕੇ ਜਾਣੇ ਆਉਂਦੀਆਂ ਚ ਘੁੰਮਦਾ ਫਿਰੇ ਇੱਕ ਬਾਪੂ ਵਾਲੇ ਬੋੜ ਕਰਕੇ, ਆਉਂਦੀਆਂ ਚ ਘੁੰਮਦਾ ਫਿਰੇ ਇੱਕ ਬਾਪੂ ਵਾਲੇ ਬੋੜ ਕਰਕੇ,
ਜੀ ਦੋਸਤੋ ਗਾਣਾ ਸੁਣ ਰਹੇ ਸੀਗੇ, ਜੱਟ ਓਡੀਆਂ ਚ ਘੁੰਮਦਾ ਫਿਰੇ ਇੱਕ ਬਾਪੂ ਵਾਲੇ ਬੋਰਡ ਕਰਕੇ, ਤੇ ਲਓ ਜੀ ਫਿਰ ਬਾਪੂ ਵਾਲੇ ਫੋਰ ਤੇ ਬਹੁਤ ਮੌਜਾਂ ਲੈ ਰਹੀਆਂ, ਤੇ ਇਧਰ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਵੀ ਖਤਮ ਹੋ ਚੁੱਕਾ ਵਾ, ਤੇ ਸਵਾਲ ਦਾ ਜਵਾਬ ਆਪਾਂ ਤੁਹਾਨੂੰ ਦੇ ਚੁੱਕੇ ਹਾਂ, ਤੇ ਹਵਾਵਾਂ ਗੀਤ ਸੁਣਾਉਣਾ ਵਾ, ਤੇ ਇੱਕ ਫਿਰ ਮਰਜ਼ੀ ਵੀ ਚਲਾਉਣੀ ਆ, ਹਜੇ ਕਹਿੰਦੇ ਕਿ ਮਰਜ਼ੀ ਚੱਲਦੀ ਨੀ, ਪਰ ਇੱਥੇ ਤਾਂ ਜੀ ਤੁਹਾਡੀ ਮਰਜ਼ੀ ਚੱਲ ਗਈ, ਗਾਣਾ ਤੁਹਾਡਾ ਲੱਗਣ ਲੱਗਾ ਵਾ, ਸੋ ਪਰ ਜਾਣ ਤੋਂ ਇੱਕ ਹੋਰ ਬੁਝਾਰਤ ਪਾ ਕੇ ਜਾਣਾ ਚਾਹੁੰਦੀ ਹਾਂ, ਕਿਉਂਕਿ ਮੈਂ ਨੀ ਚਾਹੁੰਦੀ ਕਿ ਤੁਸੀਂ ਮੈਥ ਦੇ ਵਿੱਚ ਹੀ ਉਲਝੇ ਰਹੋ ਤੇ ਉਦੋਂ ਬੁਝਾਰਤਾਂ ਦਾ ਸਿਲਸਿਲਾ ਵੀ ਖਤਮ ਹੋ ਜਾਵੇ। ਸੋ ਬੁਝਾਰਤ ਆ ਜੀ ਮੇਰਾ, ਮੇਰੀ ਕਹਿੰਦੇ ਆ ਉਰੇ ਦੇਖੀ ਤਾਂ ਚਾਰਾ ਇਹ ਕੀ ਪਿਆ ਕਹਿੰਦਾ ਏ, ਮੈਨੂੰ ਤਾਂ ਲੱਗਦਾ ਜਿਵੇਂ ਇਹ ਨਿਮੀ ਨਿਮੀ ਏ ਕਹਿੰਦਾ ਏ, ਮਾਸ ਦਾ ਲੋਥੜਾ ਹਰ ਵਕਤ ਖੂਨ ਵਿਚ ਲੱਥ ਪੱਥ ਰਹਿੰਦਾ ਏ, ਹਰ ਪਲ ਮੈਨੂੰ ਜਿੰਦਾ ਰੱਖਣ ਦੇ ਆਹਰ ਵਿਚ ਲੱਗਿਆ ਰਹਿੰਦਾ ਏ। ਸੋ ਲਓ ਬੁਝਣਾ ਜੀ ਇਹ ਕੀ ਚੀਜ਼ ਆ, ਇੱਕ ਵਾਰੀ ਫਿਰ ਤੋਂ ਤੁਹਾਨੂੰ ਰਿਪੀਟ ਕਰ ਰਹੀ ਆ, ਕਹਿੰਦੇ ਕਿ ਆ ਉਰੇ ਦੇਖੀ ਤਾਂ ਜ਼ਰਾ ਏ ਕੀ ਪਿਆ ਕਹਿੰਦਾ ਏ, ਮੈਨੂੰ ਤਾਂ ਲੱਗਦਾ ਜਿਵੇਂ ਇਹ ਨਿਮੀ ਨਿਮੀ ਏ ਕਹਿੰਦਾ ਏ, ਮਾਸ ਦਾ ਲੋਥੜਾ ਹਰ ਵਕਤ ਖੂਨ ਚ ਲੱਥ ਪੱਥ ਹੋਇਆ ਵੀ, ਹਰ ਪਲ ਮੈਨੂੰ ਜਿੰਦਾ ਰੱਖਣ ਦੇ ਆਹਰ ਵਿਚ ਲੱਗਿਆ ਰਹਿੰਦਾ ਏ। ਸੋ ਸਵਾਲ ਜੀ ਬੜਾ ਈਜ਼ੀ ਆ, ਤੇ ਜਵਾਬ ਇਸਦਾ ਉਸ ਤੋਂ ਵੀ ਬੜਾ ਵਧੀਆ ਵਾ, ਚੰਨ ਤਾਰਿਆਂ ਵਾਲਾ ਨੀ ਹੈਗਾ। ਸੋ ਸੋਚਿਓ ਤੇ ਜਵਾਬ ਮੈਨੂੰ ਜ਼ਰੂਰ ਦਿਓ, ਤੇ ਫਿਰ ਅਗਲੇ ਹਫਤੇ ਆਪਾਂ ਤੁਹਾਡੇ ਰੂਬਰੂ ਫਿਰ ਹੋਵਾਂਗੇ ਸਿਡਨੀ ਸਮੇਂ ਮੁਤਾਬਕ 8 to 10 PM ਤੱਕ, ਤੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਪਰ ਇਜਾਜ਼ਤ ਲੈਣ ਤੋਂ ਪਹਿਲਾਂ ਜੀ ਤੁਹਾਡੇ ਰਹਿੰਦੇ ਗੀਤ ਹਵਾਵਾਂ ਤੇ ਮਰਜ਼ੀ ਨੀ ਚੱਲਦੀ ਛੱਡ ਕੇ ਜਾ ਰਹੀ ਹਾਂ, ਤੁਸੀਂ ਜ਼ਰੂਰ ਸੁਣਿਓ, ਤੇ ਜੇ ਟਾਈਮ ਹੋਇਆ ਤਾਂ ਫਿਰ ਮਹਿੰਗੀਆਂ ਕਾਰਾਂ ਵੀ ਸੁਣ ਲਿਓ, ਬੜਾ ਸੋਹਣਾ ਗੀਤ ਆ। ਤੇ ਲਓ ਹਰਮੀਤ ਸਿੰਘ ਚੰਨਾ ਜੀ ਛਾ ਗਏ, ਤੁਸੀਂ ਤਾਂ ਜਵਾਬ ਵੀ ਭੇਜ ਦਿੱਤਾ ਇਹਨਾਂ ਨੇ, ਤੇ ਇਹਨਾਂ ਦਾ ਜਵਾਬ ਬਿਲਕੁਲ ਸਹੀ ਆ, ਪਰ ਆਪਾਂ ਵੇਟ ਕਰ ਲੈਂਦੇ ਹਾਂ ਜੀ ਸਾਡੇ ਬਾਕੀ ਲਿਸਨਰ ਦੀ, ਤੇ ਤੁਸੀਂ ਸਾਡੇ ਲੱਕੀ ਵਜੇਤਾ ਹੋ ਚੰਨਾ ਸਾਹਿਬ ਅੱਜ ਦੇ, ਕਿਉਂਕਿ ਇੰਨੀ ਕੁਇਕਲੀ ਆਨਸਰ ਕਰ ਜੇ ਦਿੱਤਾ, ਤੇ ਨੈਕਸਟ ਟਾਈਮ ਪਲੀਜ਼ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਦੀ ਪਸੰਦ ਦਾ ਗੀਤ ਭੇਜ ਦਿਓ, ਤੇ ਤੁਹਾਡਾ ਆਪਾਂ ਗਾਣਾ ਬਿਲਕੁਲ ਲਾਵਾਂਗੇ, ਇਹੀ ਹੋਊਗਾ ਜੀ ਤੁਹਾਡਾ ਇਨਾਮ ਅੱਜ ਦੇ ਲੱਕੀ ਵਜੇਤਾ ਚ। ਤੱਕ ਲਓ ਫਿਰ ਸੁਣਦੇ ਰਹੋ ਜੀ ਤੁਸੀਂ ਹਰਮਨ ਰੇਡੀਓ, ਤੇ ਆਪਾਂ ਚੱਲੇ ਹਾਂ ਵੀਕਐਂਡ ਘੁੰਮਣ, ਤਦ ਤੱਕ ਲਈ ਰੱਬ ਰਾਖਾ।
ਸਾਡੇ ਪਿੰਡ ਵਿੱਚ ਤੀਆਂ ਦੀ ਮਰਦੀ ਨਹੀਂ ਚਲਦੀ ਸਾਡੇ ਪਿੰਡ ਵਿੱਚ ਤੀਆਂ